ਸਤਨਾ ਧੰਨਵਾਖੇ ਗੁਰੂ ਸਾਹਿਬ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਮਨੁੱਖੀ ਜਨਮ ਦੇ ਮਿਲੇ ਹੋਏ ਦੁਰਲੱਭ ਔਰ ਕੀਮਤੀ ਵਕਤ ਨੂੰ ਸਫਲ ਕਰਨ ਦੇ ਲਈ ਆਪ ਜੀ ਹਜ਼ੂਰ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਬੈਠ ਅੰਮ੍ਰਿਤ ਬਾਣੀ ਦੀ कीर्तन श्रवण कर रहे से। सतगुरु गुरु नानक साहब सच्चे पातशाह हजूर दी सिफत विच जो भाई साहब भाई गुरदास जी ने अपनी रचना वारां दे विच पौड़ियां दर्ज कीतियां ने, एक पौड़ी दा कीर्तन असी समाप्ति ते श्रवण कीता है। गंग बनारस हिंदुआ मुसलमाना मक्का काबा घर घर बाबा गाविए वजन ताल मृदंग रबाबा। आओ गुरु ग्रंथ साहिब विचों धन गुरु नानक साहिब जी दे अमृत बचना नू आधार बना के आपां गुरमत विचार कर सकीए। संगत विच आप इकत्तर होए हो, अपने अंदर नू टिकाण दा आपां यतन करिए। सतगुरु गुरु नानक साहिब अपने पवित्र शब्द दी कला वरतान और आप ही विचार करा लैन। गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु नानक साहिब सच्चे पातशाह जी जिन्हां दे अमृत बोल सिख दी जिंदगी दा आधार ने, उन्हां दा आगमन पुरब हर साल गुरु नानक नाम लेवा सिख शरदा और अकीदत नाल मनांदे ने, ते तकरीबन हर साल भाई गुरदास साहिब जी दियां रचनावां विच्चों उस वक्त दे जो चुगिरदे दे हालात ने उन्हां नूं वी असीं सारे वाचने आ, पढ़ने आ, विचारने आ और कीर्तन करने खां। इह कुदरती है कि जदों असी हजूर दे पवित्र जीवन तवारीख हिस्टरी जां जीवन दी विचार करांगे इतिहास दी, ते साडा ध्यान उस वक्त दे राजनीतिक दशा, उस वक्त दी समाजिक बनतर, उस वक्त दे धर्म दे स्थान ते धार्मिक आगुआं दा किरदार, उस वक्त परिवारां दे अंदर दे हालात, उह सानूं सारे बाणी विच्चों वाचने पैणगे। सिर्फ प्रकरण है हजूर दी बाणी विच्चों ही, इत्थों तक कि जिस स्थान ते इंसान दा जन्म हुंदा है भावें उह उस स्थान तो उस जगह तो जितना मर्जी दूर चला जाए पर अपनी जन्म भूमि नाल उहदा अंदर इन्ना जुड़िया है कि उह दूर प्रदेश विच बैठा होया भी उत्थों दीआं वापरदीआं होईआं घटनावां उपर नज़र जरूर रखदा है। इत्थे मैं अर्ज करनी चाहना, सारी गल विच आ जाएगी। हजूर ने चार उदासियां कीतियां ने, पर उह अध्या उदासी आ उदासी परिवार छड्डन डर करके गृहस्थ दे जंजाल तो वह त्यागण वाली नहीं। मैं कहना हजूर गृहस्थ चो निकल उदासियां विच भुले भटके लोकां नू सही अर्थां विच जेड़े घर छड्ड चुके सन उन्हां दी घर वापसी लई उन्हां नू उपदेश देण गए सन। आओ असीं थोड़ा जिहा हजूर दी रचना और भाई साहब जी दी रचना विचों देखांगे। धन गुरु नानक साहब ने चार उदासियां कीतियां। ਅਸੀਂ ਕਹਿ ਦਿਆਂਗੇ ਵੀ ਹਜ਼ੂਰ ਤੁਰ ਪਏ, ਪਰ ਹਜ਼ੂਰ ਬਖਸ਼ਾਂ ਲੈ ਕੇ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾਲਤਾ ਲੈ ਕੇ ਭਾਈ ਸਾਹਿਬ ਜੀ ਦੇ ਕਥਨ ਮੁਤਾਬਕ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਅਸੀਂ ਸਾਰੇ ਪੌੜੀ ਪੜ੍ਹਨੇ ਕਿ ਹਜ਼ੂਰ ਨੇ ਪਰਮਾਤਮਾ ਦੀ ਬਖਸ਼ਿਸ਼, ਉਹਦੀ ਨਦਰ, ਉਹਦੀ ਕਿਰਪਾਲਤਾ, ਉਹਦੀ ਅਸੀਸ ਲਈ ਤੇ ਪਿੱਛੋਂ ਫਿਰ ਉਹਨਾਂ ਨੇ ਕਮਾਈ ਕੀਤੀ। ਤੇ ਅਸਲ ਵਿੱਚ ਇਹ ਜਿਹੜੀ ਗੱਲ, ਇਹ ਤੁਕ ਹੈ, ਇਹ ਸਾਡਾ ਅੰਦਰ ਦਾ ਜੀਵਨ ਹੈ ਸਿੱਖੀ ਦਾ। ਆਪਾਂ ਕਈ ਵਾਰੀ ਸੋਚਨੇ ਹਾਂ ਕਿ ਬਖਸ਼ਿਸ਼ ਤਾਂ ਮਿਲਦੀ ਹੈ ਜੇਕਰ ਕੋਈ ਕਮਾਈ ਕਰੇ ਤਾਂ। ਤਵੱਜੋ ਦੇ ਸ਼ਬਦ ਵੱਲ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਹਿਲਾਂ ਦਰ ਤੋਂ ਬਖਸ਼ਿਸ਼ ਪ੍ਰਾਪਤ ਕੀਤੀ, ਪਿੱਛੋਂ ਦੇ ਫਿਰ ਘਾਲ ਕਮਾਈ, ਫਿਰ ਉਹਨਾਂ ਨੇ ਕਮਾਈ ਕੀਤੀ। ਇਹ ਉਲਟੀ ਗੱਲ ਕਿ ਆਮ ਲੋਕ ਕਹਿੰਦੇ ਨੇ ਕਮਾਈਆਂ ਕੀਤੀਆਂ ਤੇ ਬਖਸ਼ਾਂ ਮਿਲੀਆਂ, ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਬਖਸ਼ਿਸ਼ ਮਿਲੀ ਤੇ ਕਮਾਈਆਂ ਹੋਈਆਂ। ਇਹਦਾ ਮਤਲਬ ਕਿ ਸਿੱਖ ਕਦੀ ਜ਼ਿੰਦਗੀ ਚ ਆਪਣੀ ਕਮਾਈ ਨੂੰ ਨਿੱਜੀ ਘਾਲਣਾ ਮਤ ਸਮਝੇ। ਜੇ ਉਹ ਬੰਦਗੀ ਕਰਦਾ, ਸੇਵਾ ਕਰਦਾ, ਸਿਮਰਨ ਕਰਦਾ, ਲੋਕ ਸੇਵਾ ਕਰਦਾ, ਪਰਮਾਰਥ ਦੇ ਰਸਤੇ ਤੇ ਚੱਲਦਾ, ਉਹ ਇੱਕ ਗੱਲ ਯਾਦ ਰੱਖੇ, ਇਹ ਸਾਰੀਆਂ ਤਾਂ ਕਰਮ ਮੈਂ ਕਰ ਰਿਹਾ ਜੇ ਪਰਮਾਤਮਾ ਦੀ ਬਖਸ਼ਿਸ਼ ਹੈ, ਉਹਦੀ ਨਦਰ ਹੈ। ਜੇ ਘਾਲਣਾ ਨੂੰ ਬਖਸ਼ਿਸ਼ ਸਮਝ ਕੇ ਕਮਾਵਾਂਗੇ ਤੇ ਬੰਦਾ ਕਦੀ ਹੰਕਾਰੀ ਨਹੀਂ ਹੋਵੇਗਾ, ਕਿਉਂਕਿ ਉਹਦੀ ਨਦਰ ਹੈ, ਉਹਦੀ ਬਖਸ਼ਿਸ਼ ਹੈ। ਹਜ਼ੂਰ ਦਾ ਇੱਕ ਬਚਨ ਅਸੀਂ ਲੈ ਲਈਏ, ਜਪਜੀ ਸਾਹਿਬ ਦੀ ਬਾਣੀ ਪੜ੍ਹਨੇ, ਇਹਦੇ ਵਿੱਚ ਹਜ਼ੂਰ ਨੇ ਕਰਮ, ਨਦਰੀ, ਨਦਰ, ਬਖਸ਼ਿਸ਼ ਤੇ ਦਾਤ ਦਾ ਜ਼ਿਕਰ ਵਾਰੀ ਬਹੁਤ ਵਾਰੀ ਕੀਤਾ ਹੈ। ਜਦੋਂ ਪਾਠ ਆਪ ਜਪਜੀ ਸਾਹਿਬ ਦਾ ਕਰੋਗੇ, ਇਹ ਬਚਨ ਮਿਲਣਗੇ ਕਿ ਦਾਤ, ਕਰਮ, ਨਦਰ, ਨਦਰੀ, ਬਖਸ਼ਿਸ਼। ਜਿਵੇਂ ਅਸੀਂ ਹਜ਼ੂਰ ਦੇ ਬਚਨੀ ਪੜ੍ਹਨੇ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਹੁਣ ਆਪਣੇ ਆਪ ਸਿਫਤ ਸਲਾਹ ਨਹੀਂ, ਬਖਸ਼ਿਸ਼ ਕਰੇ ਤਾਂ, ਉਹਦੀ ਬਖਸ਼ਿਸ਼ ਤੋਂ ਬਿਨਾਂ ਸਿਫਤ ਸਲਾਹ ਸ਼ੁਰੂ ਅਜੇ ਹੋਣੀ ਏ, ਪਰ ਬਖਸ਼ਿਸ਼ ਪਹਿਲਾਂ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਗੁਰਮੁਖੋ, ਬਖਸ਼ਿਸ਼ ਪਹਿਲਾਂ, ਸਿਫਤ ਸਲਾਹ ਸ਼ਬਦ ਬਾਅਦ ਵਿੱਚ ਹੈ। ਦੂਸਰਾ, ਅਸੀਂ ਹਜ਼ੂਰ ਦੀ ਜਪਜੀ ਸਾਹਿਬ ਵਿੱਚ ਹੀ ਪੜ੍ਹਨੇ ਹਾਂ ਕਿ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਉੱਚਾ ਨਾਂ। ਅੱਜ ਪ੍ਰਕਰਨ ਵੀ ਮੈਂ ਤਕਰੀਬਨ ਨਾਮ ਸੰਬੰਧੀ ਅਰਜ਼ ਕਰਨੀ ਹੈ ਤੇ ਸ਼ਬਦ ਉਹ ਚੁਣਿਆ ਜੋ ਰੋਜ਼ ਅਸੀਂ ਪੜ੍ਹਨੇ। ਪਰਮਾਤਮਾ ਵੱਡਾ, ਉਹਦਾ ਟਿਕਾਣਾ ਉੱਚਾ, ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਉੱਚਾ ਨਾਂ, ਉਹਦਾ ਨਾਮ ਉੱਚਾ, ਕਿਉਂਕਿ ਨਾਮੀ ਵਿੱਚ ਪਹੁੰਚਾਉਣ ਵਾਲਾ ਕੇਵਲ ਨਾਮ ਹੈ। ਕਿਰਨ ਨੂੰ ਪਕੜੇਗਾ ਕੋਈ ਤੇ ਸੂਰਜ ਨਾਲ ਸੰਬੰਧ ਬਣੇਗਾ, ਤੇ ਜਿਹੜਾ ਨਾਮ ਦਾ ਪੱਲੂ ਪਕੜੇਗਾ ਉਹਦਾ ਸੰਬੰਧ ਨਾਮੀ ਦੇ ਨਾਲ ਬਣੇਗਾ, ਤੇ ਉਹ ਨਾਮ ਨਿਰਜਿੰਦ ਨਹੀਂ। ਤੇ ਦੂਸਰੀ ਗੱਲ, ਜਿੰਨੇ ਵੀ ਦੁਨੀਆ ਦੇ ਧਰਮ ਦੇ ਕਰਮ ਨੇ, ਮੈਂ ਫਿਰ ਸ਼ਬਦ ਵਰਤ ਲਵਾਂ ਕਿ ਜਿੰਨੇ ਵੀ ਧਰਮ ਦੇ ਕਰਮ ਇਨਸਾਨ ਬਾਹਰ ਕਰਦਾ ਹੈ, ਸਭ ਤੋਂ ਸ੍ਰੇਸ਼ਟ ਕਰਮ ਹੈ ਪਰਮਾਤਮਾ ਦਾ ਸਿਮਰਨ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਹੈ ਉਹਦਾ ਨਾਮ। ਸਾਹਿਬ ਨੇ ਕਿਹਾ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਬੜੇ ਕਰਮ ਕੀਤੇ ਨੇ ਪਰ ਨਾਮ ਤੋਂ ਉੱਚਾ ਕੋਈ ਕਰਮ ਨਹੀਂ। ਖੈਰ, ਹਜ਼ੂਰ ਨੇ ਕਿਹਾ ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਉੱਚਾ ਨਾਂ, ਇਹ ਵੱਡ ਉੱਚਾ ਹੋਵੇ ਕੋਈ, ਪਰ ਦੇਖੋ ਨਾਮ ਤੋਂ ਬਿਨਾਂ ਵੱਡਾ ਨਹੀਂ ਬੰਦਾ ਹੋ ਸਕਦਾ। ਇਹੀ ਹੈਰਾਨਗੀ ਦੀ ਗੱਲ, ਜਦੋਂ ਬੰਦਾ ਗੁਰੂ ਨੂੰ ਭੁਲਾ ਕੇ ਧਨ ਕਮਾਉਂਦਾ ਹੈ, ਜਿੰਨੀ ਦੁਨੀਆ ਦੀ ਵਡਿਆਈ ਆਉਂਦੀ ਏ ਉਹਨਾਂ ਹੰਕਾਰੀ ਖੋਈ ਜਾਂਦਾ, ਤੇ ਜਦੋਂ ਨਾਮ ਜਪ ਕੇ ਜਿੰਨੀ ਵਡਿਆਈ ਮਿਲਦੀ ਉਹਨਾਂ ਨਿਮਰਤਾ ਵੀ ਚਲਾ ਜਾਂਦਾ ਹੈ। ਦੋਨਾਂ ਚ ਅੰਤਰ ਹੈ। ਗੁਰੂ ਸਾਹਿਬ ਦੇ ਬਚਨ ਅਸੀਂ ਅੰਮ੍ਰਿਤ ਬਾਣੀ ਵਿੱਚ ਵੀ ਦੇਖਾਂਗੇ, ਜਦੋਂ ਧਨ ਪਦਾਰਥ ਆਉਂਦੇ ਨੇ ਸਾਈਂ ਭੁੱਲਦਾ ਤੇ ਮਨ ਉੱਚਾ ਹੋ ਜਾਂਦਾ, ਤੇ ਜਦੋਂ ਗੁਰੂ ਯਾਦ ਆਵੇ ਜਿਉਂ ਜਿਉਂ ਉਹ ਵਡਿਆਈ ਅੰਦਰੋਂ ਬਖਸ਼ਦਾ ਤਿਉਂ ਤਿਉਂ ਮਨ ਨੀਵਾਂ ਹੋ ਜਾਂਦਾ ਹੈ। ਜਦੋਂ ਬੰਦਾ ਧਨ ਕਰਕੇ ਅਹੰਕਾਰੀ ਹੁੰਦਾ ਉਹਨੂੰ ਹਰ ਬੰਦਾ ਛੋਟਾ ਲੱਗਦਾ, ਕਿਉਂਕਿ ਉੱਚੀ ਥਾਂ ਤੇ ਖਲੋਤਾ ਹੈ, ਉਹਨੂੰ ਹਰ ਬੰਦਾ ਔਗਣਾ ਨਾਲ ਭਰਿਆ ਦਿਸਦਾ, ਤੇ ਜਿੱਦਣ ਬੰਦਗੀ ਕਰਕੇ ਆਪਣੇ ਅੰਦਰ ਨੂੰ ਟੋਟੋਲਦਾ ਉਦਨ ਸੱਚ ਇਵੇਂ ਸਾਰੇ ਚੰਗੇ ਲੱਗਦੇ ਨੇ, ਆਪਣੇ ਆਪ ਨੂੰ ਮਾੜਾ ਜਾਣਦਾ ਹੈ। ਇਸ ਦਿਲੋਂ ਜਿਵੇਂ ਹਜ਼ੂਰ ਨੇ ਬਾਣੀ ਚ ਕਿਹਾ, ਅਸੀਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ ਬਚਨ, ਮੈਂ ਸੋਚਣਾ ਏਡੀ ਵੱਡੀ ਨਿਮਰਤਾ, ਇਹ ਗਰੀਬੀ, ਇਹ ਅੰਦਰ ਦੀ ਹਲੀਮੀ ਕਿਸੇ ਅਵਤਾਰ ਪੀਰ ਪੈਗੰਬਰ ਕੋਲ ਹੈ? ਤਰਕ ਨਹੀਂ, ਪਰ ਬਾਬਾ ਜੀ ਨੂੰ ਪੁੱਛੋ, ਮਹਾਰਾਜ ਭਾਈ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਸਾਰੇ ਮੰਨਦੇ ਨੇ, ਉਹਨਾਂ ਦੀ ਚਾਲ ਕੋਈ ਨਹੀਂ ਚੱਲ ਸਕਦਾ। ਪਰ ਬਾਬਾ ਜੀ ਖੁਦ ਆਪਣੇ ਮੁੱਖ ਤੋਂ ਕਹਿੰਦੇ ਨੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਸਭ ਤੋਂ ਵੱਡੇ ਤੇ ਨਿਮਰਤਾ ਇੰਨੀ, ਕਿਉਂਕਿ ਇਹ ਕੇਵਲ ਸ਼ਬਦਾਵਲੀ ਗਿਆਨੀਆਂ ਦੀ ਨਹੀਂ, ਬੇਨਤੀ ਸਮਝਿਓ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣ ਲੈ ਕੇ ਇਹ ਸ਼ਬਦ ਸੁਣਾ ਦਿੰਦੇ ਹਾਂ, ਪਰ ਜਿਹੜਾ ਇਹ ਅੰਦਰ ਨਿਮਰਤਾ ਦਾ ਅਨੁਭਵ ਹੈ, ਇਹ ਗੁਰੂ ਦਾ ਅਨੁਭਵ ਹੈ, ਗਿਆਨੀ ਦਾ ਅਨੁਭਵ ਨਹੀਂ। ਇਹ ਸੱਚਮੁੱਚ ਅੰਦਰੋਂ ਨਿਕਲੇ ਕੋਈ ਸ਼ਬਦ ਨੇ, ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਜਦੋਂ ਬਾਬਾ ਜੀ ਇਹ ਨਿਮਰਤਾ ਚ ਨੇ, ਸਿੱਖ ਬਚਨ ਪੜੇਗਾ ਉਹਦਾ ਹਿਰਦਾ ਕਦੀ ਖੰਕਾਰੀ ਨਹੀਂ ਹੋਵੇਗਾ, ਨਿਮਰਤਾ ਹੈ। ਦੂਸਰੀ ਬੇਨਤੀ, ਰਾਤ ਇੱਕ ਬਚਨ ਚੱਲਿਆ ਸੀ, ਸਾਹਿਬ ਨੇ ਕਿਹਾ ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬੋਲ ਹੈ, ਅਸੀਂ ਪੜ੍ਹਨੇ ਆ, ਖੰਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅੰਦਰ ਦੀ ਨਿਮਰਤਾ, ਅੰਦਰ ਦੀ ਅੱਤ ਦੀ ਗਰੀਬੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ ਪ੍ਰਕਰਨ ਵਿੱਚ ਰਹਾਂ, ਕਿ ਉਹ ਬਖਸ਼ਿਸ਼ ਹੈ ਪਹਿਲਾਂ ਕਮਾਈ ਬਾਅਦ ਵਿੱਚ। ਸਾਹਿਬ ਨੇ ਫੁਰਮਾਇਆ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇਵਡ ਆਪ ਜਾਣੇ ਆਪ ਆਪ। ਮਾਲਕ ਜੀ, ਇਹ ਜੋ ਨਾਮ ਤੁਸੀਂ ਦੱਸਿਆ ਕਿ ਉੱਚਾ ਨਾਮ ਹੈ, ਇਹ ਕਮਾਈਆਂ ਨਾਲ? ਕਹਿਣ ਲੱਗੇ ਨਹੀਂ। ਅਗਲੀਆਂ ਦੇਖੋ, ਤਿੰਨ ਬਚਨ ਨੇ ਇੱਕ ਤੁਕ ਚ, ਤਿੰਨ ਸ਼ਬਦ ਨੇ, ਜੇਵਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਇੱਕ ਨਦਰ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਦੂਜਾ ਫਿਰ ਸ਼ਬਦ ਕਰਮੀ, ਕਰਮੀ ਦਾ ਅਰਥ ਇੱਥੇ ਕੀਤੇ ਹੋਏ ਕਰਮ ਨਹੀਂ, ਇਹ ਬਖਸ਼ਿਸ਼ ਦਾ ਅਰਥ ਵੀ, ਜਿਹਨੂੰ ਨਦਰੇ ਕਰਮ ਆਪਾਂ ਕਹਿੰਦੇ। ਸਾਹਿਬ ਨੇ ਫੁਰਮਾਇਆ ਕਿ ਦੇਖੋ ਕਿ ਭਾਈ, ਜੇਵਡ ਆਪ ਤੇਵਡ ਦਰੀ ਦਾਤ, ਉਹਦੀਆਂ ਦਾਤਾਂ ਵੀ ਬੇਅੰਤ ਨੇ, ਪਰ ਇੱਥੇ ਨਾਲ ਕਿਹਾ ਭਾਈ ਦਾਤ ਉਹਦੀ ਬਖਸ਼ਿਸ਼ ਹੈ, ਨਾਨਕ ਨਦਰੀ ਕਰਮੀ ਦਾਤ। ਹੁਣ ਜਦੋਂ ਜਪਜੀ ਸਾਹਿਬ ਆਪਾਂ ਸੰਪੂਰਨ ਕਰਨੇ, ਸਿਰਫ ਇਸ ਤੁਕ ਦੇ ਪਹਿਲਾਂ ਬਖਸ਼ਿਸ਼ ਫਿਰ ਕਮਾਈ, ਮਹਾਰਾਜ ਜੀ ਦਾ ਜਪਜੀ ਸਾਹਿਬ ਦੀ ਅੰਤਲੀ ਜਿਹੜੀ ਪੌੜੀ ਹੈ ਨਾ, ਇੱਕ ਵਾਰ ਅਰਜ਼ ਕੀਤੀ ਸੀ, ਇਹ ਅਸਲ ਵਿੱਚ ਸਿੱਖ ਦਾ ਕਰੈਕਟਰ ਹੈ ਕਿ ਸਿੱਖ ਨੇ ਜੀਵਨ ਕਿਵੇਂ ਘੜਨਾ ਹੈ, ਉਹਦੇ ਵਿੱਚ ਇੰਨੇ ਗੁਣ ਦਿੱਤੇ ਨੇ, ਤੇ ਜੇ ਕਿਤੇ ਜਪਜੀ ਸਾਹਿਬ ਦੀ ਇਸ ਪੌੜੀ ਨੂੰ ਹਰ ਸਿੱਖ ਆਪਣੀ ਜ਼ਿੰਦਗੀ ਚ, ਹਰ ਮਨੁੱਖ ਆਪਣੀ ਜ਼ਿੰਦਗੀ ਚ ਲਾਗੂ ਕਰ ਲਏ, ਤੇ ਉਹਦਾ ਜੀਵਨ ਘੜਿਆ ਜਾਏਗਾ, ਤੇ ਘੜੇ ਹੋਏ ਜੀਵਨ ਦੀ ਹੀ ਸੰਸਾਰ ਵਿੱਚ ਕੀਮਤ ਹੈ, ਅਨਘੜੇ ਦੀ ਇੰਨੀ ਨਹੀਂ। ਇੱਕ ਵਾਰ ਅਰਜ਼ ਕੀਤੀ ਸੀ ਕਿ ਲੋਹੇ ਦਾ ਟੁਕੜਾ ਅਸੀਂ ਗੱਡੀ, ਕਾਰ, ਮੋਟਰਸਾਈਕਲ, ਸਕੂਟਰ, ਉਹਦਾ ਕੋਈ ਹਿੱਸਾ ਪਾਰਟ ਖਰੀਦਣ ਜਾਂਦੇ, ਤੇ ਲੋਹੇ ਦਾ ਛੋਟਾ ਜਿਹਾ ਟੁਕੜਾ ਹੈ, ਉਹਦਾ ਵੇਟ, ਉਹਦਾ ਵਜ਼ਨ ਵੱਧ ਤੋਂ ਵੱਧ ਅੱਧਾ ਕਿਲੋ ਹੋਵੇ, ਤੇ ਕਈ ਵਾਰੀ ਕਹਿੰਦੇ ਨੇ ਇਹ ਪੁਰਜਾ ਇੰਨੇ ਹਜ਼ਾਰ ਦਾ ਹੈ, ਜੇ ਕਹੀਏ ਵੀ ਇਹਦੇ ਬਰਾਬਰ ਇਹ ਵੀ ਲੋਹੇ ਦਾ ਬਣਿਆ ਜਾਂ ਕਿਸੇ ਹੋਰ ਮੈਟਲ ਦਾ ਬਣਿਆ, ਇਹਦੇ ਬਰਾਬਰ ਹੋਰ ਲੋਹਿਆਂ ਤੋਲੀਏ, ਉਹ ਹਜ਼ਾਰਾਂ ਰੁਪਈਆਂ ਦਾ ਕੁਇੰਟਲ ਆ ਜਾਂਦਾ ਹੈ, ਇਹ ਨਿੱਕਾ ਜਿਹਾ ਲੋਹਾ ਜਿਹਦਾ ਭਾਰ ਕਿਲੋ 50-500 ਗ੍ਰਾਮ, ਇਹ ਇੰਨਾ ਮਹਿੰਗਾ ਕਿਉਂ? ਉਹ ਕਹਿੰਦਾ ਉਹ ਅੰਨ ਘੜਿਆ ਹੈ, ਇਹ ਘੜਿਆ ਹੋਇਆ ਹੈ, ਘੜੇ ਹੋਏ ਦੀ ਕੀਮਤ ਜ਼ਿਆਦਾ ਹੈ। ਪੱਥਰ ਦੇ ਤਾਂ ਪਹਾੜ ਨੇ, ਪਰ ਮੂਰਤੀ ਉਹਦੇ ਅੱਗੇ ਲੋਕ ਝੁਕਦੇ ਨੇ ਜਿਸ ਪੱਥਰ ਨੂੰ ਘੜ ਕੇ ਮੂਰਤੀ ਪ੍ਰਗਟ ਕਰ ਲਈ ਹੈ। ਲੱਕੜਾਂ ਦੇ ਤਾਂ ਵੱਡੇ ਵੱਡੇ ਉੱਚੇ ਦਰਖਤ ਨੇ, ਪਰ ਲੱਕੜ ਉਸੇ ਨੂੰ ਲੋਕ ਘਰ ਵਿੱਚ ਰੱਖਦੇ ਨੇ ਜਿਹਨੂੰ ਤਰਾਸ਼ ਕੇ ਕਲਾਕਾਰ ਨੇ ਵਿੱਚੋਂ ਮੂਰਤੀ ਪੈਦਾ ਕੀਤੀ ਹੈ। ਬਾਬਾ ਨਾਨਕ ਜੀ ਨੇ ਕਿਹਾ ਅੰਦਰ ਦੇ ਜੀਵਨ ਨੂੰ ਘੜਨਾ ਚਾਹੁੰਦੇ, ਤੇ ਉਦਾਹਰਨ ਹਜ਼ੂਰ ਨੇ ਦਿੱਤੀ ਸਿਰਫ ਇੱਕ ਸੋਨੇ ਦਾ ਗਹਿਣਾ ਘੜਨ ਦੀ, ਪਰ ਕਰਨ ਇਹ ਨਹੀਂ। ਆਰੰਭਤਾ ਸੀ ਕਿਉਂਕਿ ਭਾਈ ਸਾਹਿਬ ਦੀ ਰਚਨਾ ਗਾ ਰਹੇ ਸਨ ਗੁਰਮੁਖ। ਸਾਹਿਬ ਨੇ ਕਿਹਾ ਦੇਖ, ਪਰਮਾਰਥ ਦਾ ਮਾਰਗ ਖੋਛਿਆਂ ਬੰਦਿਆਂ ਦਾ ਮਾਰਗ ਨਹੀਂ, ਪਰਮਾਰਥ ਦਾ ਮਾਰਗ ਕਾਲੀ ਵਿੱਚ ਵਿਚਰਨ ਵਾਲਿਆਂ ਦਾ ਰਸਤਾ ਨਹੀਂ, ਪਰ ਮਾਰਗ ਦਾ ਮਾਰਗ ਮਨ ਦੀ ਮੈਲ ਵਾਲਿਆਂ ਦਾ ਨਹੀਂ। ਹਾਂ ਧੁੱਪ ਜਾਏ ਵਾਹਿਗੁਰੂ ਤਰਸ ਕਰੇ। ਸਤਿਗੁਰੂ ਨੇ ਉਦਾਹਰਨ ਦਿੱਤੀ ਸੋਨਾ ਘੜਨ ਦੀ, ਗਹਿਣੇ ਘੜਨ ਦੀ। ਹੁਣ ਸਿਰਫ ਇੱਥੇ ਉਦਾਹਰਨ ਵਜੋਂ ਹੈ, ਗਹਿਣਾ ਉਹ ਘੜੇਗਾ ਜਿਹਦੀ ਪਹਿਲੀ ਕੋਈ ਦੁਕਾਨ ਕੋਈ ਟਿਕਾਣਾ ਹੋਵੇਗਾ। ਕੱਪੜਿਆਂ ਦੀ ਫੇਰੀ ਲਾਈ ਜਾ ਸਕਦੀ ਏ, ਸਬਜ਼ੀ ਦੀ ਫੇਰੀ ਕੋਈ ਲਾ ਸਕਦਾ, ਕੋਈ ਫਰੂਟ ਵੇਚ ਸਕਦਾ, ਪਰ ਸੋਨਾ ਘੜਨ ਵਾਲਾ ਕਦੀ ਰੇੜੀਆਂ ਘੁਮਾ ਕੇ ਬਾਜ਼ਾਰਾਂ ਵਿੱਚ ਸੋਨਾ ਨਹੀਂ ਘੜਦਾ, ਕਿਉਂਕਿ ਜਿੰਨੇ ਸੋਨਾ ਘੜਨਾ ਪਹਿਲਾਂ ਉਹਦੇ ਕੋਲ ਟਿਕਾਣਾ ਹੋਣਾ ਚਾਹੀਦਾ ਹੈ। ਟਿਕਾਣੇ ਤੋਂ ਬਿਨਾਂ ਸੋਨਾ ਗਹਿਣਾ ਨਹੀਂ ਘੜਿਆ ਜਾ ਸਕਦਾ। ਮਹਾਰਾਜ ਜੀ ਨੇ ਫੁਰਮਾਇਆ ਕਿ ਦੇਖੋ ਪਹਿਲੀ ਗੱਲ ਕਿ ਜਿਸ ਬੰਦੇ ਨੇ ਜੀਵਨ ਘੜਨਾ ਉਹ ਥਾਂ ਥਾਂ ਤੇ ਫੇਰੀਆਂ ਨਾ ਪਾਉਂਦਾ ਪਏ ਫਿਰੇ, ਉਹਦਾ ਇੱਕ ਟਿਕਾਣਾ ਹੋਣਾ ਚਾਹੀਦਾ ਹੈ। ਜਿੰਨੀ ਦੇਰ ਤੱਕ ਉਸ ਟਿਕਾਣੇ ਤੇ ਬੈਠਦਾ ਨਹੀਂ, ਉਨੀ ਦੇਰ ਤੱਕ ਉਹਦੀ ਜ਼ਿੰਦਗੀ ਕਿਵੇਂ ਘੜੀ ਜਾਏਗੀ। ਟਿਕਾਣੇ ਦਾ ਅਰਥ ਸਤ ਸੰਗਤ, ਟਿਕਾਣੇ ਦਾ ਅਰਥ ਗੁਰਦੁਆਰਾ, ਟਿਕਾਣੇ ਦਾ ਅਰਥ ਗੁਰ ਜਿੱਥੇ ਗੁਰੂ ਦੇ ਸ਼ਬਦ ਦੀ ਗੱਲ ਚੱਲੇ। ਕਿਉਂਕਿ ਵੀਰ ਸ਼ਬਦ ਕਹਿ ਵੀ ਰਹੇ ਸਨ, ਇਹ ਦੁਖਾਂਤ ਕਹਿ ਲਓ ਕਿ ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਗੁਰਦੁਆਰਿਆਂ ਦੀ ਰੋਜ਼ਾਨਾ ਹਾਜ਼ਰੀ ਭਰਦੇ ਸਨ, ਅੱਜ ਜੋ ਨਵੀਂ ਜਨਰੇਸ਼ਨ ਆ ਰਹੀ ਹੈ ਉਹਦੇ ਵਿੱਚ ਚਾਹੇ ਪੁੱਤਰ ਚਾਹੇ ਧੀ ਚਾਹੇ ਨੂੰਹ ਚਾਹੇ ਬੇਟੀ, ਅਸਲੀਅਤ ਇਹ ਵੇ ਕਿ ਦਿਨ ਬ ਦਿਨ ਆਮ ਗੁਰੂ ਘਰਾਂ ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ। ਜਦੋਂ ਬੰਦਾ ਗੁਰਦੁਆਰੇ ਨੂੰ ਛੱਡ ਦੇਗਾ, ਜੇ ਸੋ ਦਰ ਤੇ ਕਿਸੇ ਨੇ ਪਹੁੰਚਣਾ, ਪਰਮੇਸ਼ਵਰ ਦੇ ਦੁਆਰੇ ਤੇ ਉਹ ਜਾਏਗਾ ਜਿਹੜਾ ਗੁਰੂ ਦੇ ਦਰ ਤੋਂ ਨਿਕਲੇਗਾ। ਤੇ ਜਿਹਨੇ ਗੁਰੂ ਦਾ ਦਰ ਹੀ ਛੱਡ ਦਿੱਤਾ ਉਹਨੂੰ ਪਰਮੇਸ਼ਵਰ ਦਾ ਦਰ ਕਿਤੋਂ ਹੈ। ਗੁਰਦੁਆਰਾ ਇਮਾਰਤ ਦਾ ਨਾਮ ਨਹੀਂ। ਇੱਥੇ ਫਿਰ ਸ਼ਬਦ ਕਹਿ ਦਿਆਂ, ਗੁਰਦੁਆਰੇ ਦੀਆਂ ਬਾਹਰਮੁਖੀ ਕੁਝ ਨਿਸ਼ਾਨੀਆਂ ਨੇ, ਜਿਵੇਂ ਮਹਾਰਾਜ ਜੀ ਨੇ ਸ਼ਬਦ ਧਰਮਸ਼ਾਲ ਵੀ ਵਰਤਿਆ, ਗੁਰਦੁਆਰਾ ਸ਼ਬਦ ਵੀ ਵਰਤਿਆ। ਇਹ ਪ੍ਰਕਰਨ ਵਿੱਚ ਨਹੀਂ, ਮੈਂ ਥੋੜ੍ਹਾ ਜਿਹਾ ਵਿੱਚੋਂ ਨਿਕਲ ਕੇ ਵਿਚਾਰ ਦਿਓ ਅਰਜ਼ ਕਰਨ ਲੱਗਾ। ਪੰਥਕ ਰੂਪ ਵਿੱਚ ਪਹਿਲੀ ਗੱਲ, ਗੁਰਦੁਆਰਾ ਇਮਾਰਤ ਭਾਵੇਂ ਕੱਚੀ ਹੋਵੇ, ਇਮਾਰਤ ਭਾਵੇਂ ਥੱਲੇ ਜ਼ਮੀਨ ਤੇ ਬੋਰੀਆਂ ਵਿਛਾ ਕੇ ਬੈਠਾ ਹੋਵੇ, ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿੰਦੇ ਵੀ ਪੱਥਰ ਲੱਗੇ ਹੋਣ, ਉੱਥੇ ਚਮਕ ਦਮਕ ਹੋਵੇ। ਕਹਿਣ ਲੱਗੇ ਬਸ ਉੱਥੇ ਇੰਨੀ ਕੁ ਗੱਲ ਹੋਵੇ ਕਿ ਜਿਹੜਾ ਚਾੜ ਘਰੀਆਂ ਬੈਠ ਜਾਏ ਉਹਦਾ ਜੀਵਨ ਇੰਨਾ ਕੁ ਚਮਕੇ ਕਿ ਹਨੇਰੇ ਵਿੱਚ ਚੱਲਣ ਵਾਲਿਆਂ ਨੂੰ ਵੀ ਰਾਹ ਦਿਖਾਉਣ ਲੱਗ ਪਵੇ। ਗੁਰਦੁਆਰਾ, ਬੇਨਤੀ ਸਮਝਿਓ, ਪਹਿਲੀ ਨਿਸ਼ਾਨੀ ਹੈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਦੂਸਰਾ, ਕੱਲਾ ਪ੍ਰਕਾਸ਼ ਨਹੀਂ, ਪ੍ਰਕਾਸ਼ ਅਸੀਂ ਘਰ ਵੀ ਕਰਨੇ ਆ ਪਰ ਉਹ ਗੁਰਦੁਆਰਾ ਨਹੀਂ। ਠੀਕ ਹੈ ਘਰਾਂ ਚ ਪ੍ਰਕਾਸ਼ ਕੀਤੇ ਜਾਣ, ਸੇਵਾ ਕੀਤੀ ਜਾਏ, ਪਰ ਜਿਹੜਾ ਆਨੰਦ ਚੱਲ ਕੇ ਗੁਰਦੁਆਰੇ ਦੀ ਸੰਗਤ ਵਿੱਚ ਆਉਣਾ, ਮੈਨੂੰ ਖਿਮਾ ਕਰਿਓ, ਇਕੱਲਾ ਘਰ ਦੇ ਕਮਰੇ ਵਿੱਚ ਬੈਠ ਕੇ ਨਹੀਂ ਆਉਣਾ। ਗੁਰਦੁਆਰੇ ਵਿੱਚ ਪ੍ਰਕਾਸ਼ ਤੇ ਪ੍ਰਕਾਸ਼ ਦੇ ਨਾਲ ਉੱਥੇ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੁੰਦਾ ਹੋਵੇ, ਜੋ ਨੇਮ ਗੁਰੂ ਨੇ ਦਿੱਤਾ ਹੈ। ਪਾਠ ਤੋਂ ਇਲਾਵਾ ਉੱਥੇ ਕੀਰਤਨ, ਉੱਥੇ ਕਥਾ, ਉੱਥੇ ਸ਼ਬਦ ਦੀ ਵਿਚਾਰ ਤੇ ਸਿਮਰਨ ਹੁੰਦਾ ਹੋਵੇ, ਕਿਉਂਕਿ ਸਿਮਰਨ ਆਪਾਂ ਗੁਰਦੁਆਰੇ ਬੈਠ ਕੇ ਕਰਾਂਗੇ ਤੇ ਜ਼ਿੰਦਗੀ ਦਾ ਰਸ ਹੀ ਕੁਝ ਹੋਰ ਹੈ। ਪਾਠ, ਕੀਰਤਨ, ਕਥਾ, ਸਿਮਰਨ ਤੇ ਦਰ ਪੇਸ਼ ਆਈਆਂ ਚੁਣੌਤੀਆਂ ਦੀ ਵਿਚਾਰ ਕੀਤੀ ਜਾ ਸਕਦੀ ਹੈ ਗੁਰਦੁਆਰੇ, ਪਰ ਹਰ ਵਕਤ ਗੁਰਦੁਆਰੇ ਕਿਸੇ ਨੂੰ ਬੈਠ ਕੇ ਭੰਡਿਆ ਨਹੀਂ ਜਾਣਾ ਚਾਹੀਦਾ। ਇਹ ਮੇਰੀ ਬੇਨਤੀ ਜ਼ਰੂਰ ਸਵੀਕਾਰ ਕਰਿਓ। ਉੱਥੇ ਦਰ ਪੇਸ਼ ਚੁਣੌਤੀਆਂ ਦਾ ਜ਼ਿਕਰ ਹੋ ਸਕਦਾ। ਤੇ ਤੀਸਰੀ, ਗੁਰਦੁਆਰੇ ਦੀ ਨਿਸ਼ਾਨੀ ਇਹ ਹੈ ਕਿ ਕਥਾ ਕੀਰਤਨ ਹੋਵੇ ਤੇ ਉੱਥੇ ਸੰਗਤ ਵੀ ਹੋਵੇ। ਇਹ ਨਹੀਂ ਭਾਈ ਸਾਹਿਬ ਨੇ ਸਵਰੂਪ ਚੁੱਕਿਆ, ਅਸੀਂ ਦੇਖਦੇ ਹਾਂ, ਮੈਂ ਸੱਚ ਕਹਿ ਰਿਹਾ, ਆਪਣੇ ਆਪ ਨੂੰ ਸ਼ਾਮਿਲ ਕਰਕੇ। ਰਾਤ ਨੂੰ ਸਾਰੇ ਢੋਲਕੀਆਂ ਵਜਾ ਕੇ ਕਹਿੰਦੇ ਆ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਤੇ ਅੰਮ੍ਰਿਤ ਵੇਲੇ ਕਈ ਥਾਵਾਂ ਤੇ ਭਾਈ ਸਾਹਿਬ ਇਕੱਲੇ ਸਵਰੂਪ ਤੇ ਆਪਣੇ ਹੱਥ ਚ ਚੌਰ ਪਕੜ ਕੇ ਤੁਰੇ ਹੁੰਦੇ ਨੇ। ਹਜ਼ੂਰ ਨੇ ਕਿਹਾ ਉੱਥੇ ਸੰਗਤ ਹੋਵੇ, ਇਕੱਠ ਹੋਵੇ। ਇਹ ਤੀਸਰੀ ਨਿਸ਼ਾਨੀ। ਚੌਥਾ, ਕਿ ਉੱਥੇ ਪੰਗਤ ਰੋਜ਼ ਲੱਗਦੀ ਹੋਵੇ, ਗੁਰੂ ਕਾ ਲੰਗਰ ਹੋਵੇ। ਤੇ ਪੰਜਵਾਂ, ਬਾਹਰ ਨਿਸ਼ਾਨ ਝੁਲਦਾ ਹੋਵੇ ਤੇ ਲੰਗਰ ਵਰਤਾਉਣ ਵੇਲੇ ਨਗਾਰਾ ਵੱਜਦਾ ਹੋਵੇ, ਲੁੱਕ ਕੇ ਨਾ ਖਾਧਾ ਜਾਏ, ਨਗਾਰੇ ਦੀ ਚੋਟ ਤੇ ਕਿਹਾ ਜਾਏ ਕਿ ਜੇ ਕੋਈ ਹੈ ਜਿਹਨੂੰ ਲੋੜਵੰਦ ਹੈ, ਗੁਰੂ ਕਾ ਲੰਗਰ ਤਿਆਰ ਹੈ, ਉਹ ਪ੍ਰਸ਼ਾਦਾ ਛਕ ਸਕਦਾ ਹੈ। ਦੇਖੋ ਇਸ ਘਰ ਵਿੱਚ ਬਹੁਤ ਕੁਛ ਮਿਲਦਾ। ਇੱਥੇ ਡਿੱਗੇ ਹੋਏ ਨੂੰ ਸਹਾਰਾ ਮਿਲਦਾ, ਇੱਥੇ ਪੇਟ ਤੋਂ ਭੁੱਖੇ ਨੂੰ ਭੋਜਨ ਮਿਲਦਾ, ਇੱਥੇ ਜੇ ਕੋਈ ਪਤਲੀ ਤਰਲਾ ਮਾਰੇ ਉਹਦੀ ਇੱਜ਼ਤ ਧੱਕੀ ਜਾਂਦੀ ਏ। ਸੱਚ ਇਵੇਂ ਇੱਥੇ ਜੇ ਕੋਈ ਅੰਦਰੋਂ ਬੰਦਾ ਟੁੱਟਾ ਹੋਵੇ ਸੰਗਤ ਵਿੱਚ ਉਹਦੀ ਅਰਦਾਸ ਕੀਤੀ ਜਾਏ ਤੇ ਗੁਰੂ ਦਰ ਤੇ ਅਰਦਾਸ ਸੁਣੀ ਜਾਂਦੀ ਹੈ। ਹਜ਼ੂਰ ਦੇ ਬਚਨਾਂ ਵਿੱਚੋਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪਹਿਲੀ ਗੱਲ ਜੀਵਨ ਘੜਨ ਦੀ, ਕਿ ਜਿੰਨੇ ਸੋਨਾ ਘੜਨਾ ਉਹਦੇ ਕੋਲ ਇੱਕ ਟਿਕਾਣਾ ਹੋਣਾ ਲਾਜ਼ਮੀ ਹੈ। ਤੇ ਜੇ ਇੱਕ ਸੁਨਾਰ ਵੀਰ ਸ਼ਬਦ ਮੈਂ ਇਹਨੂੰ ਜਾਤ ਨਾਲ ਨਾ ਜੋੜਿਓ, ਸੋਨੇ ਦੀ ਕਿਰਤ ਕਰਨ ਵਾਲਾ, ਉਹਦੇ ਕੋਲ ਟਿਕਾਣਾ ਹੈ। ਇਕੱਲਾ ਟਿਕਾਣਾ ਕੀ ਕਰੇਗਾ ਹੁਨਰ ਹੋਣ ਦੇ ਬਾਵਜੂਦ, ਜੇ ਉਹਦੇ ਕੋਲ ਸੰਦ ਨਹੀਂ ਤਾਂ ਉਹਦੇ ਕੋਲ ਸੋਨਾ ਘੜਨ ਵਾਲਾ ਸਮਾਨ ਨਹੀਂ। ਮਹਾਰਾਜ ਕਹਿੰਦੇ ਨੇ ਉਹਦੇ ਕੋਲ ਸੰਦ, ਉਹਦੇ ਕੋਲ ਔਜ਼ਾਰ ਹੋਣ, ਉਹਨਾਂ ਔਜ਼ਾਰਾਂ ਦੇ ਵਿੱਚ ਹਥੌੜਾ ਹੁੰਦਾ, ਉਹਨਾਂ ਔਜ਼ਾਰਾਂ ਦੇ ਵਿੱਚ ਨਿੱਕੀ ਜਿਹੀ ਇੱਕ ਐਰਨ ਲੋਹੇ ਦਾ ਟੁਕੜਾ ਹੁੰਦਾ ਜਿਹਦੇ ਤੇ ਸੋਨਾ ਘੜਦਾ, ਉਹਦੇ ਔਜ਼ਾਰਾਂ ਵਿੱਚ ਕੁਠਾਲੀ ਹੈ, ਉਹਦੇ ਔਜ਼ਾਰਾਂ ਵਿੱਚ ਬਲਦੀ ਕੋਈ ਅੱਗ ਹੈ, ਅੱਗ ਨੂੰ ਤੇਜ਼ ਕਰਨ ਵਾਲੀ ਹਵਾ ਦੇਣ ਵਾਲੀ ਧੋਕਣੀ ਹੈ। ਤੇ ਮਹਾਰਾਜ ਕਹਿੰਦੇ ਨੇ ਕਿ ਇਹ ਔਜ਼ਾਰ ਜਿਹੜੇ ਨੇ ਜ਼ਿੰਦਗੀ ਦੇ ਅੰਦਰ ਦੇ ਜੀਵਨ ਦਾ ਨਾਮ ਹੈ, ਗੁਣ ਨੇ। ਦੇਖੋ ਅਸੀਂ ਸਾਰੇ ਅਸੀਂ ਪੌੜੀ ਪੜ੍ਹਨੇ, ਮੈਂ ਬਖਸ਼ਿਸ਼ ਤੋਂ ਸ਼ੁਰੂ ਕੀਤਾ ਕਿ ਜਤ ਪਾਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਹ। ਇਹ ਪਹਿਲੀ ਗੱਲ ਗੁਰੂ ਜੀ ਨੇ ਸ਼ੁਰੂ ਕੀਤੀ ਜਤ ਪਾਹਾਰਾ। ਪਾਹਾਰਾ ਦਾ ਅਖਰੀ ਅਰਥ ਹੈ ਦੁਕਾਨ, ਟਿਕਾਣਾ, ਜਿੱਥੇ ਬੈਠਿਆ ਜਾਂਦਾ। ਤੇ ਜਤ ਦਾ ਅਰਥ ਉੱਚਾ ਕਰੈਕਟਰ, ਉੱਚਾ ਕਿਰਦਾਰ, ਉੱਚਾ ਜੀਵਨ। ਜਿਸ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਕਰਨਾ, ਸਭ ਤੋਂ ਪਹਿਲੀ ਗੱਲ ਉਹ ਕਰੈਕਟਰ ਦਾ ਉੱਚਾ ਹੋਣਾ ਚਾਹੀਦਾ। ਜਿਸ ਬੰਦੇ ਦਾ ਕਰੈਕਟਰ ਹੀ ਕੋਈ ਨਹੀਂ, ਉਹਦੀ ਜ਼ਿੰਦਗੀ ਘੜੀ ਕਿੱਥੋਂ ਜਾਏਗੀ। ਜਤ ਦਾ ਅਖਰੀ ਅਰਥ ਵੈਸੇ ਹੁੰਦਾ ਇੰਦਰੀਆਂ ਤੇ ਕਾਬੂ ਪਾਉਣਾ। ਕਈ ਸੱਜਣ ਇਹਦੇ ਅਰਥ ਕਰਦੇ ਨੇ ਸੈਲਫ ਕੰਟਰੋਲ, ਆਪਣੇ ਆਪ ਤੇ ਕਾਬੂ ਪਾਉਣਾ, ਆਪਣੀਆਂ ਇੰਦਰੀਆਂ ਤੇ ਕਾਬੂ ਪਾਉਣਾ, ਇਹ ਟਿਕਾਣਾ ਬਣਾ ਜਤ ਪਹਾੜਾਂ। ਤੇ ਮਹਾਰਾਜ ਕਹਿੰਦੇ ਧੀਰਜ ਸੁਨਿਆਰ, ਕਾਲਾਪਨ ਨਹੀਂ ਚਾਹੀਦਾ। ਆਚਰ ਨੂੰ ਉੱਚਾ ਹੋਵੇ ਤੇ ਤੇਰੇ ਅੰਦਰ ਧੀਰਜ ਹੋਵੇ, ਟਿਕਾ ਹੋਵੇ। ਤੇ ਜੇ ਤੂੰ ਕਾਲਾ ਪਏਗਾ ਤੇ ਕਾਲੇ ਪੈਣ ਦੇ ਨਾਲ ਜ਼ਿੰਦਗੀ ਘੜੀ ਨਹੀਂ ਜਾਂਦੀ। ਇੱਥੇ ਇੱਕ ਦੋ ਬੇਨਤੀਆਂ ਮੈਂ ਕਰ ਦੇਣਾ ਕਿ ਇੱਕ ਬੱਚੇ ਦੀ ਮਤ ਹੈ ਕਿ ਸਵੇਰੇ ਫਲ ਦਾ ਬੀਜ ਬੀਜਿਆ, ਰੁੱਖ ਦਾ ਬੀਜ ਬੀਜਿਆ, ਫਲਦਾਰ ਬ੍ਰਿਕਸ਼ ਦਾ ਬੀਜ ਪਾਇਆ, ਤੇ ਸ਼ਾਮ ਨੂੰ ਜਾ ਕੇ ਜਾਂ ਸ਼ਾਮ ਨੂੰ ਬੀਜ ਬੀਜਿਆ, ਤੇ ਸਵੇਰੇ ਖੁਰਪਾ ਲੈ ਕੇ ਦੇਖੇ ਵੀ ਜਿਹੜਾ ਰਾਤ ਬੀਜ ਬੀਜਿਆ ਸੀ ਉਹ ਫਲ ਬਣ ਗਿਆ। ਕਹਿਣ ਲੱਗੇ ਨਹੀਂ ਬੇਟਾ, ਜੇ ਬੇਧੀਰਜਾ ਹੋ ਕੇ ਰਾਤ ਨੂੰ ਬੀਜ ਕੇ ਤੇ ਸਵੇਰੇ ਫੁੱਲਣ ਲੱਗ ਪਏਗਾ, ਉਹਦੇ ਵਿੱਚੋਂ ਫਲ ਨਹੀਂ ਨਿਕਲਣਾ, ਉਹ ਬੀਜ ਹਵਾ ਨਾਲ ਸੁੱਕ ਜਾਏਗਾ। ਕੋਈ ਸਬਰ ਕਰ, ਧੀਰਜ ਰੱਖ, ਕਿਉਂਕਿ ਪਰਮਾਰਥ ਵਿੱਚ ਧੀਰਜ ਦਾ ਹੋਣਾ ਬਹੁਤ ਲਾਜ਼ਮੀ ਹੈ। ਅਸੀਂ ਬਾਣੀ ਚੋਂ ਇੱਕ ਦੋ ਪ੍ਰਮਾਣ ਲਾਂਗੇ। ਦੇਖੋ ਫਲ ਅੱਜ ਤੂੰ ਬੀਜਿਆ, ਧੀਰਜ ਰੱਖ, ਸਾਲਾਂ ਬੱਧੀ ਵਕਤ ਲੱਗ ਸਕਦਾ, ਤੂੰ ਵੇਟ ਕਰ। ਤੇਰਾ ਕੰਮ ਹੈ ਬੀਜੇ ਹੋਏ ਨੂੰ ਪਾਣੀ ਦੇਣਾ, ਖਾਦ ਦੇਣਾ, ਵਾੜ ਕਰਨਾ, ਪਰ ਜਿਸ ਦਿਨ ਫਲ ਲੱਗਣਗੇ ਉਦਨ ਵੀ ਧੀਰਜ ਰੱਖੀ। ਤੂੰ ਪਾਣੀ ਦੇ ਸਕਦਾ, ਰਸ ਨਹੀਂ ਭਰ ਸਕਦਾ, ਪਾਣੀ ਵਾੜ ਤੇ ਖਾਦ ਤੇਰਾ ਕਰਮ ਹੈ, ਰਸ ਭਰਨਾ ਸੂਰੀ ਤੇ ਚੰਦਰਮਾ ਦਾ ਕਰਮ ਹੈ। ਤੂੰ ਧੀਰਜ ਰੱਖ, ਰਸ ਭਰਿਆ ਜਾਏਗਾ। ਉਹ ਇੱਕ ਧੀਰਜ ਰੱਖੇ, ਇਹਨੂੰ ਗੁਰੂ ਨਾਨਕ ਸਾਹਿਬ ਨੇ ਬੜਾ ਸੋਹਣਾ ਸ਼ਬਦ ਵਰਤਿਆ ਕਿ ਨਾਮ ਬੀਜ ਸੰਤੋਖ ਸੁਹਾਗਾ, ਸੰਤੋਖ ਦਰ ਤੇ ਸਬਰ। ਧੀਰਜ ਟਿਕ ਕੇ ਦੇਖ, ਜੋ ਬੀਜਿਆ ਉਹ ਕੱਲ ਨੂੰ ਉੱਗੇਗਾ, ਉਤਾਵਲਾ ਹੋ ਕੇ ਪੱਟੇਗਾ ਤੇ ਸਭ ਕੁਝ ਚਲਾ ਜਾਏਗਾ। ਦੂਸਰੀ ਬੇਨਤੀ, ਬੀਬੀਆਂ ਭੈਣਾਂ ਬੈਠੀਆਂ ਨੇ, ਆਪ ਜੀ ਘਰਾਂ ਚ ਦੁੱਧ ਰਿੜਕਦੀਆਂ ਜੇ, ਦਹੀਂ ਰਿੜਕਦੀਆਂ ਜੇ, ਕੀ ਆਪਾਂ ਦੁੱਧ ਨੂੰ ਜਾਗ ਲਾ ਕੇ ਮਧਾਣੀ ਕਦੀ ਪਾਈ ਹੈ? ਭਾਵਾਂ ਦੁੱਧ ਦੀ ਮੱਖਣ ਦੀ ਸਾਨੂੰ ਅੱਤ ਲੋੜ ਹੋਵੇ, ਪਰ ਇੱਕ ਮੱਖਣ ਵੀ ਦੁੱਧ ਵਿੱਚੋਂ ਦਹੀਂ ਵਿੱਚੋਂ ਤਾਂ ਬਾਹਰ ਆਏਗਾ ਜੇ 7-8 ਘੰਟੇ ਧੀਰਜ ਨਾਲ ਉਹਨੂੰ ਟਿਕਾਵਾਂਗੇ। ਤੇ ਜੇ ਆਪਾਂ ਖੱਟਾ ਲਾ ਕੇ ਮਧਾਣੀ ਪਾਵਾਂਗੇ, ਨਾ ਦੁੱਧ ਰਹਿਣਾ, ਨਾ ਦਹੀਂ ਰਹਿਣਾ ਤੇ ਨਾ ਲੱਸੀ ਬਣਨੀਏ। ਇੱਕ ਤੱਤ ਨੂੰ ਲੈਣ ਲਈ ਵੀ 8 ਘੰਟੇ ਦੀ ਵੇਟ ਕਰਨੀ ਪੈਂਦੀ ਹੈ, ਇੰਤਜ਼ਾਰ ਹੈ। ਧੀਰਜ ਕਰਾਂਗੇ ਤੇ ਉਹਦੇ ਵਿੱਚੋਂ ਮੱਖਣ ਨਿਕਲੇਗਾ। ਤੀਸਰੀ ਉਦਾਹਰਨ ਸਿਰਫ ਇਸ ਕਰਕੇ ਨੀ ਵਿਦਵਤਾ ਲਈ, ਇੱਕ ਮਾਂ ਦੀ ਇੱਛਾ ਹੈ ਮੇਰੀ ਕੁੱਖ ਵਿੱਚ ਸੰਤਾਨ ਖੇਡੇ, ਕਿਉਂਕਿ ਉਹਦੇ ਅੰਦਰ ਦੀ ਇਹ ਜਜ਼ਬਾਤ ਨੇ ਉਹ ਲੋਚਦੀ ਹੈ ਪਰਮਾਤਮਾ ਮੈਨੂੰ ਸੰਤਾਨ ਦੇ, ਪਰ ਕੀ ਜਿਸ ਦਿਨ ਉਧਰੇ ਮਾਏ ਆਏ ਕੀ ਆ ਨਿਵਾਸ, ਉਸ ਦਿਨ ਮਾਤਾ ਚਾਹੇਗੀ ਕਿ ਕੁਝ ਦਿਨਾਂ ਤੋਂ ਬਾਅਦ ਹੀ ਮੇਰੀ ਸੰਤਾਨ ਮੈਨੂੰ ਦਿਸੇ। ਉਹ ਆਪਣੇ ਤਨ ਤੇ ਦੁੱਖ ਹੰਢਾਉਂਦੀ ਏ ਤੇ ਕਈ ਮਹੀਨੇ ਉਹ ਵੀ ਧੀਰਜ ਕਰਕੇ ਕਹਿੰਦੀ ਹੈ ਮਨਾ ਇਸ ਦੁੱਖ ਨੂੰ ਹੰਢਾ, ਧੀਰਜ ਤੋਂ ਬਾਅਦ ਹੀ ਕੁੱਖ ਨੂੰ ਭਾਗ ਲੱਗਦਾ ਹੈ। ਧੀਰਜ ਟਿਕਾ, ਇੱਕ ਸੋਨਾ ਘੜਨ ਵਾਲੇ ਦਾ ਟਿਕਾ ਕਿਤਨਾ ਹੈ। ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਨਾ ਤੇ ਸੋਚੀਦਾ ਮਨਾ ਆਪਣਾ ਤਾਂ ਇੱਕ ਦਿਨ ਨੇਤਨਿਮ ਕਰਨੇ ਆ ਤੇ ਦੂਜੇ ਦਿਨ ਫੈਸਲੇ ਸੁਣਾਉਣ ਲੱਗ ਪਿਆ, ਬਹੁਤ ਕੁਝ ਕੀਤਾ ਪੱਲੇ ਕੁਝ ਨਹੀਂ ਪਿਆ। ਧੀਰਜ ਵਾਲਿਆਂ ਦੇ ਬਚਨ ਪੜ੍ਹੋ, ਰਵਿਦਾਸ ਸਾਹਿਬ ਦਾ ਇੱਕ ਸ਼ਬਦ ਹੈ ਧੀਰਜ ਦੇ ਸੰਬੰਧੀ, ਕਹਿਣ ਲੱਗੇ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ, ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ। ਅਗਲਾ ਬਚਨ ਧੀਰਜ ਕਿੰਨਾ, ਇੱਕ ਦੋ ਦਿਨ ਦਾ ਧੀਰਜ ਨਹੀਂ, ਕਹਿਣ ਲੱਗੇ ਬਹੁਤ ਜਨਮ ਵਿਛੜੇ ਤੇ ਮਾਧੋ ਧੀਰਜ ਸੁਣ ਯਾਰ, ਕਈ ਜਨਮ ਖੋ ਗਏ ਨੇ ਵਿਛੋੜੇ ਦੇ, ਇਹ ਜਨਮ ਤੁਮਾਰੇ ਲੇਖੇ, ਪੂਰੇ ਦੀ ਪੂਰੀ ਇਹ ਜ਼ਿੰਦਗੀ ਤੇਰੇ ਲੇਖੇ ਲਾ ਦਿੱਤੀ, ਪਰ ਲੇਖੇ ਲਾ ਕੇ ਮੈਂ ਦਾਵਾ ਨਹੀਂ ਕਰ ਸਕਦਾ ਕਿ ਇਸ ਜਨਮ ਵਿੱਚ ਮੈਂ ਪਾ ਜਾਵਾਂਗਾ। ਜ਼ਿੰਦਗੀ ਲੇਖੇ ਲਾ ਕੇ ਵੀ ਆਸ ਕਰਨਾ ਪਿਆ, ਧੀਰਜ ਨਾਲ ਬੈਠਾ ਵਾ ਤੇਰੀ ਬਖਸ਼ਿਸ਼ ਹੋ ਜਾਏਗੀ ਤੇ ਮਿਲਾਪ ਹੋ ਜਾਏਗਾ। ਧੀਰਜ ਹੈ ਨਾ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੋ ਆਸ ਧੀਰਜ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜੇ ਕਿਸੇ ਨੇ ਧੀਰਜ ਦੇਖਣਾ ਹੈ, ਕਬੀਰ ਸਾਹਿਬ ਨੂੰ ਪੜ੍ਹੋ, ਉਹਨਾਂ ਦਾ ਜਿਹੜਾ ਸ਼ਬਦ ਹੁੰਦਾ ਪੂਰਬ ਜਨਮ ਖਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਹੀ, ਉਹਦੇ ਵਿੱਚ ਇੱਕ ਬਚਨ ਕੀਤਾ ਉਹਨਾਂ ਨੇ, ਕਹਿਣ ਲੱਗੇ ਖਮ ਕੂਕਰ ਤੇਰੇ ਦਰਬਾਰ, ਧੀਰਜ ਨਾਲ ਬੈਠੇ ਆ ਭੌਂਕੈ ਆਗੈ ਬਦਨ ਪਸਾਰ। ਬਾਬੇ ਫਰੀਦ ਸਾਹਿਬ ਦਾ ਧੀਰਜ ਦੇਖੋ, ਕਹਿਣ ਲੱਗੇ ਕਿ ਮਾਲਕਾ ਕਿ ਕਾਗਾ ਕਰਨ ਟੰਡੋਲਿਆ, ਧੀਰਜ ਨਾਲ ਬੈਠੇ ਆ ਆਸ ਨਾਲ ਬੈਠੇ ਆ, ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ ਪਿਰ ਦੇਖਣ ਕੀ ਆਸ। ਆਸ ਕਹੀ ਉਹਨਾਂ ਨੇ, ਇੱਕ ਧੀਰਜ ਜਿਹੜਾ ਹੈ ਵੈਸੇ ਹੈ ਬੜਾ ਮੁਸ਼ਕਲ, ਧੀਰਜ ਰੱਖਿਆ ਹੋਵੇ ਤੇ ਚੰਚਲ ਪਾਣੀ ਵੀ ਜੰਮ ਕੇ ਬਰਫ਼ ਬਣ ਜਾਂਦਾ ਹੈ, ਇਹ ਮਨ ਕਿਉਂ ਨਹੀਂ ਟਿਕੇਗਾ। ਮਹਾਰਾਜ ਕਹਿੰਦੇ ਨੇ ਕਰੈਕਟਰ ਉੱਚਾ ਕਰ ਗੁਰੂ ਨਾਨਕ ਸਾਹਿਬ, ਧੀਰਜ ਨੂੰ ਸੁਨਾਰ ਬਣਾ ਜੇ ਜ਼ਿੰਦਗੀ ਘੜਨੀ ਹੈ। ਇਹੀ ਤਾਂ ਖਾਲਸੇ ਦਾ ਜੀਵਨ ਹੈ ਕਿ ਜੱਤ ਪਹਾਰਾ ਧੀਰਜ ਸੁਨਿਆਰ। ਅਗਲਾ ਬਚਨ ਕੀ, ਐਰਨ ਮਤ, ਹੁਣ ਐਰਨ ਦੋ ਗੁਰੂ ਗ੍ਰੰਥ ਸਾਹਿਬ ਸ਼ਬਦ ਹੁੰਦੇ ਨੇ ਬਾਬਾ ਜੀ ਨੇ ਵਰਤਿਆ, ਇੱਕ ਹੈ ਆਰਨ ਤੇ ਦੂਜਾ ਹੈ ਐਰਨ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਕਿ ਕਰਨੀ ਕਾਗਦ ਮਨ ਮਸਵਾਣੀ ਮਾਰੂ ਰਾਗ, ਉਹਦੇ ਵਿੱਚ ਤੁਕ ਹੈ ਕਿ ਕਾਇਆ ਆਰਨ ਮਨ ਵਿੱਚ ਲੋਹਾ, ਉੱਥੇ ਆਰਨ ਦਾ ਅਰਥ ਹੈ ਉਹ ਭੱਠੀ ਜਿਸ ਵਿੱਚ ਲੁਹਾਰ ਵੀਰ ਲੋਹੇ ਨੂੰ ਤਪਾਉਂਦਾ ਹੈ। ਗੁਰੂ ਸਾਹਿਬ ਨੇ ਤੇ ਸ਼ਬਦ ਐਰਨ ਵਰਤਿਆ, ਜਿੱਥੇ ਐਰਨ ਹੈ ਇਹਦਾ ਅਰਥ ਹੈ ਲੋਹੇ ਦਾ ਉਹ ਟੁਕੜਾ ਜਿਹਦੇ ਤੇ ਸੱਟ ਮਾਰ ਕੇ ਲੋਹਾ ਜਾਂ ਸੋਨਾ ਘੜਿਆ ਜਾਂਦਾ ਹੈ। ਜੱਤ ਪਹਾਰਾ ਧੀਰੇ ਸੁਨਿਆਰ ਐਰਨ ਮਤ, ਆਪਣੀ ਮਤ ਨੂੰ ਐਰਨ ਬਣਾ। ਪਿਆਰਿਓ ਇਹ ਸ਼ਬਦ ਕਹਿਣਾ ਬਹੁਤ ਸੌਖਾ ਹੈ, ਬਾਬਾ ਜੀ ਨੇ ਬੜੀ ਥਾਵਾਂ ਤੇ ਸ਼ਬਦ ਵਰਤਿਆ ਮਤ। ਜਿਹੜੀ ਮਤ ਹੈ ਨਾ ਇਹ ਜੇ ਗੁਰੂ ਕਿਰਪਾ ਕਰੇ ਤਾਂ, ਕਿਉਂਕਿ ਮਤ ਜਿਹੜੀ ਇੱਕ ਖਿੰਚ ਵਿਚਲ ਜਾਂਦੀ ਹੈ। ਐਰਨ ਸੁਨਾਰ ਵੀਰ ਦੀ ਦੁਕਾਨ ਚ ਪਈ ਹੈ, ਰੋਜ਼ ਸੱਟਾਂ ਪੈਂਦੀਆਂ ਨੇ, ਪਰ ਕਦੀ ਕਿਸੇ ਗ੍ਰਾਹਕ ਨੂੰ ਐਰਨ ਨੇ ਬੋਲ ਕੇ ਕਿਹਾ ਕਿ ਲੋਕੋ ਤੁਸੀਂ ਆਉਂਦੇ ਹੋ ਇਹ ਸੁਨਾਰ ਰੋਜ਼ ਮੇਰੇ ਤੇ ਚੋਟਾਂ ਮਾਰਦਾ ਸੱਟਾਂ ਮਾਰਦਾ। ਉਹ ਸਾਰੀ ਜ਼ਿੰਦਗੀ ਸੱਟਾਂ ਸਹਾਰੀ ਜਾਂਦੀ ਹੈ, ਪਰ ਐਰਨ ਕਦੀ ਆਪਣੇ ਮਾਲਕ ਦੇ ਦਰ ਨੂੰ ਨਹੀਂ ਝੜਦੀ। ਅਡੋਲ ਮਤ, ਅਚਲ ਮਤ, ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ, ਹਾਨ ਤੇ ਲਾਭ, ਪਤਾ ਨਹੀਂ ਜ਼ਿੰਦਗੀ ਦੇ ਹਰ ਪੜਾਅ ਤੇ ਕੀ ਕੁਝ ਆਉਣਾ, ਆਪਣੀ ਮਤ ਨੂੰ ਐਰਨ ਦੀ ਤਰ੍ਹਾਂ ਬਣਾ ਲੈ। ਜਿੰਨੀਆਂ ਮਰਜ਼ੀ ਚੋਟਾਂ ਪਈ ਜਾਣ ਪਰ ਐਰਨ ਮਤ ਬਣਾ ਕੇ ਬਾਬੇ ਨਾਨਕ ਦਾ ਘਰ ਕਦੀ ਨਾ ਛੱਡੇ। ਅਚਲ ਮਤ, ਗੁਰਮਤ ਮਤ ਅਚਲ ਹੈ, ਜਿਹਨੂੰ ਹਜ਼ੂਰ ਨੇ ਕਿਹਾ ਅਡੋਲ ਮਤ। ਖੈਰ ਜੱਤ ਪਹਾਰਾ ਧੀਰੇ ਸੁਨਿਆਰ ਐਰਨ ਮਤ, ਅੱਗੇ ਸਾਹਿਬ ਕਹਿੰਦੇ ਨੇ ਵੇਦ ਹਥਿਆਰ, ਇੱਥੇ ਥੱਥੇ ਨੂੰ ਬਿਹਾਰੀ ਲੱਗੀ ਏ, ਸਿਹਾਰੀ ਨਹੀਂ, ਆਮ ਪਾਠ ਹਥਿਆਰ ਕਰਦੇ ਨਹੀਂ, ਹਥਿਆਰ। ਸਾਹਿਬ ਕਹਿੰਦੇ ਨੇ ਵੇਦ ਦਰਥ ਹੈ ਗਿਆਨ, ਰਿਗਵੇਦ ਜੁਜਰਵੇਦ ਨਹੀਂ, ਗਿਆਨ ਦਰਥ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ। ਗੁਰੂ ਤੇ ਗਿਆਨ ਨੂੰ ਹਥੌੜਾ ਬਣਾ, ਆਪਣੇ ਅਗਿਆਨ ਨੂੰ ਹਥੌੜਾ ਬਣਾਏਗਾ ਤੇ ਸੋਨਾ ਟੁੱਟੇਗਾ, ਗੁਰੂ ਦੇ ਗਿਆਨ ਨੂੰ ਹਥੌੜਾ ਬਣਾਏਗਾ ਤੇ ਸੋਨਾ ਘੜਿਆ ਜਾਏਗਾ। ਐਰਨ ਮਤ, ਵੇਦ ਹਥਿਆਰ, ਭਉ ਖੱਲਾ, ਖੱਲਾ ਦਾ ਅਰਥ ਉਹ ਧੋਕਣੀ ਜਿਹਦੇ ਨਾਲ ਖਵਾ ਦਿੰਦੇ ਨੇ। ਸਾਹਿਬ ਕਹਿੰਦੇ ਨੇ ਅੱਗ ਤੇਜ਼ ਕਰਨ ਵਾਸਤੇ ਜੀਵਨ ਨੂੰ ਘੜਨਾ ਹੈ, ਉਹ ਰੱਬ ਤੋਂ ਡਰੋ ਬੰਦਿਆ, ਰੱਬ ਦਾ ਭੈ ਧੋਕਣੀ ਬਣਾਏਗਾ, ਸੱਚ ਇਹ ਖਵਾ ਦੇਣ ਵਾਸਤੇ ਅੰਦਰ ਦੀ ਅਗਨ ਨੂੰ ਪ੍ਰਜਵਲਿਤ ਕਰੇਗੀ। ਅੱਗੇ ਅਸੀਂ ਦੇਖਾਂਗੇ ਅੱਗ ਕਿਹੜੀ। ਸਿਰਫ ਟਿਊਕ ਮਾਤਰ ਸੋਚਿਆ ਕੁਝ ਹੋਰ ਸੀ ਤੇ ਸ਼ਬਦ ਪੜਿਆ ਜਾ ਰਿਹਾ, ਉੱਧਰ ਚੱਲ ਪਏ ਆਪਾਂ। ਹੁਣ ਜਿਹੜਾ ਭੈ ਵੇ ਇਹ ਦੋ ਤਰ੍ਹਾਂ ਦਾ, ਇੱਕ ਭੈ ਵੇ ਦੀਨੀ ਤੇ ਦੂਸਰਾ ਭੈ ਹੈ ਦੁਨਿਆਵੀ। ਸੱਚ ਇਹ ਵੇ ਕਿ ਜਿਹੜਾ ਬੰਦਾ ਦੁਨੀਆਂ ਤੋਂ ਭੈ ਖਾਂਦਾ ਹੈ ਨਾ, ਉਹ ਰੱਬ ਤੋਂ ਛੇਤੀ ਕੀਤਿਆਂ ਡਰਦਾ ਨਹੀਂ, ਕਿਉਂਕਿ ਉਹਨੂੰ ਘਸੁੰਨ ਤੋਂ ਡਰ ਲੱਗਦਾ ਹੈ, ਅਦ੍ਰਿਸ਼ਟ ਲਾਠੀ ਤੋਂ ਨਹੀਂ ਡਰਦਾ ਛੇਤੀ। ਜਿਹੜਾ ਦੁਨੀਆਂ ਤੋਂ ਭੈ ਕਰਦਾ ਹੈ ਉਹ ਰੱਬ ਤੋਂ ਡਰਦਾ ਨਹੀਂ, ਤੇ ਜਿਹੜਾ ਰੱਬ ਤੋਂ ਭੈ ਕਰਨ ਲੱਗ ਪਵੇ, ਸੱਚ ਇਹ ਵੇ ਕਿ ਦੁਨੀਆਂ ਦੀ ਪਰਵਾਹ ਕਦੀ ਨਹੀਂ ਕਰਦਾ। ਫਿਰ ਸਮਝਿਓ ਮੇਰੀ ਬੇਨਤੀ, ਭੈ ਰੱਬ ਤੋਂ ਡਰ। ਹੁਣ ਇਸ ਭੈ ਦਾ ਅਰਥ ਆ ਨਹੀਂ ਕਿ ਜਿਵੇਂ ਕੋਈ ਜ਼ੁਲਮ ਕਰਦਾ। ਜਦੋਂ ਭੈ ਦੀ ਗੱਲ ਚੱਲਦੀ ਹੈ, ਕਈ ਵਾਰੀ ਕੋਈ ਤਾਰਕਕ ਬੰਦੇ ਕਹਿੰਦੇ ਆ ਕਿ ਉਹ ਮਾਤਾ ਪਿਤਾ ਉਹ ਸਭ ਕੁਝ ਤੇ ਉਹਦੇ ਤੋਂ ਡਰੀਏ ਕਿਉਂ? ਨਹੀਂ ਗੁਰਮੁਖੋ, ਉਹਦਾ ਭੈ ਮੈਲਾ ਨਹੀਂ, ਦੁਨੀਆਂ ਦਾ ਭੈ ਮੈਲਾ ਹੈ। ਭੈ ਮੈਲਾ ਕਿਵੇਂ? ਇੱਕ ਇਰਖਾਲੂ ਬੰਦਾ ਡਰਾਂਦਾ ਹੈ ਸਾਨੂੰ ਖਤਮ ਕਰਨ ਲਈ, ਤੇ ਪਰਮਾਤਮਾ ਭੈ ਦਿੰਦਾ ਸਾਨੂੰ ਸਦੀਵੀ ਜ਼ਿੰਦਗੀ ਬਖਸ਼ਣ ਵਾਸਤੇ। ਉਹਦਾ ਭੈ ਮੈਲਾ ਨਹੀਂ, ਉਹਦਾ ਭੈ ਨਿਰਮਲ ਹੈ। ਇੱਕ ਗੱਲ ਹੋਰ ਕਿ ਦੁਨੀਆਂ ਦੇ ਕਿਸੇ ਬੰਦੇ ਤੋਂ ਆਪਾਂ ਭੈ ਖਾਈਏ, ਡਰੀਏ, ਦਿਨ ਬਦਿਨ ਉਹਦੇ ਪ੍ਰਤੀ ਅੰਦਰ ਨਫ਼ਰਤ ਪੈਦਾ ਹੋਵੇਗੀ, ਤੇ ਜਿੰਨਾ ਕੋਈ ਗੁਰੂ ਤੋਂ ਭੈ ਖਾਏਗਾ ਉਹਦੇ ਅੰਦਰ ਦਿਨ ਪ੍ਰਤੀ ਗੁਰੂ ਪ੍ਰਤੀ ਪਿਆਰ ਪੈਦਾ ਹੋ ਜਾਏਗਾ। ਇਸ ਸ਼ਬਦ ਨੂੰ ਫਿਰ ਕਹਿ ਦਿਆਂ, ਕਿਉਂਕਿ ਭਉ ਖੱਲਾ ਅਗਨ ਤਪ ਤਾਓ, ਉਦੂ ਬਾਅਦ ਭਾਂਡਾ ਭਾਉ ਹੈ, ਪ੍ਰੇਮ ਦਾ ਭਾਂਡਾ। ਗੁਰੂ ਸਾਹਿਬ ਜੀ ਨੇ ਕਿਹਾ ਕਿ ਪਰਮਾਤਮਾ ਦਾ ਭੈ, ਉਹਦਾ ਭੈ ਨਿਰਮਲ ਹੈ, ਉਹਦਾ ਭੈ ਮੈਲਾ ਨਹੀਂ। ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉ ਮੈਂ ਮਹਿਲ ਗਵਾਇਆ ਬਲਰਾਮ ਜੀ। ਇਸ ਤੁਕ ਵੱਲ ਧਿਆਨ ਦਿਆ ਜੇ, ਨਿਰਭਉ ਭੈ ਮਨ ਹੋਏ। ਆਪਾਂ ਸੋਚਾਂਗੇ, ਅੱਖਰੀ ਅਰਥ ਕਰਦੇ ਹਾਂ ਕਿ ਇੱਕ ਪਾਸੇ ਗੁਰੂ ਰਾਮਦਾਸ ਫਰਮਾ ਰਹੇ ਨੇ ਕਿ ਨਿਰਭਉ ਹੋ ਗਏ, ਤੇ ਦੂਜੇ ਪਾਸੇ ਕਹਿ ਰਹੇ ਨੇ ਭੈ ਮਨ ਹੋਏ। ਇਹ ਕੈਸੀ ਬਾਤ, ਕੀ ਅਰਥ ਹੋਣਗੇ ਇਹਦੇ? ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਕਹਿਣ ਲੱਗੇ ਨਿਰਭਉ ਭੈ ਮਨ ਹੋਏ। ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦਾ ਭੈ ਆ ਜਾਏਗਾ, ਉਸ ਦਿਨ ਤੂੰ ਸੱਚਮੁੱਚ ਨਿਰਭਉ ਹੋ ਜਾਏਗਾ, ਕਿਉਂਕਿ ਉਹਦੇ ਭੈ ਤੋਂ ਬਿਨਾਂ ਸੰਸਾਰ ਦੇ ਭੈ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ, ਉਸ ਦਾ ਭੈ। ਹੁਣ ਦੇਖੋ ਜਿਹੜੇ ਭੈ ਕਰਨ ਵਾਲੇ ਆ ਉਹਨਾਂ ਦੀ ਜ਼ਿੰਦਗੀ ਕਿੰਨੀ ਘੜੀ ਹੋਈ ਹੈ। ਭੈ ਕਰਨ ਵਾਲਿਆਂ ਨੇ ਕਿਹਾ, ਜ਼ਿੰਦਗੀ 'ਚ ਕਿਸੇ ਦਾ ਮਜ਼ਾਕ ਨਾ ਉਡਾ। ਬਾਬਾ ਕਬੀਰ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਕਿ ਤੇਰੀਆਂ ਅੱਖਾਂ ਸਾਹਮਣੇ ਪਰਿਵਾਰਕ ਤੌਰ 'ਤੇ, ਇਹ ਗੱਲਾਂ ਸਿਰਫ ਕਥਾ ਸਟੇਜ ਤੇ ਬਾਣੀ ਤੱਕ ਸੀਮਤ ਨੇ, ਕਮਾਉਂਦਾ ਕੋਈ ਟਾਵਾਂ ਟਾਵੇਂ ਦੇ। ਸਾਡਾ ਇੱਕ ਸੁਭਾਅ ਹੈ, ਸਾਡੀ ਖਬਰ, ਸਾਡਾ ਮੀਡੀਆ, ਸਾਡੇ ਕੰਨ ਅੱਜ ਉਤੇਜਿਤ ਨੇ ਕਿ ਛੇਤੀ ਮੈਨੂੰ ਕੋਈ ਖਬਰ ਮਿਲੇ ਕਿ ਫਲਾਣਾ ਬੰਦਾ ਡਿੱਗ ਪਿਆ ਹੈ। ਇਹੀ ਮਨ ਕਹਿੰਦਾ ਹੈ ਨਾ। ਮਹਾਰਾਜ ਕਹਿੰਦੇ ਰੱਬ ਤੋਂ ਭੈ ਖਾਓ ਭਾਈ, ਕਿ ਦੇਖ ਜੇ ਅੱਜ ਮੰਨ ਲਓ ਜੇ ਕਿਸੇ ਦੇ ਬੱਚੇ ਨੇ ਕੋਈ ਗੁਨਾਹ ਕੀਤਾ ਹੈ, ਗਲਤੀ ਕੀਤੀ ਹੈ, ਤੇ ਤੂੰ ਉਹਨੂੰ ਬਾਜ਼ਾਰ ਵਿੱਚ, ਸਮਾਜ ਵਿੱਚ ਥਾਂ ਥਾਂ ਤੇ ਦੱਸਣਾ। ਮੇਰਾ ਖਿਆਲ ਹੈ ਜਿੰਨੇ ਔਗਣਾਂ ਦਾ ਬੰਦਾ ਘਰ ਘਰ ਵਿੱਚ ਪ੍ਰਚਾਰ ਕਰਦਾ ਹੈ, ਇੰਨਾ ਕਦੀ ਗੁਰੂ ਦੇ ਸ਼ਬਦ ਦਾ ਪ੍ਰਚਾਰ ਨਹੀਂ ਕਰਦਾ। ਅਸੀਂ ਗੱਲ ਗੱਲ ਵਿੱਚ ਗੱਲ ਕਰਾਂਗੇ, ਬੈਠਿਆਂ ਹੋਇਆਂ ਕੋਈ ਟੌਪਿਕ ਚੱਲੇਗਾ, ਤੇ ਜਿਸ ਬੰਦੇ ਦੀ ਜ਼ਿੰਦਗੀ 'ਚ ਘਾਟ ਆ ਗਈ ਹੈ, ਅਸੀਂ ਗੱਲਾਂ ਕਰਦਿਆਂ ਕਰਦਿਆਂ ਉਤਸ਼ਾਹ ਨਾਲ ਸੁਣਾਉਂਦੇ ਹਾਂ ਕਿ ਫਲਾਣੇ ਬੰਦੇ ਦੀ ਗੱਲ ਸੁਣੀ, ਸੱਚਾਈ ਇਸ 'ਤੇ ਹੀ ਕਹਿੰਦੇ ਹਾਂ, ਤੁਸੀਂ ਸੁਣਿਆ ਜੀ? ਉਹ ਕਹਿੰਦਾ ਮੈਂ ਨਹੀਂ ਸੁਣਿਆ। ਕਹਿੰਦਾ ਲੈ ਪਰ ਮੈਂ ਤੈਨੂੰ ਦੱਸਾਂ, ਉਹ ਭਲਿਆ ਤੈਨੂੰ ਔਗਣ ਸੁਣਾਉਣੇ ਚੇਤੇ ਆ ਗਏ, ਕਦੀ ਜਾ ਕੇ ਕਿਆ ਕਰ, ਅੱਜ ਮੈਂ ਗੁਰਦੁਆਰੇ ਗਿਆ, ਤੈਨੂੰ ਦੱਸਾਂ ਅੱਜ ਬੰਗਲਾ ਸਾਹਿਬ ਤੋਂ ਗੁਰੂ ਸਾਹਿਬ ਦਾ ਹੁਕਮਨਾਮਾ ਆ ਆਇਆ ਸੀ। ਅੱਜ ਹਰਿਮੰਦਰ ਸਾਹਿਬ ਤੋਂ ਹਜ਼ੂਰ ਨੇ ਇਹ ਫਰਮਾਇਆ, ਇਹ ਕਦੀ ਸੱਚੀ ਗੱਲ ਹੈ, ਇਹ ਕਦੀ ਕਿਸੇ ਨੇ ਕਿਹਾ ਕਿ ਅੱਜ ਸੁਣੇ ਗੁਰੂ ਦਾ ਹੁਕਮ, ਅਸੀਂ ਔਗਣ ਦੱਸਣ ਤੁਰ ਪੈਂਦੇ ਹਾਂ। ਮੈਂ ਆਪਣੇ ਸਮੇਤ ਗੱਲ ਕਰ ਰਿਹਾ ਕਿ ਤੂੰ ਸੁਣਿਆ ਫਲਾਣੇ ਬੰਦੇ ਦੀ ਗੱਲ, ਸਾਹਿਬ ਨੇ ਕਿਹਾ ਨਾ, ਦੇਖ ਜੇ ਉਹਦੇ ਘਰ ਨਾਲ ਵਾਪਰੀਏ ਪਰਮਾਤਮਾ ਤੋਂ ਡਰ, ਇਹ ਕੱਲ ਤੇਰੇ ਨਾਲ ਵੀ ਵਾਪਰ ਸਕਦੀ ਹੈ। ਜੇ ਇੱਕ ਦੀ ਜ਼ਿੰਦਗੀ ਦੀ ਬੇੜੀ ਡੁੱਬੀਏ ਤੇ ਤੂੰ ਕਿਨਾਰੇ ਤੇ ਖਲੋ ਕੇ ਹੱਸ ਨਾ, ਕਿਉਂਕਿ ਜੇ ਤੇਰੀ ਜ਼ਿੰਦਗੀ ਦੀ ਬੇੜੀ ਦਾ ਕੀ ਪਤਾ ਹੈ। ਸਾਹਿਬ ਦੇ ਬਚਨ ਨੇ ਕਿ ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਏ ਕੋਈ ਭੈ ਖਾਂ, ਅਜੇ ਸੁਣਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਇੱਥੇ ਦੇਖੋ ਰਾਤ ਵੀ ਇੱਕ ਬੇਨਤੀ ਕਰਕੇ ਆਇਆ, ਕਦੀ ਵਕਤ ਸੀ ਲੋਕ ਭੈ ਨਹੀਂ ਸਨ ਖਾਂਦੇ, ਤੇ ਬਾਬਾ ਜੀ ਨੇ ਖਲੋ ਕੇ ਭਾਈ ਲਾਲੋ ਦੀ ਝੁੱਗੀ, ਉਹ ਝੁੱਗੀ ਜਿੱਥੇ ਬੈਠ ਕੇ ਬਾਬਾ ਜੀ ਨੇ ਭੋਜਨ ਛਕਿਆ, ਦਿਨੇ ਬੰਦਗੀ ਰਾਤ ਨੂੰ ਲਾਲੋ ਦੀ ਕੁੱਲੀ ਚ ਬਹਿਣਾ, ਕਿਉਂਕਿ ਉਹਦਾ ਹਿਰਦਾ ਝੁੱਗੀ ਬਾਹਰੋਂ ਸੀ ਪਰ ਅੰਦਰ ਤੇ ਉਹ ਮਹੱਲਾਂ ਦਾ ਮਾਲਕ ਸੀ। ਹਜ਼ੂਰ ਰਾਤ ਉਹਦੇ ਘਰ ਰਹਿਣਾ ਤੇ ਉਹਨੇ ਸੇਵਾ ਕਰਨੀ, ਕਿਰਤ ਕਰਨੀ, ਖੱਤੀ ਹਜ਼ੂਰ ਦੀ ਸੇਵਾ ਕਰਨੀ ਨਾਲੇ। ਤੇ ਮਹਾਰਾਜ ਜੀ ਨੇ ਉੱਥੇ ਕਿਹਾ ਜਿਹੜਾ ਸ਼ਬਦ ਅਸੀਂ ਪੜ੍ਹਨੇ ਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਿ ਉਸ ਵੇਲੇ ਐਮਨਾਬਾਦ ਦੇ ਸਾਰੇ ਲੋਕ ਬਾਬਾ ਜੀ ਸਾਹਮਣੇ ਝੁਕੇ, ਬਿਲਕੁਲ ਨਹੀਂ, ਰੱਬ ਚੇਤੇ ਨਹੀਂ, ਬਿਲਕੁਲ ਹੰਕਾਰ ਚ ਮਾਰੇ ਪਏ ਨੇ, ਤੇ ਸਾਹਿਬ ਨੂੰ ਇਹ ਸ਼ਬਦ ਕਹਿਣੇ ਪਏ ਲਾਲੋ ਆ ਦੇਖ ਇਹਨਾਂ ਪੱਲੇ ਨਾ ਸ਼ਰਮ ਨਾ ਧਰਮ ਨਾ ਲੱਜਿਆ, ਜਿਹੜਾ ਬੰਦਾ ਅੱਤ ਦਾ ਕੂੜਾ ਉਹ ਇਹਨਾਂ ਦੀ ਅਗਵਾਈ ਪਿਆ ਕਰਦਾ, ਅੰਦਰ ਦੀ ਅਗਵਾਈ ਵੀ ਮਨ ਕੂੜ ਚ ਡਿੱਗਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਸੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਸਾਹਿਬ ਕਹਿੰਦੇ ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਕਿਸੇ ਨੇ ਸੁਣਿਆ? ਲੋਕਾਂ ਕਿਹਾ ਐਵੇਂ ਪਤਾ ਨਹੀਂ ਆਇਆ ਫਕੀਰ ਇਹਦੇ ਘਰ ਬੈਠਾ, ਕਈਆਂ ਤਾਂ ਮਜ਼ਾਕ ਵੀ ਕੀਤੇ, ਮਲਕ ਭਾਗੋ ਵਰਗਿਆਂ ਤਾਂ ਕਹਿ ਦਿੱਤਾ ਕਿ ਇਹਦੇ ਘਰ ਸ਼ੂਦਰ ਦੇ ਘਰ ਬੈਠੇ ਹੋ, ਸਾਡੇ ਘਰਾਂ ਨੂੰ ਤਿਆਗ ਕੇ। ਪਰ ਬਾਬਾ ਜੀ ਨੇ ਕਿਸੇ ਦੀ ਪਰਵਾਹ ਨਹੀਂ ਮੰਨੀ, ਇੱਕ ਗੱਲ ਜਾਣਦਿਆਂ ਕਹਿ ਦਿੱਤੀ, ਲਾਲੋ ਆਹ ਜਿਹੜੇ ਜਿਸਮ ਜਿਹੜੇ ਤਨ ਅੱਜ ਚਮਕਦੇ ਨੇ, ਕੀਮਤੀ ਕੱਪੜੇ ਪਾਏ, ਇਹਨੂੰ ਨਿਰਾਸ਼ ਤਰ ਨਾ ਲਿਜਾਇਓ, ਕਿਉਂਕਿ ਰੱਬ ਦੇ ਭੈ ਵਿੱਚ ਰਹੀਏ, ਸਾਡੇ ਨਾਲ ਇਸ ਸ਼ਹਿਰ ਵਿੱਚ ਵਾਪਰਿਆ ਵੀ ਹੈ ਕਈ ਦਹਾਕੇ ਪਹਿਲਾਂ, ਕਿਉਂਕਿ ਉਸ ਦੀ ਖੇਡ ਦਾ ਕੋਈ ਪਤਾ ਨਹੀਂ। ਕਹਿਣ ਲੱਗੇ ਜਿਹੜੇ ਸਰੀਰ ਚਮਕਦੇ ਨੇ, ਜਿਨ੍ਹਾਂ ਦੇ ਗਲ ਚ ਮੋਤੀ ਚਮਕਦੇ ਨੇ, ਜਿਨ੍ਹਾਂ ਦੇ ਕੱਲ ਲੱਖਾਂ ਰੁਪਈਏ, ਕੱਲ ਨੂੰ ਸੱਚ ਏਵੇ ਇਹ ਤਨ ਦਾ ਮਾਸ ਇਸ ਤਰ੍ਹਾਂ ਪਾਟੇਗਾ ਜਿਵੇਂ ਪਾਟੇ ਹੋਏ ਕੱਪੜੇ ਪਾਟਦੇ, ਕੱਪੜੇ ਛਿੱਜੇ ਹੋਏ ਪਾਟਦੇ। ਅਸੀਂ ਉਹ ਸਾਰੇ ਪੜ੍ਹਦੇ ਹਾਂ ਕਾਇਆ ਕੱਪੜ ਟੁੱਕ ਟੁੱਕ ਗਿਆ ਮਹਾਰਾਜ ਜੀ ਨੇ, ਡਰ ਇਹ ਟੁਕੜੇ ਟੁਕੜੇ ਹੋ ਜਾਣਾ ਇੱਕ ਦਿਨ, ਕਾਇਆ ਕੱਪੜ ਟੁੱਕ ਟੁੱਕ ਹੋ ਸੀ ਹਿੰਦੁਸਤਾਨ ਸਮਾਲ ਸੀ, ਬੋਲਾਂ ਮੇਰੇ ਬੋਲਾਂ ਨੂੰ ਚੇਤੇ ਕਰੇਗਾ, ਪਰ ਉਦਣ ਨਹੀਂ ਕਿਸੇ ਪਰਵਾਹ ਕੀਤੀ। ਸੱਚ ਏਵੇ ਕਿ ਜਦੋਂ ਸਭ ਕੁਝ ਵਾਪਰ ਗਿਆ, ਮੈਂ ਟਿਊਕ ਮਾਤਰ ਭਾਉ ਖੱਲਾ ਤੇ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ ਸਾਂ, ਕੋਈ ਚੀਜ਼ ਉਹਨਾਂ ਨੂੰ ਰੱਬ ਪਰਮਾਤਮਾ ਚੇਤੇ ਨਹੀਂ। ਤੇ ਜਿੱਦਣ ਉੱਥੇ ਸਭ ਕੁਝ ਵਾਪਰ ਗਿਆ ਤੇ ਬਾਬਾ ਜੀ ਨੇ ਉੱਥੇ ਬੈਠ ਕੇ ਕੀਰਤਨ ਕਰਦੇ ਇੱਕ ਗੱਲ ਕਹੀ, ਲਾਲੋ ਦੇਖ ਅੱਜ ਜੋ ਕੁਝ ਤੇਰੀ ਝੌਂਪੜੀ ਚ ਕਿਹਾ ਉਹ ਸੱਚ ਬੀਤਿਆ। ਉਹ ਬਚਨ ਸਨ ਕਿ ਜਿਨ ਸਿਰ ਸੋਹਨ ਪੱਟੀਆਂ, ਕਦੀ ਡਰ ਨਹੀਂ ਸੀ, ਕਦੀ ਪਰਵਾਹ ਹੀ ਨਾ ਕੀਤੀ, ਰੱਬ ਵੀ ਭੁੱਲ ਗਿਆ। ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਕੇਸਾਂ ਵਿੱਚ ਸੰਧੂਰ ਸੀ, ਸੇ ਸਿਰ ਕਾਤੀ ਮੁੰਨੀਅਨ ਗੱਲ ਵਿੱਚ ਆਵੈ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ ਵੇਸ਼। ਜਦੋਂ ਸੀਆਂ ਵਿਆਹੀਆਂ, ਜਦੋਂ ਵਿਆਹ ਹੋਏ, ਲਾੜੇ ਸੋਹਨ ਪਾਸ ਖਿੰਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ, ਇੱਕ ਲੱਖ ਲੈਣ ਬਹਿਠੀਆਂ, ਲੱਖ ਲੈਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ, ਮਾਨਣ ਸੇਜੜੀਆਂ, ਤਿੰਨ ਗੱਲ ਸਿਲਕਾਂ, ਸਿਲਕ ਦਾ ਅਰਥ ਹੈ ਰੱਸੀ, ਉਹਨਾਂ ਦੇ ਗਲੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੀਆਂ ਪਾ ਦਿੱਤੀਆਂ, ਤਿੰਨ ਗੱਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ। ਤੇ ਬਾਬਾ ਜੀ ਇਹ ਕਿਉਂ ਹੋਇਆ?
ਆ ਜਿਹੜੀ ਗੱਲ ਸਦੀਆਂ ਪਹਿਲਾਂ 500 ਸਾਲ ਹੋ ਚੱਲੇ ਨੇ, ਉਦੋਂ ਜ਼ਿਆਦਾ ਸਮਾਂ ਮਹਾਰਾਜ ਜੀ ਨੇ ਕਿਹਾ ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਇੱਕ ਜਵਾਨੀ ਤੇ ਦੂਜਾ ਰੁਪਈਆ। ਤੇ ਫਿਰ ਸੱਚ ਇਵੇਂ ਜਵਾਨੀ ਰੁਪਈਆ ਤਾਂ ਚੀਜ਼ ਵੀ ਇਹੋ ਜਿਹੀ ਏ ਕਿ ਬੰਦੇ ਨੂੰ ਜਨਮ ਦੇਣ ਵਾਲੇ ਮਾਂ ਬਾਪ ਵੀ ਮਾਂ ਬਾਪ ਨਹੀਂ ਦਿਸਦੇ। ਆਮ ਬੰਦੇ ਦੀ ਗੱਲ ਤਾਂ ਛੱਡੋ।
ਸਤਿਗੁਰੂ ਨੇ ਆਪਣੇ ਪੁੱਤਰ ਨੂੰ ਇਹ ਸ਼ਬਦ ਕਹੇ ਸਨ ਕਿ ਬੇਟਾ ਤੇਰੇ ਕੋਲ ਇੱਕ ਜਵਾਨੀ ਤੇ ਦੂਜਾ ਤੇਰੇ ਕੋਲ ਰੁਪਈਆ ਹੈ, ਪਰ ਇਹ ਕਦੀ ਕਿਸੇ ਦੇ ਨਹੀਂ ਹੋਏ। ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਗੁਰੂ ਰਾਮਦਾਸ ਖੈਰ ਪ੍ਰਕਰਨ ਵਿੱਚ ਰਹਾ ਕਿ ਧਨ ਜੋਬਣ ਦੋ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੰਤ ਗਵਾਏ। ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਭੈ, ਉਹਦੇ ਤੋਂ ਡਰ। ਡਰ ਦਾ ਅਰਥ ਫਿਰ ਕਰਾਂ, ਇਹ ਉਹ ਡਰ ਨਹੀਂ ਜਿਹੜਾ ਦੁਸ਼ਮਣ ਦਾ ਡਰ ਹੈ, ਇਹ ਉਹ ਡਰ ਹੈ ਜੋ ਮਾਂ ਦਾ ਭੈ ਹੈ, ਉਹ ਡਰ ਹੈ ਜੋ ਪਿਤਾ ਦਾ ਭੈ ਹੈ, ਉਹ ਡਰ ਹੈ ਜੋ ਚੰਗੇ ਉਸਤਾਦ ਦਾ ਭੈ ਹੈ। ਮਾਂ ਬਾਪ ਉਸਤਾਦ ਦਾ ਭੈ ਜ਼ਿੰਦਗੀ ਤਬਾਹ ਕਰ ਲਈ ਨਹੀਂ, ਉਹ ਭੈ ਇਸ ਕਰਕੇ ਹੁੰਦਾ ਕਿਸੇ ਮੁਕਾਮ ਤੇ ਪਹੁੰਚ ਜਾਏ। ਜਿਵੇਂ ਉਦਾਹਰਣ ਦੇਣਾ ਵਾ, ਕੁੰਭਾਰ ਵੀਰ ਘੜਾ ਕਰਦਾ ਹੈ, ਆਮ ਤੌਰ ਤੇ ਉਹ ਜਦੋਂ ਬਾਹਰੋਂ ਸੱਟ ਮਾਰਦਾ ਚੱਕ ਤੇ ਘੁਮਾ ਕੇ ਘੜਦਾ, ਤੇ ਲੋਕ ਕਹਿਣਗੇ ਇੰਨੀ ਮੁਸ਼ਕਤ ਕੀਤੀ, ਮਿੱਟੀ ਲਿਆਂਦੀ ਚੱਕ ਤੇ ਘੁਮਾਇਆ ਤੇ ਇਹਨੂੰ ਉੱਤੋਂ ਕੁੱਟੀ ਜਾਂਦਾ, ਜੇ ਇਹਨੂੰ ਬਾਹਰੋਂ ਕੁੱਟਣਾ ਹੀ ਥਾਪੜਨਾ ਸੀ, ਕੀ ਲੋੜ ਬਣਾਉਣ ਦੀ। ਉਹ ਕਹਿੰਦਾ ਨਹੀਂ ਲੋਕੋ, ਤੁਹਾਨੂੰ ਸਿਰਫ ਮੇਰੇ ਬਾਹਰ ਵਾਲੇ ਹੱਥ ਦਿਸਦੇ ਨੇ, ਮੇਰਾ ਅੰਦਰ ਵਾਲਾ ਹੱਥ ਨਹੀਂ ਦਿਸਿਆ। ਜੇ ਬਾਹਰੋਂ ਥਾਪੜਨਾ ਵਾ ਤੇ ਥੱਲਿਓ ਸਹਾਰਾ ਵੀ ਦਿੱਤਾ ਹੈ। ਜੇ ਕਹੀਏ ਵੀ ਕਿਉਂ ਫਿਰ ਦੁੱਖ ਦੇ ਰਹੇ, ਬਾਹਰੋਂ ਕੁੱਟ ਕਿਉਂ ਰਿਹਾ, ਥਾਪੜ ਕਿਉਂ ਰਿਹਾ ਹੈ, ਉਹ ਕਹਿੰਦਾ ਇਸ ਕਰਕੇ ਥਾਪੜਨਾ ਵਾ ਬਾਜ਼ਾਰ ਵਿੱਚ ਇਹਦੀ ਕੀਮਤ ਪੈ ਜਾਏ। ਸੱਚ ਇਵੇਂ ਕਈ ਵਾਰੀ ਜਿਹੜਾ ਦੁੱਖ ਹੈ ਨਾ, ਉਹ ਆਉਂਦਾ ਸਾਨੂੰ, ਇਹਨੂੰ ਅਤਕਤਿਨਿਆ ਸਮਝਿਓ। ਦੁੱਖਾਂ ਲਈ ਅਰਦਾਸ ਨਹੀਂ ਕੀਤੀ ਜਾਂਦੀ, ਦੁੱਖ ਅਰਦਾਸਾਂ ਤੋਂ ਬਿਨਾਂ ਵੀ ਆਉਂਦੇ ਨੇ। ਤੇ ਮੈਂ ਇੱਕ ਬੇਨਤੀ ਕਰਾਂ, ਜਿੰਨੀ ਦੇਰ ਤੱਕ ਦੁੱਖ ਨਹੀਂ ਆਉਂਦਾ, ਉਨੀ ਦੇਰ ਤੱਕ ਰੱਬ ਵੀ ਬੰਦੇ ਨੂੰ ਚੇਤੇ ਨਹੀਂ ਆਉਂਦਾ। ਦੁੱਖ ਵਿੱਚ ਜਿੰਨਾ ਗੁਰਦੁਆਰੇ ਗੇੜੇ ਲਾਉਂਦਾ, ਕਦੀ ਸੁੱਖ ਵਿੱਚ ਲਾਉਂਦਾ। ਪੁੱਤਰ ਬਿਮਾਰ ਹਸਪਤਾਲ ਹੋਵੇ, ਫਿਰ ਦੇਖਿਓ ਬੰਦਾ ਕਿੰਨਾ ਦੌੜਦਾ, ਤੇ ਜਿੱਦਣ ਪੁੱਤਰ ਦਾ ਵਿਆਹ ਕਰਦਾ ਕਦੀ ਨੇੜੇ ਆਉਂਦਾ ਗੁਰਦੁਆਰੇ ਦੇ? ਉਹਦਾ ਮਹਾਰਾਜ ਦੇ ਕੋਲ ਬੈਠਾ ਮਹਾਰਾਜ ਦੀ ਹਾਜ਼ਰੀ ਨਹੀਂ ਸਮਝਦਾ। ਸੱਚਾਈ ਇਵੇ ਦੁੱਖ, ਮੈਂ ਕਹਿੰਦਾ ਠੀਕ ਹੈ, ਕਹਿਣਾ ਸ਼ਬਦ ਬੜਾ ਔਖਾ ਜਿਹਾ ਲੱਗੇਗਾ, ਭਾਈ ਸਾਹਿਬ ਕੀ ਕਹਿ ਗਏ? ਮਹਾਰਾਜ ਜੀ ਨੇ ਕਿਹਾ ਦੁੱਖ ਕੋ ਮੰਗ ਹੈ, ਸੁੱਖ ਕੋ ਮੰਗ ਹੈ, ਸਭ ਕੋ ਦੁੱਖ ਨਾ ਮੰਗ ਹੈ ਕੋਈ। ਸੁੱਖ ਸਾਰੇ ਮੰਗਦੇ ਨੇ, ਦੁੱਖ ਕਿਸੇ ਨਹੀਂ ਮੰਗਿਆ। ਮਹਾਰਾਜ ਕਹਿੰਦੇ ਨੇ ਸੁੱਖ ਹੈ ਕੋ ਦੁੱਖ ਅਗਲਾ, ਜਿਹੜਾ ਸੁੱਖ ਮੰਗਦਾ ਉਹਦਾ ਅਖੀਰ ਦੁੱਖ ਨਿਕਲਦਾ, ਮਨਮੁਖ ਬੂਝ ਨਾ ਹੋਏ। ਇੱਥੇ ਇੱਕ ਬੇਨਤੀ ਹੋਰ ਕਰਦੇ ਹਾਂ, ਅਸੀਂ ਸੁਖਾਂਤ ਤੋਂ ਸ਼ੁਰੂ ਕਰਨੇ ਹਾਂ ਤੇ ਸਾਡਾ ਐਂਡ ਅੰਤ ਦੁਖਾਂਤ ਤੇ ਹੁੰਦਾ। ਬੰਦਗੀ ਕਰਨ ਵਾਲੇ ਦੁਖਾਂਤ ਤੋਂ ਸ਼ੁਰੂ ਹੁੰਦੇ ਨੇ ਤੇ ਉਹਨਾਂ ਦਾ ਅੰਤ ਸੁਖਾਂਤ ਵਿੱਚ ਹੁੰਦਾ ਹੈ। ਕਿਵੇਂ? ਜਿਵੇਂ ਪਰਿਵਾਰ ਵਿੱਚ ਸੁਖਾਂਤ ਲਈਏ ਕਿ ਪੁੱਤਰ ਧੀ ਧਨ ਪਦਾਰਥ ਕਾਰ ਮਕਾਨ ਸਭ ਕੁਝ ਇਹ ਪਦਾਰਥ ਹੀ ਹੈ ਨਾ ਜਿਹਨੇ ਭਟਕਾਇਆ ਪਿਆ, ਹੁਣ ਇਹਦੀ ਸ਼ੁਰੂਆਤ ਸੁਖਾਂਤ ਹੈ, ਮੇਰਾ ਪਰਿਵਾਰ ਮੇਰਾ ਸਭ ਕੁਝ, ਪਰ ਜਦੋਂ ਇਹਦਾ ਐਂਡ ਹੋਣਾ ਉਹ ਦੁਖਾਂਤ ਹੈ। ਬਾਬਾ ਸਾਹਿਬ ਨੇ ਤਾਂ ਬਾਣੀ ਚ ਕਿਹਾ ਕਿ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਰ ਬੇਅਫਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ। ਕਹਿੰਦੇ ਨੇ ਜਿੰਨੇ ਸੁਖਾਂਤ ਵਾਲੇ ਦਿਸਦੇ ਨੇ, ਮੌਤ ਆਈ ਇਹਨਾਂ ਵਿੱਚੋਂ ਕੋਈ ਬਾਂਹ ਪਕੜਨ ਵਾਲਾ ਨਹੀਂ। ਇਹ ਸੁਖਾਂਤ, ਇਹ ਰੋਣਾ ਬਣੇਗਾ, ਪਰ ਜਦੋਂ ਭਗਤ ਚੱਲਦਾ ਉਹ ਦੁੱਖ ਵਿੱਚ ਰੋਂਦਾ, ਵਿਛੋੜੇ ਦਾ ਦੁੱਖ ਨਹੀਂ ਸਹਿ ਸਕਦਾ, ਤੇ ਜਿੱਦਣ ਮਿਲਾਪ ਹੁੰਦਾ ਉਦਨ ਉਹ ਕਹਿੰਦਾ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਹੁਣ ਕੋਈ ਦੁੱਖ ਨਹੀਂ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਭੈ ਹੋਣਾ ਅਤ ਲਾਜ਼ਮੀ ਹੈ, ਇਹ ਹੀ ਕਾਰਨ। ਇੱਕ ਵਾਰ ਮੈਂ ਘਟਨਾ ਪੜ੍ਹੀ, ਉਹ ਸਿਰਫ ਸਾਂਝੀ ਕਰਦੇ। ਕੋਈ ਮੰਗਤਾ ਆਇਆ ਮੰਗਣ, ਲੋੜਵੰਦ ਬੰਦਾ ਸਮੇਂ ਦਾ ਮਾਰਿਆ ਕਿਸੇ ਦੀ ਦੁਕਾਨ ਤੇ ਆ ਗਿਆ। ਉਹਨੇ ਇੱਕ ਗੱਲ ਕੀ, ਕਹਿੰਦਾ ਭਰਾਵਾ ਮੈਂ ਅਸਲ ਚ ਮੇਰਾ ਕਿੱਤਾ ਮੰਗਤੇ ਦਾ ਨਹੀਂ, ਪਰ ਮੈਨੂੰ ਸਮੇਂ ਨੇ ਮਜਬੂਰ ਕਰ ਦਿੱਤਾ ਹੈ, ਕਿਉਂਕਿ ਉਸ ਦੀ ਖੇਡ ਦਾ ਵਾਹਿਗੁਰੂ ਭੈ ਖਾਈਏ ਕੋਈ ਪਤਾ ਨਹੀਂ ਕਿ ਕਬੂ ਖੀਰ ਖਾਂਡ ਘਿਓ ਨਾ ਭਾਵੇ, ਕਬੂ ਘਰ ਘਰ ਟੂਕ ਮੰਗਾਵੇ। ਕਈ ਵਾਰੀ ਖੰਡ ਘਿਓ ਤੇ ਖੀਰਾਂ ਨੂੰ ਬੰਦੇ ਲੱਤਾਂ ਠੁੱਡੇ ਮਾਰਦੇ ਆ, ਤੇ ਕਈ ਵਾਰੀ ਉਹੀ ਬੰਦੇ ਜਿਹੜੇ ਖੰਡ ਘਿਓ ਨੂੰ ਠੋਕਰਾਂ ਮਾਰਦੇ ਨੇ, ਗਲ 'ਚ ਝੋਲੀ ਪਾ ਕੇ ਰੋਟੀਆਂ ਮੰਗਣ ਤੁਰ ਪੈਂਦੇ ਨੇ। ਮਹਾਰਾਜ ਕਹਿੰਦੇ ਨੇ ਮੰਗਤੇ ਨੂੰ ਰੋਟੀ ਮਿਲ ਜਾਂਦੀ ਏ। ਕਈ ਵਾਰੀ ਇਹੋ ਜਿਹਾ ਵਕਤ ਆਉਂਦਾ ਹੈ ਕਿ ਲੋਕ ਕੂੜੇ ਦੇ ਢੇਰ ਤੇ ਬੈਠ ਕੇ ਦਾਣੇ ਚੁਣ ਚੁਣ ਕੇ ਖਾਂਦੇ ਨੇ। ਪੰਜਾਂ ਤੱਤਾਂ ਦੇ ਤੇ ਉਹ ਵੀ ਬਣੇ ਨੇ। ਰਾਤ ਅਮੀਰ ਬੰਦਾ ਰੋਟੀ ਖਾਂਦਾ, ਸਵੇਰੇ ਜਿੱਥੇ ਉਹਦੀਆਂ ਪੱਤਲਾਂ ਡਿੱਗੀਆਂ ਨੇ, ਗਰੀਬ ਲੋਕ ਉਹਨਾਂ ਪੱਤਲਾਂ ਵਿੱਚੋਂ ਬੁਰਕੀਆਂ ਚੁੱਕ ਚੁੱਕ ਕੇ ਆਪਣੇ ਪੇਟ ਨੂੰ ਭਰਦੇ ਨੇ। ਖੈਰ ਤਾਂ ਉਹ ਵੀ ਇਨਸਾਨ। ਭੈ ਖਾਮਣਾ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਿ ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਘਰ ਘਰ ਟੂਕ ਮੰਗਾਵੈ ਅਗਲੀ ਤੋਕੇ, ਕਬੂ ਕੂਰਨ ਚਨੈ ਬਿਨਾਵੈ, ਬੀਨਣ ਦਰ ਤੇ ਚੁਣਨਾ। ਕਦੀ ਕੂੜੇ ਉੱਤੋਂ ਛੋਲਿਆਂ ਦੇ ਦਾਣੇ ਲੱਭਦਾ ਪਿਆ, ਕਿਤੇ ਕੋਈ ਲੱਭ ਜਾਏ, ਇਹਨੂੰ ਨੈਗੇਟਿਵ ਬਿਲਕੁਲ ਨਾ ਲਿਜਾਣਾ। ਇਸ ਕਰਕੇ ਕਿ ਮਣਾ ਭੈ ਖਾ, ਉਹਨੇ ਕਿਹਾ ਮੈਨੂੰ ਵਕਤ ਦੀ ਮਾਰ ਪਈ, ਤਨ ਢੱਕਣ ਨੂੰ ਕੱਪੜਾ ਚਾਹੀਦਾ, ਖਾਣ ਨੂੰ ਪ੍ਰਸ਼ਾਦਾ ਪਾਣੀ ਚਾਹੀਦਾ, ਮੈਂ ਤੇਰੇ ਤੋਂ ਕੁਝ ਮੰਗਣ ਆਇਆ। ਮੰਗਣਾ ਵੈਸੇ ਮੌਤ ਹੈ। ਉਹ ਬੰਦਾ ਗੱਦੀ ਤੇ ਬੈਠਾ, ਨੌਕਰ ਨੂੰ ਕਹਿੰਦਾ ਧੱਕੇ ਮਾਰ ਕੇ ਬਾਹਰ ਕੱਢ, ਅਜੇ ਗ੍ਰਾਹਕ ਆਇਆ ਨਹੀਂ ਤੇ ਮੰਗਣ ਵਾਲਾ ਪਹਿਲਾਂ ਆ ਗਿਆ। ਨੌਕਰ ਵਿਚਾਰਾ, ਉਹਨੇ ਮਾਲਕ ਦਾ ਹੁਕਮ ਮੰਨਿਆ, ਉਹਨੂੰ ਕਹਿੰਦਾ ਭਰਾਵਾ ਜਾ, ਇਸ ਬੰਦੇ ਦਾ ਸੁਭਾਅ ਬੜਾ ਸਖਤ ਹੀ, ਇਹ ਧੱਕੇ ਵੀ ਮਰਵਾਏਗਾ, ਕਬੋਲ ਵੀ ਬੋਲੇਗਾ, ਤੂੰ ਚੁੱਪ ਕਰਕੇ ਚਲਾ ਜਾ। ਉਹਨੇ ਕਿਹਾ ਮੈਂ ਕੁਛ ਮੰਗਣ ਆਇਆ, ਮੇਰਾ ਕਿੱਤਾ ਮੰਗਣਾ ਨਹੀਂ। ਨੌਕਰ ਦੇ ਧੱਕੇ ਲਾਣ ਨਾਲ ਕਹਿਣ ਨਾਲ ਉਹ ਚਲਾ ਗਿਆ। ਵਕਤ ਬੀਤਿਆ, ਕੁਝ ਸਾਲਾਂ ਤੋਂ ਬਾਅਦ ਉਸ ਨੌਕਰ ਨੇ ਕਿਸੇ ਹੋਰ ਦੀ ਨੌਕਰੀ ਕਰ ਲਈ। ਹੋਇਆ ਕਿ ਉਹਨੂੰ ਇੱਕ ਮੰਗਤਾ ਫਿਰ ਮੰਗਣ ਆਇਆ। ਉਸ ਮੰਗਤੇ ਨੇ ਜਦੋਂ ਆ ਕੇ ਕਿਹਾ ਮੈਨੂੰ ਵਕਤ ਨੇ ਮਾਰ ਦਿੱਤਾ, ਅੱਜ ਰੋਟੀ ਕੱਪੜੇ ਦੀ ਜ਼ਰੂਰਤ ਹੈ, ਤੇ ਜਿਹੜਾ ਗੱਦੀ ਤੇ ਬੈਠਾ ਸੀ ਉਹਨੇ ਨੌਕਰ ਨੂੰ ਕਿਹਾ ਦੇਖੀ ਇਹਨੂੰ ਅਦਬ ਨਾਲ ਅੰਦਰ ਹੀ ਇਸ਼ਨਾਨ ਕਰਾਓ, ਕੱਪੜੇ ਨੂੰ ਨਵੇਂ ਸਿਲਾ ਕੇ ਦਿਓ, ਘਰ 'ਚ ਰੱਖੋ, ਇਹਨੂੰ ਰੋਟੀ ਦਿਓ। ਜਦੋਂ ਅੰਦਰ ਲੈ ਗਏ, ਇਸ਼ਨਾਨ ਕਰਾਇਆ, ਰੋਟੀ ਖਵਾਉਣ ਲੱਗੇ, ਤੇ ਉਸ ਮੰਗਤੇ ਨੇ ਕਿਹਾ ਕਹਿਣ ਲੱਗਾ ਇਹ ਭਲਾ ਪੁਰਸ਼ ਕੌਣ, ਤੇ ਜਿਹੜਾ ਇਸ਼ਨਾਨ ਕਰਾ ਰਿਹਾ ਸੀ ਪਹਿਚਾਣ ਗਿਆ ਇਹ ਤਾਂ ਮੇਰਾ ਨੌਕਰ ਹੈ ਜਿਹਨੂੰ ਕਦੀ ਮੈਂ ਦੁਕਾਨ ਅੱਗੇ ਰੱਖਦਾ ਹੁੰਦਾ ਸਾਂ। ਧਿਆਨ ਦਿਆ, ਜੇ ਜਿਹੜਾ ਸੇਠ ਸੀ ਉਹ ਮੰਗਤਾ ਬਣ ਗਿਆ। ਉਹਨੇ ਕਿਹਾ ਤੂੰ ਫਲਾਣਾ ਬੰਦਾ? ਕਹਿਣ ਲੱਗਾ ਹਾਂ ਮੈਂ ਨੌਕਰ। ਕਹਿੰਦਾ ਮੈਂ ਤੇਰਾ ਸੇਠ? ਕਹਿੰਦਾ ਵਾਹ ਵਾਹ, ਤੋਬਾ ਰੱਬ ਦੇ, ਤੇਰੇ ਨਾਲ ਕੀ ਵਾਪਰਿਆ? ਕਹਿੰਦਾ ਬਸ ਅੱਜ ਇੱਥੇ ਆ ਗਿਆ, ਭਿਖਾਰੀ ਬਣ ਗਏ। ਕਹਿੰਦਾ ਆਹ ਭਲਾ ਬੰਦਾ ਕੌਣ ਹੈ ਜਿਹਦੀ ਤੂੰ ਨੌਕਰੀ ਕੀਤੀ? ਇਹ ਇਸ਼ਨਾਨ ਕਰਾਉਂਦਾ, ਕੱਪੜੇ ਸਵਾ ਕੇ ਦੇਣ ਲੱਗਾ, ਮੈਨੂੰ ਘਰ ਥਾਂ ਦੇਣ ਲੱਗਾ। ਕਹਿੰਦਾ ਸੱਚ ਏ ਵੇ ਸੇਠ ਜੀ, ਇਹ ਉਹੀ ਬੰਦਾ ਜਿਹਨੂੰ ਆਪਾਂ ਕਦੀ ਧੱਕੇ ਮਾਰੇ ਸਨ, ਇਹਨੂੰ ਵਕਤ ਅੱਜ ਗੱਦੀ ਤੇ ਲੈ ਆਇਆ ਤੇ ਤੁਸੀਂ ਥੱਲੇ ਉਤਰ ਗਏ, ਪਰ ਇਹਨੂੰ ਉਹ ਦਿਨ ਚੇਤੇ ਨੇ ਜਦੋਂ ਧੱਕੇ ਪਏ, ਇਹਨੀ ਜ਼ਿੰਦਗੀ ਚ ਹੰਡਾਏ ਨੇ, ਜਦੋਂ ਤੁਸੀਂ ਧੱਕੇ ਮਰਵਾਏ ਸਨ, ਤੁਹਾਡੀ ਜ਼ਿੰਦਗੀ ਦਾ ਤਜਰਬਾ ਨਹੀਂ ਸੀ ਕਿ ਗਰੀਬੀ ਤੇ ਘਾਟਾ ਕੀ ਹੁੰਦਾ ਹੈ, ਇਹਨੇ ਉਹ ਦੇਖਿਆ ਹੈ। ਮੈਂ ਬੇਨਤੀ ਕਰਾਂ, ਦੁੱਖ ਅਸਲ ਵਿੱਚ ਜੇ ਕਿਤੇ ਬੰਦਾ ਗੁਰੂ ਵਾਲੇ ਪਾਸੇ ਜੁੜ ਜਾਏ, ਦੁੱਖ ਤਾਂ ਅੰਮ੍ਰਿਤ ਬਣ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ, ਅਸੀਂ ਪੜ੍ਹਦੇ ਹਾਂ ਦੁੱਖ ਦਾਰੂ ਸੁੱਖ ਰੋਗ ਪਿਆ, ਜਪਜੀ ਸਾਹਿਬ ਵਿੱਚ ਕਿਹਾ ਕੇਤਿਆਂ ਦੁੱਖ ਭੂਖ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ, ਇਹ ਤਾਂ ਤੇਰੀ ਦਾਤ ਹੈ। ਬੇਨਤੀ ਸਮਝਿਓ, ਭਉ ਖੱਲਾ ਭੈ ਦੀ ਧੌਂਕੜੀ ਬਣਾ, ਡਰ ਪਰਮਾਤਮਾ ਤੋਂ, ਭਉ ਖੱਲਾ ਅਗਨ ਤਪ ਤਾਉ, ਹੁਣ ਤਪ ਤਾਉ, ਅੱਗ ਕਿਹੜੀ ਬਾਲਣੀ, ਤਪ ਦੀ ਅੱਗ ਬਾਲ। ਆ ਤਪ ਅਖੌਤੀ ਹਿੰਦੁਸਤਾਨ ਵਾਲਾ ਨਹੀਂ, ਪਰਿਵਾਰ ਛੱਡਣਾ, ਸਰੀਰ ਨੂੰ ਕੋਹਣਾ, ਇਸ ਤਪ ਨੂੰ ਤਾਂ ਇੱਕੋ ਤੁੱਕ ਨਾਲ ਕਹਿ ਦਿਆਂ, ਬਾਬਾ ਜੀ ਨੇ ਕਿਹਾ ਸੀ ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ, ਨਿਖਾਲ ਸੰਭਾਲ ਤੇ ਨਿਖਾਲ, ਦੋ ਸ਼ਲੋਕ ਆਉਂਦੇ ਨੇ। ਅੰਦਰ ਦੇਖ, ਇਹਨੂੰ ਨਾ ਤੰਗ ਕਰ, ਸਭ ਤੋਂ ਵੱਡਾ ਤਪ ਕੀ ਹੈ, ਗੁਰ ਸੇਵਾ ਤਪਾ ਸਿਰ ਤਪ ਸਾਰ, ਤੂੰ ਗੁਰੂ ਦੀ ਸੇਵਾ ਕਰ, ਇਦੂ ਵੱਡਾ ਤਪ ਕੋਈ ਨਹੀਂ। ਭਾਵੇਂ ਅੱਜ ਖਿਮਾ ਕਰਿਓ, ਚੰਗੇ ਗੁਣ ਵੀ ਬੜੇ ਨੇ, ਪਰ ਸਾਡੇ 'ਚ ਸੇਵਾ ਵਾਲਾ ਕੰਮ ਵੀ ਗਿਆ। ਹੱਥੀ ਸੇਵਾ ਕੋਈ ਕਰਕੇ ਰਾਜ਼ੀ ਨਹੀਂ। ਘਰ ਅਖੰਡ ਪਾਠ ਸਾਹਿਬ ਚੱਲ ਰਿਹਾ, ਕਾਰਡ 'ਤੇ ਅਸੀਂ ਵੀ ਲਿਖ ਦਿੰਦੇ ਹਾਂ ਕਿ ਗੁਰੂ ਕਾ ਲੰਗਰ, ਲੰਗਰ ਨਹੀਂ ਇੱਕ ਸੱਦਾ ਪੱਤਰ, ਅਸੀਂ ਭੋਜਨ ਤਿਆਰ ਕਰਾਇਆ। ਲੰਗਰ ਤਾਂ ਉਹ ਹੁੰਦਾ ਜਿਹੜਾ ਬਿਨਾਂ ਸੱਦੇ ਤੋਂ ਵੀ ਆ ਕੇ ਕੋਈ ਛੱਕ ਜਾਏ, ਲੰਗਰ ਲਈ ਸੱਦੇ ਪੱਤਰ ਨਹੀਂ ਹੁੰਦੇ। ਬੇਨਤੀ, ਖਿਮਾ ਕਰਿਓ, ਫਿਰ
ਭਾਂਡੇ ਆਪਾਂ ਕਿੰਨੇ ਕੁ ਧੋਨੇ ਆ। ਆ ਬਜ਼ੁਰਗ ਕਹਿ ਰਹੇ ਸਨ ਅਖੰਡ ਪਾਠ ਸਾਹਿਬ ਸੰਬੰਧੀ ਪਿਛਲੇ ਦਿਨੀ ਆਈ ਹੋਣੀ ਵਿਚਾਰ, ਹੁਣ ਘਰ ਪਾਠ ਰੱਖਿਆ ਹੈ, ਪਹਿਲੀ ਗੱਲ ਤਾਂ ਰਖਾਂਦਾ ਹੀ ਕੋਈ ਨਹੀਂ, ਗੁਰਦੁਆਰੇ ਆ ਗਏ ਆ, ਅਖੰਡ ਪਾਠ ਸਾਹਿਬ ਰੱਖ ਦਿੱਤਾ ਹੈ, ਜਿੱਦਣ ਭੋਗ ਪੈਣਾ ਉਦਣ ਗੱਡੀ ਖਿਲਾਰ ਕੇ ਥੱਲੇ ਉਤਰਨਾ, ਸੁਣਨਾ ਸਰੋਪਾ ਮਿਲ ਜਾਣਾ ਸੀ, ਅਖੰਡ ਪਾਠ ਸਾਹਿਬ ਕਰਾਇਆ ਸੀ। ਮੈਂ ਕਹਿੰਦਾ ਕਦੀ ਮਨ ਨੂੰ, ਆਪਣੇ ਮਨ ਨੂੰ ਸਮਝਾਉਣ ਲਈ, ਜਿਨ੍ਹਾਂ ਨੇ ਸੱਚਮੁੱਚ ਗੁਰੂ ਨੂੰ ਪਿਆਰ ਕਰਨਾ, ਵਿਖਾਵਾ ਨਹੀਂ, ਮਨਾ ਤੂੰ ਘਰ ਨਵੇਂ ਲਈ ਅਖੰਡ ਪਾਠ ਸਾਹਿਬ ਕਰਾਨਾ, ਦੁੱਖ ਤੇ ਸੁੱਖ ਲਈ ਤੂੰ ਅਖੰਡ ਪਾਠ ਸਾਹਿਬ ਕਰਾਨਾ, ਕਦੀ ਸਾਲ ਚ ਅਖੰਡ ਪਾਠ ਇੱਕ ਐਸਾ ਕਰਾਂ ਕਿ ਭਾਈ ਸਾਹਿਬ ਬੋਲ ਕੇ ਕਰਨਗੇ, ਅਸੀਂ ਕੋਈ ਬੰਦਾ ਬਾਹਰੋਂ ਜ਼ਿਆਦਾ ਨਹੀਂ ਸੱਦਣਾ, ਸਿਰਫ ਘਰ ਦੇ ਜੀ ਸੁਣਾਂਗੇ, ਪਾਠੀ ਸਿੰਘਾਂ ਦੇ ਖੱਤੀ ਲੰਗਰ ਦੇ ਭਾਂਡੇ ਆਪ ਮਾਂਜਾਂਗੇ। ਫਿਰ ਤਾਂ ਹੋਈ ਨਾ ਸੇਵਾ, ਫਿਰ ਹੱਥੀ ਸੇਵਾ, ਦੇਖੋ ਏਦੂ ਵੱਡਾ ਤਪ ਕਿਹੜਾ ਹੋਵੇਗਾ। ਮਹਾਰਾਜ ਕਹਿੰਦੇ ਨੇ ਭਾਈ ਤਪ ਦਾ, ਸੇਵਾ ਦਾ, ਬੰਦਗੀ ਦਾ ਇਹ ਅੱਗ ਲਾ, ਭਾਓ ਖੱਲਾ ਅਗਨ ਤਪਤਾਓ, ਤੇ ਜਿੱਥੇ ਭੈ ਹੋਵੇਗਾ ਉੱਥੇ ਭਾਵਨਾ ਜ਼ਰੂਰ ਆਏਗੀ, ਕਿਉਂਕਿ ਭੈ ਦਾ ਸੁਭਾਅ ਹੈ ਉਹ ਭਾਵ ਨੂੰ ਲੈ ਕੇ ਆਉਂਦਾ ਹੈ, ਪ੍ਰੇਮ ਨੂੰ ਲੈ ਕੇ ਆਉਂਦਾ। ਭਾਓ ਖੱਲਾ ਅਗਨ ਤਪਤਾਓ, ਭਾਂਡਾ ਭਾਓ ਪ੍ਰੇਮ ਦਾ ਭਾਂਡਾ, ਤੇ ਗੁਰਮੁਖੋ ਇਹਦੇ ਵਿੱਚ ਕੀ ਢਲੇਗਾ, ਜਤ ਹੋਵੇ, ਧੀਰਜ ਹੋਵੇ, ਸਾਡੇ ਕੋਲ ਗਿਆਨ ਹੋਵੇ, ਭੈ ਹੋਵੇ, ਭਾਉ ਹੋਵੇ, ਤਪ ਤਾਉ ਹੋਵੇ, ਤੇ ਇਹਦੇ ਵਿੱਚ ਅੰਮ੍ਰਿਤ ਜੀਵਨ ਢਲੇਗਾ। ਸਾਹਿਬ ਕਹਿੰਦੇ ਨੇ ਭਾਉ ਖੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਇਸ ਵਿੱਚ ਨਾਮ ਨੂੰ ਢਾਲ। ਹੁਣ ਇਹੋ ਜਿਹੀ ਕੁਠਾਲੀ, ਭਾਵਨਾ ਦੀ ਕੁਠਾਲੀ ਸ਼ਬਦ ਟਿਕਣਾ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਤੇ ਫਿਰ ਕੀ ਹੋਵੇਗਾ, ਘੜੀਆ ਸ਼ਬਦ ਸੱਚੀ ਟਕਸਾਲ। ਹੁਣ ਇੱਥੇ ਸ਼ਬਦ ਦੇ ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ ਨੇ ਕਿ ਉੱਥੇ ਗੁਰੂ ਦਾ ਸ਼ਬਦ ਘੜੀਂਦਾ ਹੈ, ਇਹ ਅਰਥ ਕੀਤੇ। ਮੈਂ ਕਹਿੰਦਾ ਇਹਨੂੰ ਫਿਰ ਸਮਝੀਏ, ਅੰਮ੍ਰਿਤ ਜਿਹੜਾ ਹੈ ਉਹ ਨਾਮ ਦੀ ਗੱਲ ਹੈ, ਇੱਥੇ ਸ਼ਬਦ ਦਾ ਅਰਥ ਜੀਵਨ ਹੈ, ਸ਼ਬਦ ਦਾ ਅਰਥ ਆਚਰਣ ਹੈ, ਕਿ ਜੇ ਇਹ ਗੁਣ ਤੇਰੇ ਕੋਲ ਹੋਣਗੇ ਫਿਰ ਤੇਰਾ ਜ਼ਿੰਦਗੀ ਰੂਪੀ ਸ਼ਬਦ ਘੜਿਆ ਜਾਏਗਾ, ਜੀਵਨ ਘੜਿਆ ਜਾਏਗਾ, ਘੜੀਆ ਸ਼ਬਦ ਸੱਚੀ ਟਕਸਾਲ। ਹੁਣ ਗੱਲ ਸ਼ੁਰੂ ਹੋਈ ਸੀ ਬਖਸ਼ਿਸ਼ ਤੋਂ, ਤੇ ਮਹਾਰਾਜ ਜੀ ਦੇ ਕੋਲ ਇੰਨੇ ਗੁਣ ਹੋਣ, ਤੇ ਸਤਿਗੁਰੂ ਕਹਿੰਦੇ ਨੇ ਉਹ ਇੰਨੀ ਕਮਾਈ ਕਰਕੇ ਇਹ ਨਹੀਂ ਕਹਿੰਦਾ ਕਿ ਅਸੀਂ ਇੰਦਰੇ ਕਾਬੂ ਕਰ ਲੈ, ਅਸੀਂ ਰੱਬ ਦੇ ਭੈ ਚ ਹਾਂ, ਅਸੀਂ ਭਾਵਨਾ ਚ ਹਾਂ, ਅਸੀਂ ਸੇਵਾ ਕੀਤੀ, ਉਹ ਸਾਰੀ ਕਮਾਈ ਕਰਕੇ ਅਖੀਰ ਤੇ ਕਹਿੰਦੇ ਨੇ ਇਹ ਬਖਸ਼ਿਸ਼ ਹੈ, ਇਹ ਘਾਲਣਾ ਨਹੀਂ ਹੈ, ਘਾਲਣਾ ਹੀ, ਇੰਦਰੀਆਂ ਨੂੰ ਰੋਕਣਾ ਘਾਲਣਾ, ਭੈ ਵਿੱਚ ਰਹਿਣਾ ਘਾਲਣਾ ਹੈ, ਸੇਵਾ ਕਰਨੀ ਘਾਲਣਾ ਹੈ, ਘਾਲਣਾ ਕਰਕੇ ਅਖੀਰ ਤੇ ਕਹਿੰਦੇ ਨੇ ਭਾਈ ਜਿਨ ਕੋ ਨਦਰ ਕਰਮ ਤਿੰਨ ਕਾਰ, ਤਿੰਨ ਕਾਰ ਦਰਥ ਉਹਨਾਂ ਨੇ ਕੰਮ ਕੀਤਾ, ਕਾਰ ਦਰਥ ਕੰਮ ਜਿਨ੍ਹਾਂ ਤੇ ਬਖਸ਼ਿਸ਼ ਹੋਈ, ਜਿਨ ਕੋ ਨਦਰ ਕਰਮ ਤਿੰਨ ਕਾਰ, ਤੇ ਜਿਨ੍ਹਾਂ ਤੇ ਨਦਰ ਹੋ ਜਾਏ। ਜਪਜੀ ਸਾਹਿਬ ਦਾ ਅੰਤ ਹੈ ਨਾਨਕ ਨਦਰੀ ਨਦਰ ਨਿਖਾਲ, ਜਿਨ੍ਹਾਂ ਤੇ ਨਦਰ ਉਹਨਾਂ ਕਾਰ ਕੀਤੀ, ਜਿਨ੍ਹਾਂ ਨੇ ਕਾਰ ਕੀਤੀ ਉਹ ਨਿਹਾਲ ਹੋ ਗਏ, ਸੰਤੁਸ਼ਟ ਹੋ ਗਏ। ਗੁਰੂ ਸਾਹਿਬ ਨੇ ਇਹ ਬਚਨ ਕਹੇ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਭਾਈ ਸਾਹਿਬ ਨੇ ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਖ ਆਹਾਰ ਕਰ, ਇਹਨਾਂ ਦੁੱਖ ਸੁੱਖ ਸਹਿ ਕੇ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਬਸ ਸੱਚੇ ਬਾਬਾ ਨਾਨਕ ਜੀ, ਅਸੀਂ ਤਾਂ ਤੁਹਾਡੀ ਕਮਾਈ ਖਾਨੇ ਪਏ ਹਾਂ, ਤੁਸੀਂ ਕਮਾ ਕੇ ਗਏ, ਸਾਨੂੰ ਤੋਟਾ ਕਿਤੇ ਨਹੀਂ ਆਉਂਦਾ, ਅਸੀਂ ਉਜੜੇ ਹੋਏ ਫਿਰ ਵਸ ਪੈਂਦੇ ਹਾਂ, ਅਸੀਂ ਜੰਗਲਾਂ ਵਿੱਚ ਬੈਠੇ ਹੋਏ ਵੀ ਮੰਗਲ ਬਣਾ ਦਿੰਦੇ ਹਾਂ, ਪਰ ਤੇਰੀ ਕਮਾਈ ਨਾਲ, ਤੇਰੀ ਬਖਸ਼ਿਸ਼ ਨਾਲ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਿਆਈ, ਉਹਨਾਂ ਨੇ ਕਮਾਈ ਕੀਤੀ, ਪਰ ਉਹ ਕਮਾਈ ਜਿਹੜੀ ਸਿੱਖ ਕੌਮ ਨੂੰ ਅੱਜ ਵੀ ਜਿੰਦਿਆਂ ਰੱਖ ਰਹੀ ਹੈ। ਇਹ ਵੀ ਬੇਨਤੀ ਕਰਾਂ, ਜਿੰਨੀ ਮਰਜ਼ੀ ਨਿਰਾਸ਼ਤਾ ਹੋਵੇ, ਢਿੰਦੀ ਕਲਾ ਫਿਰ ਵੀ ਨਹੀਂ ਖੋਣੀ, ਕਿਉਂਕਿ ਇਹਦੀਆਂ ਜੜ੍ਹਾਂ ਵਿੱਚ ਬਾਬੇ ਨਾਨਕ ਦੀ ਕਮਾਈ ਦਾ ਬੀਜ ਹੈ, ਇਹ ਬਖਸ਼ਿਸ਼ ਹੈ। ਤੇ ਨਾਮ ਕਿੰਨਾ ਜਪਿਆ ਗੁਰੂ ਨਾਨਕ ਸਾਹਿਬ, ਇੰਨੀ ਕਮਾਈ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ, ਆਪਾਂ ਕਹਾਂਗੇ ਤੇ ਭਾਈ ਸਾਹਿਬ ਨੇ ਕਿਹਾ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਬੜੀ ਕਮਾਈ ਕੀਤੀ, ਆਪ ਤਰਿਆ ਜਿਨ੍ਹਾਂ ਡਿੱਠਾ ਤਿਨਾਂ ਲੈ ਛਡਾਏ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ,
तन मन धन गोबिंद दियो, नानक नाम निरंजन जानियो, किन्नी भगत प्रेम लिवलाई, इन्नी भगती कीती। हजूर ने कहा भाई ओदी बख्शिश, ओदी बख्शिश विचों इसे प्रकरण विचों एक प्रकरण होर निकलदा है, ओ मैं आप नाल जरूर सांझा करना है। असल च बोलना मैं ओ चाहता सा। फिर देखो इत्थे कीर्तन चल रहा सी, गुरु जी की आमद तो पहला एक पौड़ी पढ़ीए, ते जिहड़ी भाई साहब गा रहे सन ये महाराज जी की बख्शिश वाली है। आमद तो पहला पौड़ी है गुरु साहब की, भाई गुरदास साहब जी की। चार वर्ण चार मजहबा जग विच हिंदू मुसलमान है, ये अर्थां की मेरा ख्याल लोड़ नहीं, आप सारे जानने। चार वर्ण चार मजहबा जग विच हिंदू मुसलमान है, खुदी बखीली तकबरी खिंजो तान करेण तंगाने, गंग बनारस हिंदुआ मक्का काबा मुसलमाने, सुन्नत मुसलमान दी तिलक जन्यू हिंदू लुभाने। अगे कहिंदे ने राम रहीम कहाए दे एक नाम दो राह भुलाने, बेद कते भुलाए के मोए लालच दुनी शैताने, सच किनारे रह गया खै मरदे बामण मोलाने। हां जेड़ी भाई साहब ने गल कही, ते कई बारी जदों पौड़ी पढ़ी दी है ना, ते मन च सोची जाए कि साडे वल अज देखण का भाई गुरदास साहब, वह कहणगे उदो बामण मिलाने सुन आने आपस ही खह खह के मरदे पए। मनीए ना आपां खै मरदे बामण मोलाने, ते उन्हां देखो शब्द की हालांकि उन्हां दे बोल वखरे ने। कहन लगे एक कहिंदा राम, दूजा कहिंदा नकी झूठ बोलदा रखीम, एक कहिंदा वेद सत्या है दे बाणी है, दूजा कहिंदा नहीं किताब कुरान अल्लाह दी आवाज है, अल्लाह दा पैगाम है, अल्लाह दे बचन ने। एक कहिंदा गंगा कहिंदा झूठ बोलदा पानी च टुब्बियां मारदा मक्के वाले पासे तुर, एक कहिंदा सुन्नत दुल कहिंदा तिलक ते जन्यू। महाराज कहिंदे ने खादे वे कि जिदी खातर लड़दे पए ने वह किनारे ते खलोता वेखदा पे लड़दे मेरी खातर ने, ते मैं इहदे किसे विच भी नहीं बैठा, सच किनारे रह गया। सच्चा नाम तां है ही नहीं, जिदी खातर लड़दे ने किनारे दर तो अंदर ही, ना हिंदू ना मुसलमान च खिमा करो, उस वक्त दे हालात ने। गंगा ओदी काबा ओदा, सुन्नत दूजे दी, तिलक दन्यू दूजे दा। पर जिस दिन बाबा जी दे पै चरण, यह पौड़ी सी गुरु की बख्शिश तो बाद की होया। देखो दोनों पौड़ियां नू सामने रखो, जेड़ी मैं आ बेनती की है कि गंग बनारस हिंदुआ ये पहली वार दियां पौड़ियां ने, ते जो भाई साहब गा रहे सन ये चौवी वार है, ये चौवी वार की पौड़ी सी। कहिंदे ने जेड़े आपस च लड़दे सन, राम रहीम दे नां ते रौला पैंदा सी, तिलक ते सुन्नत लड़दे सन, जेड़े बेद ते कतेब नू लड़ांदे सन। जदों बाबा जी दे पै चरण ते रब्बी कीर्तन होया, प्यारे दी याद विच कीर्तन होया, सतसंग होया, ते जेड़े लोग एक दूजे नू नफरत दी निगाह नाल देखदे सन, बाबा कीर्तन करदा एक पासे हिंदू बैठा दूजे पासे मुसलमान बैठा है। इत्थे फिर भाई साहब कहिंदे ने कि गंग बनारस हिंदुआ मुसलमाना मक्का काबा ये पहला सी, हुण घर घर बाबा गावी है वजन ताल मृदंग रबाबा। भगत वछल होए आया पतत उदाहरण अजब जाबा, कहिंदे ने भगती नू प्यार करन वाला है, पापियां नू तारन वाला है। अखीर च पुछिया भी कि इन्हां नू लोक नफरत नहीं करते, भाई साहब कहिंदे ने किसे दी ताकत है बाबा जी दे सामने बोले, हुक्म है अंदर सब को कुदरत किस दी करे जवाबा, सारे इको गल कहिंदे ने जाहर पीर जगत गुर बाबा। कहिंदा ये जारा पीर है मुसलमान कह रहे है, हिंदू कह रहे नहीं, ये जगत दा गुरु है। वह केड़ी चीज सी जिदे नाल दोनों इकट्ठे होके बैठ गए, ओसी कीर्तन, ओसी बाणी, ओसी नाम, ओसी सिमरन, ओसी बंदगी, ओसी वाहगुरु जी का स्वास स्वास भजन। जिन्नी देर तक जिन्हें साडे अंदर नू एक करना है, असी ओनू पुकार देने, असी बाहरों कदी भी एक नहीं हो सकते। हजूर दी बाणी विच एक शब्द है, ओदी आरंभता भी विसरे तो है ते ओदी संपूर्णता भी विसरे तो है, ये रहरा साहब दा शब्द है। महाराज कहिंदे ने उहनू विसार ना, उहनू याद करो, शब्द है आखां जीवां विसरै मर जाऊं। ਅਖਰੀ ਅਰਥ ਸਪਸ਼ਟ ਨੇ ਨਾ, ਆਖਾਂ ਜੀਵਾਂ ਆਖਨਾਵਾਂ ਤੇ ਜ਼ਿੰਦਗੀ ਹੈ, ਵਿਸਰੈ ਮਰ ਜਾਓ, ਜਦੋਂ ਵਿਸਰ ਜਾਂਦਾ ਉਦੋਂ ਮੌਤ ਹੈ। ਮਹਾਰਾਜ ਕਹਿੰਦੇ ਨੇ ਗੱਲਾਂ ਨਾਲ ਨਹੀਂ, ਆਖਣ ਔਖਾ ਸਾਚਾ ਨਾਮ, ਸੱਚਾ ਨਾਮ ਆਖਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਬੰਦਾ ਅੱਧੀ ਰਾਤ ਤੱਕ ਜਾ ਕੇ ਵਾਸ਼ਨਾਵਾਂ ਵਿੱਚ ਗ੍ਰਸਿਆ ਰਹਿ ਸਕਦਾ ਹੈ, ਪਰ ਘੰਟਾ ਗੁਰੂ ਕੋਲ ਬੈਠ ਕੇ ਕੀਰਤਨ ਨਹੀਂ ਜੇ ਸੁਣ ਸਕਦਾ। ਆਖਣ ਔਖਾ ਸਾਚਾ ਨਾਮ ਹੈ। ਸਵਖਤੇ ਉੱਠ ਕੇ 15 ਪੇਜ 20 ਪੇਜ ਅਖਬਾਰ ਦੇ ਇੱਕ ਦੇ ਤੇ 10-10 ਇਕੱਠੀਆਂ ਪੜ ਜਾਂਦਾ ਤੇ 35 ਮਿੰਟ ਚ ਤੋਂ ਨਿਤਨੇਮ ਨਹੀਂ ਜੇ ਹੁੰਦਾ। ਔਖਾ ਨਾ ਹੋਵੇ ਨਾ ਸੱਚ ਏਵੇ, ਬੰਦੇ ਦੀਆਂ ਸਿਫਤਾਂ ਮਾਇਕ ਪਕੜ ਕੇ ਰੱਜ ਰੱਜ ਕੇ ਕਰੇਗਾ ਤੇ ਗੁਰੂ ਦੀ ਸਿਫਤ ਨੂੰ ਫਤਿਹ ਵੀ ਚੰਗੀ ਤਰ੍ਹਾਂ ਨਹੀਂ ਬੁਲਾਣੀ ਆਉਂਦੀ। ਔਖਾ ਨਾ ਹੋਵੇ ਨਾ, ਬੜਾ ਮੁਸ਼ਕਿਲ ਹੈ। ਗੁਰੂ ਸਾਹਿਬ ਨੇ ਕਿਹਾ ਕਿ ਮੇਰੀ ਹਜ਼ੂਰ ਦੀ ਅਵਸਥਾ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ। ਕਿਤੇ ਇਹ ਭੁੱਖ ਲੱਗ ਜਾਏ ਖਾਂ ਪਿਆਰਿਓ, ਇਹ ਭੁੱਖ ਕਿਸੇ ਨੂੰ ਲੱਗ ਜਾਏ ਤੇ ਨਾਮ ਦਾ ਸਵਾਦ ਵੀ ਪਤਾ ਤਾਂ ਲੱਗਦਾ। ਨੀਂਦ ਹੋਵੇ ਤੇ ਬਿਸਤਰੇ ਦਾ ਪਤਾ ਲੱਗਦਾ ਕੀਮਤ ਪੈਂਦੀ ਏ, ਭੁੱਖ ਲੱਗੀ ਹੋਵੇ ਤੇ ਰੋਟੀ ਦੀ ਕੀਮਤ ਪੈਂਦੀ ਏ, ਤੇ ਜਿੱਦਣ ਸੱਚੇ ਨਾਮ ਦੀ ਭੁੱਖ ਲੱਗ ਜਾਏਗੀ ਉਦੋਂ ਬਾਬੇ ਦੇ ਸ਼ਬਦ ਦੀ ਕੀਮਤ ਪਤਾ ਲੱਗ ਜਾਏਗੀ। ਸੱਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ, ਆ ਭੁੱਖ ਲੱਗੀ ਹੋਵੇ ਤੇ ਫਿਰ ਬੰਦਾ ਖਾਏ। ਹੁਣ ਪਹਿਲੀ ਲੋੜ ਹੈ ਭੁੱਖ ਪੈਦਾ ਕਰਨ ਦੀ, ਭੁੱਖ ਪੈਦਾ ਹੋਵੇਗੀ ਤੇ ਬੰਦਾ ਕਿਚਨ ਵੱਲ ਦੌੜਿਆ ਆਉਂਦਾ। ਦੇਖੋ ਆਪਾਂ ਚੱਲਨੇ ਪਏ ਆ ਪ੍ਰਚਾਰ ਦਾ, ਜਿਹੜਾ ਸਾਡਾ ਢੰਗ ਤਰੀਕਾ ਹੈ ਨਾ, ਇਹਨੂੰ ਤਰਕ ਚ ਨਾ ਲਿਜਾਣਾ, ਆਪਾਂ ਬਿਲਕੁਲ ਜੋ ਬਾਬਾ ਜੀ ਨੇ ਕਿਹਾ ਉਹਦੇ ਤੋਂ ਵਿਪਰੀਤ ਚੱਲਨੇ ਪਏ। ਅਸੀਂ ਭੁੱਖ ਤਾਂ ਪੈਦਾ ਨਹੀਂ ਕਰਦੇ ਤੇ ਹਰ ਸਿੱਖ ਉਪਦੇਸ਼ਕ ਕਰੀਏ ਕੀ, ਸਰੋਤਾ ਬਹੁਤ ਘੱਟ ਜੇ, ਹਰ ਬੰਦਾ ਸੁਣਾਉਣ ਵਾਲਾ ਸੁਣਨ ਵਾਲੇ ਬਹੁਤ ਘੱਟ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਪਹਿਲਾਂ ਭੁੱਖ ਪੈਦਾ ਕਰੋ। ਇੱਕ ਬੰਦਾ ਮੰਨ ਲਿਆ ਜੇ ਗੁਰਦੁਆਰੇ ਨਹੀਂ ਆਉਂਦਾ, ਦੇਖੋ ਇਹਨੂੰ ਹੋ ਸਕਦਾ ਟੀਵੀ ਤੇ ਚੱਲਣਾ ਕੋਈ ਮਹਿਸੂਸ ਨਾ ਕਰੇ, ਇਹ ਨਾ ਸਮਝੇ ਮੈਂ ਸਿੱਖੀ ਤੋਂ ਉਲਟ ਕੋਈ ਕਹਿ ਰਿਹਾ। ਇੱਕ ਬੰਦਾ ਉਹ ਗੁਰੂ ਨੂੰ ਪਿਆਰ ਕਰਦਾ, ਉਹਦਾ ਕਹਿੰਦਾ ਮੇਰਾ ਚਿੱਤ ਕਰਦਾ ਗੁਰਦੁਆਰੇ ਜਾਣ ਨੂੰ, ਪਰ ਮੇਰੇ ਚ ਘਾਟ ਹੈ। ਤੇ ਆਪਾਂ ਪੈਂਦਿਆਂ ਸਾਰ ਉਹਨੂੰ ਕਹੀਏ ਛੱਡ, ਤੇਰੀ ਕੋਈ ਜ਼ਿੰਦਗੀ ਅੰਮ੍ਰਿਤ ਛਕਣਾ ਗੁਰੂ ਦੀ ਰਹਿਤ ਹੈ, ਤੇ ਜੇ ਕਿਸੇ ਨੇ ਨਹੀਂ ਛਕਿਆ ਉਹਨੂੰ ਧੱਕੇ ਨਾ ਮਾਰੀਏ, ਉਹਦੇ ਅੰਦਰ ਭੁੱਖ ਪੈਦਾ ਕਰੀਏ ਤੇਰੇ ਕਹਿਣ ਤੋਂ ਬਿਨਾਂ। ਇੱਕ ਦਿਨ ਕਹਿ ਭਾਈ ਸਾਹਿਬ ਜੀ ਜਿਹੜੀ ਦਾਤ ਤੁਹਾਨੂੰ ਮਿਲੀ ਹੈ ਮੈਨੂੰ ਵੀ ਦਵਾ ਦਿਓ। ਤਰੀਕਾ ਗਲਤ ਹੈ, ਆਪਾਂ ਡਾਂਗ ਪਕੜਨੇ ਆ। ਇੱਕ ਵਿਦਵਾਨ ਨੇ ਕਿਹਾ ਸੀ, ਉਹ ਕਹਿੰਦਾ ਬਾਬੇ ਫਰੀਦ ਦੀ ਰਚਨਾ ਪੜ੍ਹੋ ਤੇ ਔਰੰਗਜ਼ੇਬ ਦੀ ਜ਼ਿੰਦਗੀ ਪੜ੍ਹੋ। ਉਹ ਕਹਿੰਦਾ ਔਰੰਗਜ਼ੇਬ ਉਹਦੀ ਤਲਵਾਰ ਨੇ ਉਹਨੇ ਮੁਸਲਮਾਨ ਨਹੀਂ ਪੈਦਾ ਕੀਤੇ ਜਿੰਨੇ ਬਾਬੇ ਫਰੀਦ ਦੀ ਮਿੱਠੀ ਜ਼ਬਾਨ ਨੇ ਮੁਸਲਮਾਨ ਪੈਦਾ ਕਰ ਦਿੱਤੇ ਸਨ। ਉਹਦੀ ਜ਼ਬਾਨ ਇੱਕ ਪ੍ਰੇਰਨਾ ਹੈ, ਇੱਕ ਲੈ ਕੇ ਆਈਏ। ਮੈਂ ਕਹਿੰਦਾ ਬਾਬਾ ਜੀ ਜੇ ਬੰਦੇ ਦੇ ਪੱਲੇ ਸੱਚ ਹੋਵੇ ਉਹ ਤਬਦੀਲ ਕਰ ਸਕਦਾ। ਭੂਮੀਏ ਚੋਰ ਦੇ ਘਰ ਮਹਾਰਾਜ ਗਏ, ਹੁਣ ਆਪਾਂ ਤਾਂ ਜਾਣ ਤੋਂ ਡਰਨੇ, ਜੇ ਕਿਤੇ ਤੁਰ ਵੀ ਜਾਏ ਪ੍ਰਚਾਰਕ ਵਿਚਾਰਾ ਮਾਰੀ ਦਾ ਪਿਛਲੇ ਛੱਡਦੇ ਨੇ ਕਿਤੇ, ਇਹ ਤਾਂ ਫਲਾਣੇ ਦੇ ਘਰ ਗਿਆ ਸੀ। ਸੱਚੀ ਗੱਲ ਏ, ਭੂਮੀਏ ਚੋਰ ਦੇ ਘਰ ਗਏ ਮਹਾਰਾਜ, ਉਹਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਜੁਗਤ ਦੇਖੋ ਮਹਾਰਾਜ ਜੀ ਨੂੰ ਜਦੋਂ ਛਕਾਉਂਦਾ ਕਹਿਣ ਲੱਗਾ ਮਹਾਰਾਜ ਛਕੋ ਲੰਗਰ ਲਾ ਹੈ, ਗੁਰੂ ਸਾਹਿਬ ਕਹਿੰਦੇ ਪਹਿਲਾਂ ਇਮਾਨਦਾਰੀ ਨਾਲ ਦੱਸ ਤੇਰੀ ਕਿਰਤ ਕੀ ਹੈ। ਅੱਜ ਕੋਈ ਨਹੀਂ ਜੇ ਅਸੀਂ ਨਹੀਂ ਪੁੱਛਦੇ, ਅਸੀਂ ਕਿਰਤ ਪੁੱਛਦੇ ਹਾਂ ਲੋਕਾਂ ਦੇ ਘਰ 'ਚ ਜਾ ਕੇ, ਬਾਹਰ ਵੀ ਜਾਂਦੇ ਆ ਨਾ ਸਿੱਖ, ਪ੍ਰਚਾਰਕ ਚਲਾ ਗਿਆ ਕੀਰਤਨੀਆਂ ਚਲਾ ਗਿਆ ਕੋਈ ਸੰਤ ਜਾ ਪੁੱਛਦਾ ਤੇਰਾ ਕੰਮ ਕੀ ਹੈ, ਉਹ ਕੰਮ ਇਸ ਕਰਕੇ ਨਹੀਂ ਪੁੱਛਦਾ ਕਿਰਤ ਕੀ, ਉਹ ਪੁੱਛਦਾ ਵੀ ਜੇ ਬੰਦਾ ਰੁਪਈਆਂ ਵਾਲਾ 4 ਪੈਸੇ ਵੱਧ ਮਿਲਣਗੇ। ਬਾਬੇ ਨੇ ਪੈਂਦੀ ਸੱਟੇ ਪੁੱਛਿਆ ਤੇਰੀ ਕਿਰਤ ਕੀ, ਉਹ ਵੀ ਅੱਗੋਂ ਫਿਰ ਸਿੱਧਾ ਹੀ ਨਿਕਲਿਆ, ਕਹਿੰਦਾ ਕਿਰਤ ਮੇਰੀ ਮੈਂ ਚੋਰੀ ਕਰਨਾ ਵਾ, ਮੈਂ ਚੋਰ ਹਾਂ, ਹੱਥ ਸਵਾਈ ਹੈ ਮੇਰੇ ਕੋਲ, ਲੋਕਾਂ ਨੂੰ ਕੋਈ ਪਤਾ ਨਹੀਂ, ਮੈਂ ਪਹਿਲੇ ਦਿਨ ਤੈਨੂੰ ਦੱਸਿਆ ਮੈਂ ਚੋਰ ਹਾਂ। ਭਾਈ ਭੂਮੀਆਂ ਜੀ, ਮੈਂ ਭਾਈ ਭੂਮੀਆਂ ਜੀ ਸ਼ਬਦ ਵਰਤਿਆ, ਭੂਮੀਆਂ ਚੋਰ ਨਹੀਂ ਵਰਤਿਆ, ਕਿਉਂਕਿ ਗੁਰੂ ਦੀ ਬਖਸ਼ਿਸ਼ ਨੇ ਚੋਰ ਤੋਂ ਭਾਈ ਬਣਾ ਦਿੱਤਾ ਸੀ। ਕਹਿਣ ਲੱਗਾ ਮੈਂ ਚੋਰ ਖਾਂ, ਮਹਾਰਾਜ ਜੀ ਨੇ ਕਿਹਾ ਫਿਰ ਕੰਮ ਛੱਡ ਦੇ। ਕਹਿੰਦਾ ਬਾਬਾ ਪਹਿਲੀ ਵਾਰ ਕਿਸੇ ਮੈਨੂੰ ਪੁੱਛਿਆ ਮੇਰਾ ਕੰਮ ਕੀ, ਮੇਰੇ ਤੋਂ ਸਾਰੇ ਪੈ ਖਾਂਦੇ ਨੇ, ਪਰ ਇਹ ਗੱਲ ਮੈਂ ਤੈਨੂੰ ਕਹਿ ਦਿਆਂ
पता नहीं तू मैनू प्यारा बड़ा लगना है, बाकी सब कोई छड़ सकना, मैं चोरी नहीं छड़ सकता। बाबा जी ने कहा भी जा भाजा तू, मैं तेरे घर नहीं बहना, तरीका है जुगत है। डॉक्टर भी रोग नू दूर कर ली कि जुगता वरदा है। हजूर ने कहा ना छड़, मैं तेन नहीं कहता छड़, उन्हें तेन कह दिता पहला नहीं छड़ी जाती, पर चार गल्ला मेरिया मान लै, तीन चार ही कही ना। उन्हें कहा बाकी सब कुछ मनागा, तू मेन अत का डाढ़ा प्यारा लगना है, पता नहीं तेरे बोल मेरे अंदर धू पाते ने, तेरे बिचो मेनू कोई अपना दिसदा है। एवें नहीं बाबा मिलता, नदर करे जे अपनी ता नदरी सतगुर पाया। नानक सतगुर तिना मिलाया जिना तुरे पया, संजोग तू मेनू डाढ़ा प्यारा लगना है, तेरे विच कोई मेरा अपना है। कहन लगे फिर एक काम कर, एक किसी का लून खा के हराम ना करी। कहिंदा ये मैं कर सकना पर चोरी नहीं छड़नी। महाराज कहा जी सदके, दूजी गल गरीब मार ना करी। ए शब्द कहे सन, एक सच बोली लून खा के हराम ना करी, गरीब मार ना कदी करी। ए शब्द जो तीन चार कहे मैं सिर्फ संखेप च लिया। उन्हें कहा महाराज बिल्कुल ठीक है, सच बोलांगा, गरीब मार नहीं करांगा, लून खा के किसी का बुरा नहीं करांगा। महाराज जी ने कहा कर चोरी फिर। बाबा जी ने विद्या करके दूजे दिन ही गया। उन्हें कहा अज गरीब नहीं लुटने, बाबा जी ने वचन दिता है। उन्हें कहा फिर अज जे चोरी करनी है राजे दे घर ही चली, वह किहड़ा गरीब है। राजे दे घर गए ते जदों पहुंचे, हुण उत्थे किहड़ा कोई ए ते है नहीं कोई ताला मार के गया, अगे संतरी खलोता है। मैं सिर्फ ट्यूक मात्र लिया, कोई डिटेल च साह की सुनाण लई नहीं। उस संतरी ने आउंदिया सर पुछया कौन, चेते आ गया बाबे नाल वचन किया सी झूठ नहीं बोलना सच बोलना है। चुनिया राजे दा महल, उन्हें क्या कौन, कहिंदा मैं चोर। ते इन्ने रोब नाल चोर कहा, उहदे चोर कहण च वी अंज लगा भी ये चोर नहीं। उन्हें दसता मैं चोर। संतरी ने सोचिया कोई राजे दा नजदीकी कौन है जिन्हें चोर कहा, कदी चोर कहिंदा मैं चोर, कहिंदा मैं चोर। संतरी ने सीस चुकाया अंदर चले गए, सब कुछ बन्निया, भुख लगी ते कहिंदे ने उत्थे पिया कोई कोई चीज खान लगे, वह लूणी सी। जो लून लगा जीव नूं, कहिंदा बाबा किहड़े बंधना च मैनू बन गया है, पहली गल पहली वारी सच बोलिया मैं झूठ, सच बोलिया मैं चोर, पहली वारी राजे दे घर नूं पिया वां, ते अज आ लून खादा जो कुछ बनिया सी सब कुछ। कहिंदा नहीं, जिहदे घर दा लून खाला उहदे घर विचों चोरी नहीं करनी। छड़ के चल पिया ना, आ गया हुण राजे नूं पता लग गया भी मेरे घर चोरी होई, समान बज्जा कोई छड़ गया। उहने खिच दित्ते सारे, हुण गरीबां नूं पैण लगी मार। ते भूमिए ने कहा मना करन चोरी तू गया है, ते मार गरीब पै खांदे ने, तेरी खातर गरीब मरदे पए ने। उन्हें भरे दरबार च कहा इन्हां नूं छड़ दे, चोरा चोर मैं हां। सच ए वे उहदी सच्चाई इन्हां नूं बहुत वड्डिया कीता। एक जुगत सी मेरे बाबे दी बंदे नूं सुधारन दी, सिखी मारन दा नाम नहीं, सिखी सुधारन दा नाम है, सिखी जिंदगी घड़न दा नाम है। हजूर ने कहा कि किसे नूं भुख पैदा करो, ते जिन्हों भुख पैदा हो जाए उन्हों चोखे ज्ञान देन दी लोड़ नहीं। भुख लगी होवे ते रोटी खत दी तली ते रख दिओ, बंदा चांदी दी थाली नहीं भालदा। भुख लगी होवे ते सुक्की रोटी भी अमृत हो जाती है। बच्चे नूं भुख लगती है, लोड़ है भुख पैदा करन दी। भुख पैदा होवेगी गुरु दीआं सिफतां करके, मेरा गुरु ऐसा है, मेरा प्रभु ऐसा है, मेरा मुरशद ऐसा है। इन्ने कु स्वादिष्ट भोजन की गल करो, ते कई बार आम बंदा कहिंदा तू भोजन की गल करना है, मेरी जीभ च पानी आ गया है, ते तू गुरु की गल इन्नी कर, उहदियां अखां भिज जाण ते कहन मैनूं गुरु कोल लै जा। भुख पैदा कर तू। हुण बच्चा जन्म लैंदा है, मां दुध पियांदी है। मैं कई बार ये उदाहरण देना, मां ने कहना पहला सिखाया है कि दुध किवें पीना है। भुख लगी, भुख लगी ते मां दा दुध पीना आ गया। जदों भुख लगेगी ते गुरु नूं जपण दी जाच भी आ जाए। बाबा साहिब ने कहा
ਕਿ ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣਾ ਤੇ ਜਿਉਨਾ ਵਾਂ, ਵਿਸਰ ਜਾਂਦਾ ਤੇ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾ ਹੋ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ। ਉਤ ਭੁੱਖੈ ਦਾ ਅਰਥ ਵੇਖੋ, ਉਤ ਤਾਂ ਸ਼ਬਦ ਵਰਤਿਆ ਕਿਉਂਕਿ ਨਾਮ ਦੀ ਭੁੱਖ ਲੱਗੇ। ਉਂਜ ਤਾਂ ਸਾਰੀ ਦੁਨੀਆਂ ਭੁੱਖੀ ਏ ਪਿਆਰਿਓ, ਜਿਹਨੂੰ ਝਾਤੀ ਮਾਰੋ ਇੱਕ ਸਰੀਰ ਵਿੱਚ ਹੀ ਕਈ ਭੁੱਖਾਂ ਨੇ, ਕੱਲੀ ਪੇਟ ਦੀ ਭੁੱਖ ਨਹੀਂ। ਜਦੋਂ ਸ਼ੀਸ਼ੇ 'ਚ ਆ ਦੋ ਚਮਕਦੀਆਂ ਹੋਏ ਅੱਖਾਂ ਦੇਖੀ ਦੀਆਂ ਨੇ ਤੇ ਕਹੀਦਾ ਇਹਨਾਂ ਦੀ ਕਿਹੜੀ ਭੁੱਖ ਚਲੀ ਗਈ ਹੈ, ਕੰਨਾਂ ਦੀ ਭੁੱਖ ਕਿਹੜੀ ਚਲੀ ਗਈ ਹੈ, ਜੀਭ ਦੀ ਭੁੱਖ ਨਹੀਂ ਗਈ, ਤੁਚਾ ਦੀ ਭੁੱਖ ਕਿਹੜੀ ਚਲੀ ਗਈ ਹੈ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ। ਗੁਰੂ ਅੰਗਦ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨਾ ਰੱਜੀਆਂ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਹੁਣ ਉਹ ਭੁੱਖ ਜਿਹਨੂੰ ਲੱਗ ਜਾਏ ਕਿਹੜੀ, ਸਾਚੇ ਨਾਮ ਕੀ ਲੱਗੈ ਭੁੱਖ, ਉਤ ਭੁੱਖੈ ਖਾਏ, ਉਸ ਭੁੱਖ ਵਿੱਚ ਕੋਈ ਨਾਮ ਜਪੇ ਤੇ ਮਹਾਰਾਜ ਕਹਿੰਦੇ ਫਿਰ ਕੀ ਹੋਵੇਗਾ, ਕਹਿੰਦੇ ਨੇ ਇਹਦਾ ਫਲ ਇਹ ਹੋਵੇਗਾ ਜਿੰਨਾ ਨਾਮ ਜਪੇਗਾ ਉਹਨੇ ਦੁੱਖ ਚਲੇ ਜਾਣਗੇ। ਉਤ ਭੁੱਖੈ ਖਾਏ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ। ਮੇਰੀ ਇਹ ਮਾਂ ਕਿਉਂ ਭੁੱਲ ਜਾਂਦਾ ਉਹ, ਮੈਂ ਸਿਰਫ ਵਿਸਰੇ ਤੇ ਯਾਦ ਸ਼ਬਦ ਅੱਜ ਚੁਣਿਆ ਸੀ ਵੀ ਇਹ ਕਥਾ ਕਰਾਂਗੇ। ਮਨ ਚ ਕੱਲ ਆਇਆ ਕਿ ਕਿੱਡਾ ਪਿਆਰਾ ਸ਼ਬਦ, ਅਖੀਰ ਤੇ ਜਦੋਂ ਸ਼ਬਦ ਦੀ ਸੰਪੰਨਤਾ ਹੁੰਦੀ, ਇਹ ਰਹਾਉ ਦੀਆਂ ਤੁਕਾਂ ਨੇ, ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ, ਕਿਉਂ ਭੁੱਲਦਾ ਮਾਂ ਮੇਰੀ ਇਹ ਸੱਚਾ। ਅਖੀਰ ਤੇ ਜੇ ਪੁੱਛਿਆ ਫਲਾਣੇ ਦੀ ਜ਼ਾਤ ਨੀਵੀਂ, ਮਹਾਰਾਜ ਜੀ ਨੇ ਕਿਹਾ ਝੂਠ। ਕਹਿੰਦੇ ਨੇ ਕਮਜ਼ਾਤ ਤੇ ਸਨਾਤ ਹੋਵੇ ਜਿਹਨੂੰ ਨਾਮ ਵਿਸਰ ਜਾਂਦਾ ਹੈ। ਅਖੀਰਲੀਆਂ ਤੁਕਾਂ ਪੜੋ, ਜੇਵੜ ਆਪ ਤੇਵੜ ਤੇਰੀ ਦਾਤ, ਜਿੱਡਾ ਵੱਡਾ ਤੂੰ ਓਡੀ ਵੱਡੀ ਤੇਰੀ ਬਖਸ਼ਿਸ਼। ਕਿੱਡੀ ਜੀ, ਜਿਨ ਦਿਨ ਕਰਕੇ ਕੀਤੀ ਰਾਤ, ਜਿਨੇ ਦਿਨ ਬਣਾ ਕੇ ਫਿਰ ਰਾਤ ਬਣਾਈ, ਧਰਤੀ ਨੂੰ ਘੁਮਾਇਆ ਤੇ ਦਿਨ ਰਾਤ ਬਣਾ ਦਿੱਤਾ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਅੱਗੇ ਕੀ ਹੈ, ਖਸਮ ਵਿਸਾਰੈ ਆਖਾਂ ਜੀਵਾਂ ਵਿਸਰੈ ਮਰ ਜਾਊਂ, ਖਸਮ ਵਿਸਾਰੈ ਤੇ ਕਮ ਜਾਤ, ਸਭ ਤੋਂ ਨੀਚ ਜਾਤ ਦੇ ਉਹ ਨੇ ਜਿਨ੍ਹਾਂ ਨੂੰ ਰੱਬ ਭੁੱਲ ਜਾਂਦਾ ਹੈ। ਵੇਖੋ ਇਹਦੇ ਅਰਥ ਇਹੀ ਹੋਣਗੇ, ਖਸਮ ਵਿਸਾਰੈ ਤੇ ਕਮ ਜਾਤ, ਰਵਿਦਾਸ ਨੀਵੀਂ ਜਾਤ ਦੇ ਥੋੜਾ ਨੇ, ਕਬੀਰ ਸਾਹਿਬ ਨੀਵੀਂ ਜਾਤ ਦੇ ਥੋੜਾ ਨੇ, ਨਾਮਦੇਵ ਨੀਵੀਂ ਜਾਤ ਦੇ ਨਹੀਂ, ਸੈਣ ਨੀਵੀਂ ਜਾਤ ਦਾ ਨਹੀਂ, ਧੰਨਾ ਨੀਵੀਂ ਜਾਤ ਵਿੱਚੋਂ ਨਹੀਂ। ਨੀਵੀਂ ਜਾਤ ਤਾਂ ਉਹਦੀ ਏ ਜਿਹੜਾ ਰਹਿੰਦਾ ਘਰ ਉੱਚੇ ਵਿੱਚ, ਕੁਹਾਂਦਾ ਸਵਰਨ ਜਾਤੀ ਦਾ, ਪਰ ਨਾਮ ਭੁੱਲ ਜਾਏ ਉਦੋਂ ਵੱਡਾ ਕਮਜ਼ਾਤ ਹੀ ਕੋਈ ਨਹੀਂ। ਇਹਨੂੰ ਗੁੱਸੇ ਦਾ ਸ਼ਬਦ ਨਾ ਸਮਝਿਓ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਮੈ ਬਾਜ ਸਨਾਤ, ਨਾਮ ਤੋਂ ਬਿਨਾ। ਆਓ ਥੋੜਾ ਜਿਹਾ ਬਾਣੀ ਚੋਂ ਦੇਖੀਏ, ਦੋ ਹੀ ਗੱਲਾਂ ਅੱਜ ਮੈਂ ਆਪਣੇ ਮਨ ਨੂੰ ਸਮਝਾਉਣ ਲਈ ਕਥਾ ਕਰ ਰਿਹਾ। ਵਿਸਰੇ ਨਾ, ਬਸ ਆਹੀ ਸਿੱਖੀ ਹੈ। ਗੁਰੂ ਸਾਹਿਬ ਨੇ ਸਭ ਤੋਂ ਪਹਿਲੀ ਦਾਤ ਹੀ ਵਾਹਿਗੁਰੂ ਤੇ ਮੰਗੀ ਬਾਣੀ ਵਿੱਚ। ਜਪਜੀ ਸਾਹਿਬ ਪੜ੍ਹਦੇ ਹਾਂ ਤੇ ਪੰਜਵੀਂ ਪੌੜੀ ਦੀਆਂ ਅਖੀਰਲੀਆਂ ਤੁਕਾਂ ਵਿੱਚ ਜਿਹੜੀ ਅਰਦਾਸ ਕਰਕੇ ਮੰਗਿਆ, ਉਹ ਇਹ ਹੀ ਮੰਗਿਆ ਕਿ ਮਾਲਕ ਜੀ ਇੱਕ ਕਿਰਪਾ ਕਰੋ, ਜੇ ਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ। ਕੀ ਬੁਝਾਇਓ? ਆਖਾਂ ਜੀਵਾਂ, ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਨਾ ਭੁੱਲੇ। ਆਓ ਥੋੜਾ ਜਿਹਾ ਹੋਰ ਗਾਥਾ ਬਾਣੀ ਹੈ ਗੁਰੂ ਅਰਜਨ ਦੇਵ ਜੀ ਦੀ। ਸਾਹਿਬ ਕਹਿੰਦੇ ਨੇ, ਮਰਨੰਗ ਵਿਸਰਨੰਗ ਗੋਬਿੰਦ ਹੈ, ਵਿਸਰੈ ਮਰ ਜਾਊਂ, ਮਰਨੰਗ ਵਿਸਰਨੰਗ ਗੋਬਿੰਦ ਹੈ, ਜਿੱਦਨ ਗੋਬਿੰਦ ਭੁੱਲ ਗਿਆ ਉਦਨ ਮੌਤ ਹੈ, ਜੀਵਨੰਗ ਹਰ ਨਾਮ ਧਿਆਵਣੇ, ਜ਼ਿੰਦਗੀ ਤਾਂ ਉਹ ਹੀ ਹੈ ਜਿੱਥੇ ਨਾਮ ਚੇਤੇ ਆਉਂਦਾ ਹੈ। ਲੱਭਣੰਗ ਸਾਧ ਸੰਗੇਣ, ਇਹ ਯਾਦ ਲੱਭਦੀ ਹੈ ਗੁਰਦੁਆਰੇ ਸਾਧ ਸੰਗਤ ਵਿੱਚੋਂ, ਨਾਨਕ ਪੂਰਬ ਲਿਖਣੇ, ਪਰ ਗੁਰਦੁਆਰਾ ਉਹਨਾਂ ਨੂੰ ਮਿਲਦਾ ਜਿਹਦੇ ਪੂਰਬ ਦੇ ਲੇਖ ਲਿਖੇ। ਮਰਨੰਗ ਵਿਸਰਨ ਗੋਬਿੰਦ ਹੈ, ਮੌਤ ਹੈ ਸਾਈ ਭੁੱਲ ਜਾਏ। ਆਪਾਂ ਕਹਾਂਗੇ ਕੱਲਾ ਬਾਬਾ ਜੀ ਨੇ, ਇੱਕ ਇੱਕ ਦੋ ਦੋ ਹੋਰ ਲੈ ਲਈਏ। ਫਰੀਦ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਜਿਨ੍ਹਾਂ ਨੂੰ ਵਿਸਰ ਜਾਂਦਾ ਉਹਨਾਂ ਦੇ ਚਿਹਰੇ ਵੀ ਡਰਾਵਣੇ ਲੱਗਦੇ ਨੇ। ਫਰੀਦਾ, ਤਿੰਨਾਂ ਮੁੱਖ ਡਰਾਵਣੇ,
ਜਿੰਨਾ ਵਿਸਾਰਿਓ ਨਾ ਹੋ ਵਿਸਰੈ ਮਰ ਜਾਓ। ਫਰੀਦਾ ਤਿੰਨਾ ਮੁੱਖ ਡਰਾਵਣੇ ਜਿੰਨਾ ਵਿਸਾਰਿਓ ਨਾ ਹੋ ਐਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਉ। ਜਿਹਨੂੰ ਵਿਸਰ ਜਾਏ ਕਹਿੰਦੇ ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾ ਹੋ। ਸਿਰ ਵਿਸਰੇ ਤੇ ਚੇਤੇ ਸ਼ਬਦ, ਕੋਟ ਵਿਘਨ ਕਰੋੜਾਂ ਰੁਕਾਵਟਾਂ ਨੇ ਜਿਹਨੂੰ ਨਾਮ ਭੁੱਲ ਜਾਏ, ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾ ਹੋ। ਇਸ ਤਰ੍ਹਾਂ ਦੁਨੀਆਂ ਤੋਂ ਖਾਲੀ ਜਾਂਦਾ, ਨਾਨਕ ਅੰਦਿਨ ਬਿਲਪਤੇ ਜਿਉਂ ਸੁਣਿਆ ਘਰ ਕਾਉ। ਜਿੰਨੀ ਨਾਮ ਵਿਸਾਰਿਆ ਗੁਰੂ ਅਰਜਨ ਦੇਵ ਜੀ, ਜਿੰਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ, ਇਹ ਵੀ ਬਚਨ, ਜਿੰਨੀ ਨਾਮ ਵਿਸਾਰਿਆ ਬੋ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਏ ਜੋ ਸੰਨੀ ਉਪਰ ਚੋਰ ਆਖਾਂ ਜੀਵਾਂ ਵਿਸਰੈ ਮਰ ਜਾਉ। ਫਿਰ ਦੇਖੋ ਇਹ ਹੈ ਔਖਾ ਕੰਮ ਬੜਾ, ਪਰ ਜੇ ਬੰਦਾ ਰੋਜ਼ ਇਹਨੂੰ ਪ੍ਰੈਕਟੀਕਲ ਕਰ ਲੱਗੇ ਤੇ ਸੌਖਾ ਵੀ ਹੋ ਜਾਂਦਾ ਹੈ। ਇਹਦੇ ਚ ਕੋਈ ਭਾਰ ਨਹੀਂ ਚੁੱਕਣਾ, ਹੱਥ ਨਹੀਂ ਥੱਕਣੇ, ਵੀ ਇਹ ਥੋੜਾ ਬਾਬਾ ਜੀ ਨੇ ਕਿਹਾ ਜਿਹੜਾ ਨਾਮ ਜਪੇ ਦੋਵਾਂ ਹੱਥਾਂ ਵਿੱਚ ਭਾਰ ਚੁੱਕੇ, ਇਹ ਤਾਂ ਨਹੀਂ ਕਿਹਾ। ਨਾ ਪੰਡ ਚੁੱਕਣੀ, ਨਾ ਹੱਥਾਂ ਚ ਭਾਰ ਚੁੱਕਣਾ, ਨਾ ਕਿਤੇ ਠੰਡੇ ਪਾਣੀ ਚ ਬਹਿਣਾ, ਨਾ ਬਾਹਰ ਧੁੱਪ ਚ ਬਹਿਣਾ, ਨਾ ਇੱਥੇ ਭੁੱਕੇ ਫਾਕੇ ਕੱਟਣੇ। ਬਸ ਕਹਿੰਦੇ ਇੱਕੋ ਕੰਮ ਕਰ, ਤੂੰ ਚੇਤੇ ਵਿੱਚ ਵਾਹਿਗੁਰੂ ਨੂੰ ਲਾਇਆ, ਚੇਤੇ ਚ ਲਾਇਆ, ਕਿੱਡਾ ਸੌਖਾ ਕੰਮ ਹੀ ਹੈ ਨਾ। ਬਾਹਰ ਦੀ ਕੋਈ ਯਾਦੀ ਸਾਧਨਾ ਨਹੀਂ, ਚੇਤੇ ਵਿੱਚ ਲਾਇਆ। ਤੇ ਕਈ ਵਾਰੀ ਮੈਂ ਬੇਨਤੀ ਕਰਨਾ ਕਿ ਇਸ ਤਰ੍ਹਾਂ ਚੇਤੇ ਵਿੱਚ ਲਾਇਆ ਜਿਵੇਂ ਰੋਟੀ ਚੇਤੇ ਵਿੱਚ ਆ ਗਈ, ਖਾਣਾ ਚੇਤੇ ਚ ਆ ਗਿਆ, ਇਸ ਤਰ੍ਹਾਂ ਚੇਤੇ ਚ ਲਾਇਆ ਜਿਵੇਂ ਪਾਣੀ ਚੇਤੇ ਚ ਆ ਗਿਆ, ਇਸ ਤਰ੍ਹਾਂ ਚੇਤੇ ਵਿੱਚ ਲਾਇਆ ਜਿਵੇਂ ਨੀਂਦ ਚੇਤੇ ਵਿੱਚ ਆ ਗਈ, ਇਸ ਤਰ੍ਹਾਂ ਚੇਤੇ ਵਿੱਚ ਲਾਇਆ ਜਿਵੇਂ ਤੈਨੂੰ ਖਸਣਾ ਚੇਤੇ ਆ ਜਾਂਦਾ ਹੈ। ਹੈ ਬਾਣੀ ਦੇ ਸ਼ਬਦ। ਖਾਣਾ ਇੰਨਾ ਕੁ ਸਾਡੇ ਅੰਦਰ ਚੇਤੇ ਵਿੱਚ ਵੱਸ ਚੁੱਕਾ, ਕਿਸੇ ਪ੍ਰਚਾਰਕ ਨੇ, ਕਿਸੇ ਸੁਸਾਇਟੀ ਨੇ, ਕਿਸੇ ਵਿਦਵਾਨ ਨੇ ਰੋਜ਼ ਇਹ ਸਪੀਚ ਤਾਂ ਨਹੀਂ ਦਿੱਤੀ, ਲੋਕੋ ਖਾਣ ਦਾ ਵਕਤ ਹੋ ਗਿਆ ਰੋਟੀ ਖਾ ਲਓ, ਨਹੀਂ, ਉਹ ਇੰਨਾ ਚੇਤੇ ਵਿੱਚ ਵੱਸ ਚੁੱਕਾ, ਭੁੱਖ ਲੱਗੇ ਤੇ ਆਪਾਂ ਖਾਣ ਤੁਰ ਪੈਂਦੇ, ਪਿਆਸ ਲੱਗੇ ਪੀਣ ਤੁਰ ਪੈਂਦੇ ਚੇਤੇ ਚ ਨਾ। ਕਦੀ ਕਿਸੇ ਨੂੰ ਪਿਆਸ ਲੱਗੀ ਹੋਵੇ ਤੇ ਥੋੜਾ ਕਹਿੰਦਾ ਉਹ ਮੈਨੂੰ ਤਾਂ ਭੁੱਲ ਹੀ ਗਿਆ, ਇੰਨੀ ਪਿਆਸ ਲੱਗੀ ਸਾਨੂੰ ਚੇਤੇ ਹੀ ਭੁੱਲ ਗਿਆ ਪਾਣੀ ਪੀਣਾ, ਨਹੀਂ, ਪਿਆਸ ਲੱਗੇ ਤੇ ਚੇਤਾ ਆਪਣੇ ਆਪ ਹੈ। ਰੋਟੀ ਦਾ ਚੇਤਾ ਨਹੀਂ ਕਰਾਇਆ ਜਾਂਦਾ, ਪਾਣੀ ਦਾ ਚੇਤਾ ਨਹੀਂ ਕਰਾਇਆ ਜਾਂਦਾ, ਸੌਣ ਦਾ ਕਦੀ ਕਿਸੇ ਚੇਤਾ ਨਹੀਂ ਕਰਾਇਆ ਤੇ ਹੱਸਣ ਦਾ ਕਿਸੇ ਚੇਤਾ ਨਹੀਂ ਕਰਾਇਆ। ਬੰਦਾ ਪਹਿਲਾਂ ਹੀ ਡੇਟ ਲਿਖ ਲੈਂਦਾ ਫਲਾਣੀ ਤਰੀਕ ਨੂੰ ਫਲਾਣੇ ਹੋਟਲ 'ਚ ਰੋਟੀ ਖਾਣੀ, ਮਨੋਰੰਜਨ ਹੀ ਹੈ ਨਾ। ਮਹਾਰਾਜ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ, ਬਸ ਆ ਵਿਸਰੈ ਮਰ ਜਾਓ। ਤੁਸੀਂ ਬਾਣੀ ਦੇ ਗਿਆਤਾ ਹੋ ਤਾਂ ਮੈਂ ਪ੍ਰਮਾਣ ਲੈ ਰਿਹਾ। ਖਾਣਾ ਚੇਤੇ ਹੈ, ਉਸ ਚੇਤੇ ਵਿੱਚ ਨਾਮ ਕਿਉਂ ਨਹੀਂ ਆ ਗਿਆ? ਉਸ ਪੀਣੇ ਵਿੱਚ ਨਾਮ ਕਿਉਂ ਨਹੀਂ ਆਇਆ? ਖਾਣਾ ਪੀਣਾ ਖਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਖੁਆਰੀ ਵਿਸਰੈ ਮਰ ਜਾਓ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ ਆਖਾਂ ਜੀਵਾਂ ਪ੍ਰਾਣੀ, ਇੱਕੋ ਨਾਮ ਧਿਆਵੋ ਆਪਣੇ ਪਤ ਸੇਤੀ ਕਰ ਜਾਵੋ। ਤੇ ਜਦੋਂ ਨਾਮ ਵਿਸਰ ਜਾਏ ਕਿੰਨਾ ਕੁ ਦੁਖਦਾਇਕ ਹੁੰਦਾ ਹੈ। ਸਿਰਫ ਇੱਕ ਦੋ ਬਚਨ ਹੋਰ ਲੈ ਲਵਾਂ, ਗੁਰੂ ਅਰਜਨ ਸਾਹਿਬ ਦਾ ਸ਼ਲੋਕ ਤੇ ਨਾਲ ਪੌੜੀ, ਬਸੰਤ ਜੈਤ ਸ੍ਰੀ ਕੀ ਵਾਰ। ਬਸੰਤ, ਬਸੰਤ ਦਾ ਅਰਥ ਹੈ ਵਸਦਾ ਹੋਵੇ, ਵਿਸਰੈ ਮਰ ਜਾਓ। ਬਸੰਤ ਸਵਰਗ ਲੋਕੈ, ਸਵਰਗ ਲੋਕ ਵਿੱਚ ਟਿਕਾਣਾ ਹੋਵੇ। ਸਵਰਗ ਲੋਕ ਦਾ ਅਰਥ ਆ ਸਹੂਲਤਾਂ ਜਿਹੜੀਆਂ ਆਪਾਂ ਭਾਲਨੇ ਕਿ ਉੱਥੇ ਕੋਈ ਕਮੀ ਨਾ ਹੋਵੇ ਖਾਣ ਦੀ ਪੀਣ ਦੀ ਐਸ਼ੋ ਇਸ਼ਰਤ ਦੀ। ਤੇ ਉਂਝ ਵੈਸੇ ਸਾਡੇ ਧਰਮ ਨੇ ਬਿਲਕੁਲ ਨਹੀਂ ਆਖਿਆ ਵੀ ਤੁਸੀਂ ਸਿੱਖੀ ਕਮਾਓ ਤੇ ਅੱਗੇ ਸ਼ਹਿਦ ਕੀ ਨਦੀ ਮਿਲੇਗੀ, ਅੱਗੇ ਖੂਰਾਂ ਮਿਲਣਗੀਆਂ, ਅੱਗੇ ਠੰਡੀਆਂ ਹਵਾਵਾਂ ਮਿਲਣਗੀਆਂ, ਤੇ ਹਰ ਥਾਂ ਦਾ ਜਿਹੜਾ ਮੌਸਮ ਹੈ ਨਾ ਉਹਦੇ ਮੁਤਾਬਕ ਹੀ ਅਗਲੇ ਸਵਰਗ ਨੇ। ਅਰਬ ਵਾਲਿਆਂ ਨੇ ਕਿਹਾ ਠੰਡੀਆਂ ਹਵਾਵਾਂ, ਉੱਥੇ ਲੂ ਚੱਲਦੀ ਸੀ, ਤੇ ਜਿਹੜਾ ਹਿਮਾਲਿਆ 'ਚ ਬੈਠਾ ਉਹ ਤੇ ਇਹ ਕਹੇਗਾ ਜਿਹੜਾ ਤੁਸੀਂ ਬੰਦਗੀ ਕਰੋਗੇ ਤੇ ਅੱਗੇ ਅੰਗੀਠੀਆਂ ਮਿਲਣਗੀਆਂ, ਕਿਉਂਕਿ ਉੱਥੇ ਗਰਮੀ ਨਹੀਂ ਹੈਗੀ। ਬਾਬਾ ਜੀ ਨੇ ਥੋੜਾ ਕਿਹਾ ਇਹ ਤਾਂ ਹੁਣ ਸਾਰੇ ਘਰਾਂ 'ਚ ਬਣ ਗਿਆ। ਉਹਨੇ ਕਿਹਾ ਵੀ ਜੇ ਤੂੰ ਨਾਮ ਜਪੇਗਾ ਨਾ ਤੇ ਤੱਤੀ ਤਵੀ ਤੇ ਬਹਿ ਜਾਏਗਾ, ਨਾਮ ਚੇਤੇ ਹੋਵੇਗਾ ਤੇ ਅੰਦਰ ਤਪਸ਼ ਕੁਝ ਨਹੀਂ ਕਹੇਗੀ। ਜੇ ਤੂੰ ਨਾਮ ਜਪੇਗਾ ਸਾਹਮਣੇ ਗੁਰੂ ਪਿੰਜਰੇ 'ਚ ਹੋਵੇਗਾ, ਸਿਰ ਤੇ ਆਰਾ ਚੱਲੇਗਾ ਤੇ ਜਪਜੀ ਸਾਹਿਬ ਫਿਰ ਵੀ ਨਿਕਲੇਗਾ। ਜੇ ਤੂੰ ਨਾਮ ਜਪੇਗਾ ਤੇ ਦੁੱਖ ਹੰਢਾਏਗਾ, ਪੁੱਤਰ ਸ਼ਹੀਦ ਹੋ ਜਾਣਗੇ, ਚਮਕਦੇ ਤਾਰਿਆਂ ਥੱਲੇ ਬੈਠਾ ਹੋਇਆ ਰੱਬ ਦਾ ਸ਼ੁਕਰ ਕਰੇਗਾ। ਨਾਮ ਅਵਸਥਾ ਹੈ, ਨਾਮ ਕੇਵਲ ਪਦਾਰਥਾਂ ਦਾ ਨਾਮ ਨਹੀਂ। ਸਾਹਿਬ ਨੇ ਕਿਹਾ ਬਸੰਤ ਸਵਰਗ ਲੋਕੈ ਜਿੱਤ ਤੈ ਪ੍ਰਿਥਵੀ ਨਵ ਖੰਡਣੈ, ਵਿਸਰੇ ਮਰ ਜਾਊ। ਬਿਸਰੰਤ ਹਰ ਗੋਪਾਲੈ ਵਿਸਰੇ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ। ਕੌਤਕ ਕੋੜ ਤਮਾਸ਼ਿਆ ਚਿਤ ਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ, ਉਜੜ ਸੋਈ ਥਾਉ ਵਿਸਰੇ ਮਰ ਜਾਉ। ਮਹਾਰਾਜ ਜੀ ਦੇ ਬਚਨ ਬਾਬੇ ਫਰੀਦ ਸਾਹਿਬ ਦਾ, ਕਹਿਣ ਲੱਗੇ ਰੱਤੇ ਇਸ਼ ਖੁਦਾਏ ਆਖਾਂ ਜੀਵਾਂ, ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ, ਜਿਹਨੂੰ ਨਾਮ ਭੁੱਲ ਜਾ ਉਹ ਧਰਤੀ ਤੇ ਬੋਝ ਹੈ। ਸਾਰੇ ਮਹਾਂਪੁਰਖ ਇੱਕੋ ਜ਼ਬਾਨ ਚ ਕਹਿ ਰਹੇ ਕਿ ਆਖਾਂ ਜੀਵਾਂ ਵਿਸਰੇ ਮਰ ਜਾਹੂ। ਭਾਈ ਸਾਹਿਬ ਭਾਈ ਨੰਦ ਲਾਲ ਜੀ ਹਜ਼ੂਰ ਦੇ ਚਰਨਾਂ ਚ ਆਏ ਤੇ ਉਹਨਾਂ ਨੇ ਸੇਵਾ ਬਹੁਤ ਕੀਤੀ ਹੈ। ਕਈ ਵਾਰੀ ਮੈਂ ਸ਼ਬਦ ਦੁਹਰਾਨਾ ਹੁੰਨਾ ਕਿ ਦਿੱਲੀ ਦੇ ਬਾਦਸ਼ਾਹ ਦਾ ਸਭ ਤੋਂ ਚੋਟੀ ਦਾ ਵਿਦਵਾਨ ਜਿਹੜਾ ਕੁਰਾਨ ਦੀ ਐਤ ਦੇ ਅਰਥ ਕਰਦਾ, ਆਪ ਨਹੀਂ ਸਨ ਕੀਤੇ ਅਰਥ ਦਰਬਾਰ ਚ, ਭਾਈ ਨੰਦ ਲਾਲ ਸਾਹਿਬ ਆਪ ਨਹੀਂ ਗਏ, ਬਹਾਦਰ ਸ਼ਾਹ ਭਾਈ ਸਾਹਿਬ ਕੋਲ ਪੜ੍ਹਦੇ ਸਨ। ਤੇ ਜਦੋਂ ਉਹਨੇ ਕਿਹਾ ਵੀ ਅੱਜ ਪਿਤਾ ਦੇ ਦਰਬਾਰ ਵਿੱਚ ਇਸ ਕੁਰਾਨ ਦੀ ਐਤ ਦੇ ਅਰਥਾਂ ਸੰਬੰਧੀ ਗੱਲ ਚੱਲੀ ਤੇ ਭਾਈ ਸਾਹਿਬ ਨੇ ਕਹਿਤਾ ਆਹ ਅਰਥ ਨੇ। ਸਵੇਰੇ ਬਹਾਦਰ ਸ਼ਾਹ ਨੇ ਭਰੇ ਦਰਬਾਰ ਚ ਜਦੋਂ ਆਲਮ ਲੋਕ ਇਕੱਠੇ ਹੋਏ ਉਹਨੇ ਅਰਥ ਕੀਤੇ ਤੇ ਔਰੰਗਜ਼ੇਬ ਨੇ ਕਿਹਾ ਪੁੱਤਰ ਤੂੰ ਮੇਰਾ ਹੀ ਹੈ, ਮੈਨੂੰ ਪਤਾ ਹੈ ਅਕਲ ਤੇਰੀ ਨੀ, ਕਿੰਨੇ ਅਰਥ ਤੈਨੂੰ ਸਿਖਾਏ ਨੇ। ਉਹਨੇ ਫਿਰ ਕਿਹਾ ਮੇਰੇ ਉਸਤਾਦ ਨੇ। ਉਹਨੇ ਕਿਹਾ ਏਡਾ ਵੱਡਾ ਕਾਬਿਲ ਬੰਦਾ, ਹੁਣ ਤਾਂ ਵਿਦਵਾਨਾਂ ਦੀ ਕੀ ਕਦਰ, ਖਿਮਾ ਕਰਿਓ। ਵਿਦਵਾਨ ਪੈਦਾ ਹੋਣਾ, ਕੀਰਤਨੀਆਂ ਪੈਦਾ ਹੋਣਾ ਸਦੀਆਂ ਬਾਅਦ ਕਦੀ ਭਾਗ ਲੱਗਦਾ ਹੈ। ਜੋ ਮਰਜ਼ੀ ਪਿੱਠ ਪਿੱਛੇ ਕੋਈ ਕਹੀ ਜਾਏ, ਅੱਜ ਮਸਕੀਨ ਸਾਹਿਬ ਦਾ ਨਾਂ ਲੈਂਦੇ ਅੱਖਾਂ ਸਭ ਦੀਆਂ ਭਰ ਜਾਂਦੀਆਂ, ਭਰਦੀਆਂ ਨੇ ਨਾ, ਉਹਨਾਂ ਦੀ ਅਣਹੋਂਦ ਰੜਕਦੀ ਹੈ ਅੰਦਰ ਨੂੰ, ਪਰਮਾਰਥ ਤੇ ਖਾਸ ਕਰਕੇ ਚੱਲਣ ਵਾਲੇ। ਉਹਨੇ ਕਿਹਾ ਏਡਾ ਵਿਦਵਾਨ ਤੇ ਕਾਫਿਰਾਂ ਵਿੱਚ। ਬਹਾਦਰ ਸ਼ਾਹ ਇਮਾਨਦਾਰ ਨਿਕਲਿਆ, ਉਹਨੇ ਕਿਹਾ ਉਸਤਾਦ ਨੂੰ ਚਲੇ ਜਾਓ, ਹੁਣ ਜਾਂ ਧਰਮ ਛੱਡੋਗੇ ਜਾਂ ਮੌਤ। ਖੈਰ ਮੈਂ ਪ੍ਰਕਰਨ ਵਿੱਚ ਰਹਾਂ। ਆਨੰਦਪੁਰ ਆਏ, ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ। ਉਹਨਾਂ ਨੂੰ ਪਤਾ ਹੈ ਕਿ ਜੇ ਕੋਈ ਮੈਨੂੰ ਰੱਖ ਸਕਦਾ ਗੁਰੂ ਗੋਬਿੰਦ ਸਿੰਘ। ਆਏ, ਆ ਕੇ ਆਉਂਦਿਆਂ ਰਸਤੇ 'ਚ ਕਿਤਾਬ ਲਿਖੀ, ਆਨੰਦਪੁਰ ਸਾਹਿਬ ਮੁਕੰਮਲ ਹੋਈ ਤੇ ਨਾਮ ਰੱਖਿਆ ਬੰਦਗੀ ਨਾਮਾ। ਹਜ਼ੂਰ ਨੇ ਧਿਆਨ ਨਹੀਂ ਦਿੱਤਾ, ਕਿੰਨੇ ਦਿਨ ਆਏ ਨੇ ਧਿਆਨ ਜਾਣ ਬੁੱਝ ਕੇ ਨਹੀਂ ਦਿੱਤਾ, ਇਸ ਕਰਕੇ ਨਹੀਂ ਵੀ ਇਗਨੋਰ ਕੀਤਾ, ਜਾਣ ਬੁੱਝ ਕੇ ਇਹਦੇ ਅੰਦਰ ਵਿਦਵਤਾ ਦਾ ਹੰਕਾਰ ਨਿਕਲ ਜਾਏ ਕਿ ਉਹਦੇ ਦਰਬਾਰ ਵਿੱਚ ਇੰਨੀਆਂ ਸਹੂਲਤਾਂ ਤੇ ਪੁੱਛੀ ਕਿਸੇ ਨੇ। ਲਿਖੀ ਗਏ, ਜਦੋਂ ਹਜ਼ੂਰ ਨੇ ਪੁਸਤਕ ਪੜ੍ਹੀ, ਭੇਟਾ ਕੀਤੀ, ਬੈਰਾਗ 'ਚ ਭਿੱਜੇ ਨੇ, ਮਹਾਰਾਜ ਜੀ ਨੇ ਕਿਹਾ ਇਹ ਜ਼ਿੰਦਗੀ ਨਾਮਾ ਹੈ, ਇਹਦਾ ਇੱਕ ਇੱਕ ਸ਼ੇਰ ਅੰਮ੍ਰਿਤ ਜੀਵਨ ਦੇਣ ਵਾਲਾ ਹੈ। ਫਿਰ ਉਹਨਾਂ ਕਿਹਾ ਮਹਾਰਾਜ ਸਿੱਖੀ। ਸਾਹਿਬ ਨੇ ਕਿਹਾ ਨੰਦ ਲਾਲ ਤੂੰ ਆਇਆ, ਵਿਦਵਾਨ ਬੰਦਾ, ਇੰਨੇ ਧਰਮਾਂ ਦੀ ਵਾਕਫੀਅਤ ਰੱਖਣ ਵਾਲਾ, ਸੁਗੜ ਵਕਤਾ। ਕਹਿਣ ਲੱਗੇ ਤੂੰ ਆਇਆ, ਜੇ ਇਸ ਘਰ ਵਿੱਚੋਂ ਕੁਝ ਲੈਣੀ ਤੇ ਕੱਪੜੇ ਬਦਲ, ਸਾਦੇ ਕੱਪੜੇ ਪਾ ਕੇ ਲੰਗਰ ਦੇ ਭਾਂਡਿਆਂ ਵਿੱਚ ਖਲੋ ਜਾ, ਲੰਗਰ ਬਣਾ। ਕਮਾਲ ਦੀ ਗੱਲ, ਮੈਂ ਕਹਿੰਦਾ ਸਤਿਗੁਰੂ ਤੂੰ ਮੁਕੰਮਲ ਕਰਨਾ ਹਰ ਪੱਖ ਤੋਂ। ਗੁਰੂ ਹਰਗੋਬਿੰਦ ਸਾਹਿਬ ਕੈਸੀ ਖੇਡ, ਭਾਈ ਬਿਧੀ ਚੰਦ ਘੋੜਿਆਂ ਦੇ ਪਾਰਖੂ ਨੇ, ਕਿਉਂਕਿ ਉਹ ਜੰਗ ਲੜਦੇ ਨੇ, ਉਹਨਾਂ ਨੂੰ ਘੋੜ ਸਵਾਰੀ ਦਾ ਪਤਾ ਹੈ, ਉਹ ਘੋੜਿਆਂ ਨੂੰ ਕਿਲੇ ਤੋਂ ਛਾਲ ਮਰਵਾ ਸਕਦੇ ਨੇ। ਮੈਂ ਟਿਊਕ ਮਾਤਰ, ਜਿਹਨੂੰ ਘੋੜਿਆਂ ਦੀ ਨਸਲ ਦਾ ਪਤਾ ਹੈ ਉਹਨੂੰ ਅੰਤਲੇ ਸਮੇਂ ਕਹਿੰਦੇ ਨੇ ਚੱਲ ਤੁਸੀਂ ਪ੍ਰਚਾਰ ਕਰਨਾ ਹੈ, ਤੇ ਭਾਈ ਗੁਰਦਾਸ ਸਾਹਿਬ ਸਾਰੀ ਜ਼ਿੰਦਗੀ ਲਿਖਦੇ ਰਹੇ, ਕਹਿੰਦੇ ਨੇ ਜਾਂ ਤੂੰ ਘੋੜੇ ਖਰੀਦ ਕੇ ਲਿਆਉਣੇ ਨੇ। ਕਲਮ ਚਲਾਉਣ ਵਾਲਾ ਘੋੜੇ ਖਰੀਦਣ ਜਾਂਦਾ ਪਿਆ ਹੈ, ਤੇ ਜਿਹੜਾ ਘੋੜਿਆਂ ਦਾ ਪਾਰਖੂ ਤੂੰ ਕਹਿੰਦੇ ਕਥਾਕਾਰ। ਇਹ ਗੁਰੂ ਦੀ ਖੇਡ ਹੈ ਨਾ। ਹੁਣ ਉਹਨਾਂ ਕਿਹਾ ਵਿਦਵਾਨ ਨੂੰ ਲੰਗਰ ਦੇ ਭਾਂਡਿਆਂ 'ਚ ਲੰਗਰ ਪਕਾ। ਸੱਚਮੁੱਚ ਉਹ ਲੰਗਰ 'ਚ ਖਲੋਤੇ। ਹਜ਼ੂਰ ਨੇ ਜਿਸ ਦਿਨ ਲੰਗਰ ਸਾਰੇ ਪਰਖੇ, ਅਖੀਰ ਤੇ ਭਾਈ ਨੰਦ ਲਾਲ ਸਾਹਿਬ ਆਟਾ ਗੁੰਨ ਰਹੇ ਸਨ ਤੇ ਮਹਾਰਾਜ ਕੱਪੜੇ ਭੇਸ ਬਦਲ ਕੇ ਗਏ। ਕਹਿਣ ਲੱਗੇ ਸਿੱਖਾਂ ਗੁਰੂ ਕਾ ਲੰਗਰ ਭੁੱਖ ਲੱਗੀ, ਇੱਕੋ ਦਮ ਗੁੱਜਾਂ ਆਟਾ ਭਿੱਜੀ ਦਾਲ ਕੋਲ ਲਿਆ ਕੇ ਲੱਕੜਾਂ ਰੱਖ ਕੇ ਕਹਿਣ ਲੱਗੇ ਹੁਣ ਇਹ ਤਿਆਰ ਹੈ ਪਰ ਜਾਇਓ ਨਾ, ਜੇ ਥੋੜਾ ਜਿਹਾ ਰੁਕੋਗੇ ਤੇ ਮੈਂ ਪਕਾ ਦੇਣਾ ਵਾ। ਸਾਹਿਬ ਦੇਖ ਕੇ ਛਕਿਆ ਲੰਗਰ ਉਹਦਾ, ਸਵੇਰੇ ਦਰਬਾਰ ਸਜਿਆ, ਕਹਿਣ ਲੱਗੇ ਨੰਦ ਲਾਲ ਜੀ ਨੂੰ ਬੁਲਾਓ। ਭਾਈ ਸਾਹਿਬ ਜੀ ਨੂੰ ਬੁਲਾਇਆ ਗਿਆ ਤੇ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਕਹੇ, ਪਰ ਕਰਨੀ ਸੀ ਮੇਰਾ ਵਿੱਚੋਂ ਇਸ ਕਰਕੇ ਵੀ ਵਿਸਰੈ ਤੂੰ ਵਿਸਰ ਨਾ, ਬਸ ਆਖਾਂ ਆਖਾਂ ਕਦੀ ਤੈਨੂੰ ਵਿਸਰਾਂ ਨਾ। ਹਜ਼ੂਰ ਨੇ ਭਰੇ ਦਰਬਾਰ ਚ ਕਿਹਾ ਕਿ ਰਾਤ ਅਸੀਂ ਗਏ, ਕਿਸੇ ਨੇ ਕਿਹਾ ਲੰਗਰ ਚ ਦੇਰੀ, ਕਿਸੇ ਨੇ ਕਿਹਾ ਠਹਿਰ ਜਾਓ। ਕਹਿਣ ਲੱਗੇ ਨੰਦ ਲਾਲ ਭੋ ਹਮਰੋ ਦਾਤਾ, ਨੰਦ ਲਾਲ ਸਾਡੇ ਘਰ ਦਾ ਦਾਤਾ ਹੈ, ਇਹਦਾ ਦਿਲ ਸੌੜਾ ਨਹੀਂ। ਨੰਦ ਲਾਲ ਭੋ ਹਮਰੋ ਦਾਤਾ, ਭਗਤਨ ਭਾਵ ਸੰਤਨ ਮਨ ਰਾਤਾ, ਸ਼ੁੱਧ ਤਨਾ ਦੇਖ ਸਕੈ ਚਿੱਤ ਭਾਰੋ, ਇਹ ਕਿਸੇ ਨੂੰ ਭੁੱਖਿਆ ਨਹੀਂ ਦੇਖ ਸਕਦਾ। ਦੇਗ ਕਰਨ ਮੈਂ ਜੋਏ ਮਮ ਪਿਆਰੋ, ਸਭ ਤੋਂ ਪਿਆਰਾ ਲੰਗਰ ਇਹ ਤਿਆਰ ਕਰਦਾ ਹੈ। ਤੇ ਫਿਰ ਮਹਾਰਾਜ ਜੀ ਨੇ ਕਿਹਾ ਤੁਸੀਂ ਕੁਝ ਮੰਗੋ, ਕੁਛ ਦੱਸੋ। ਬਸ ਆਹੀ ਚੀਜ਼ ਮੰਗੀ, ਇੱਕ ਕਿਰਪਾ ਕਰ। ਜੀਭ ਏਕੇ ਕਈ ਵਾਰੀ ਥੱਕ ਜਾਂਦੀ ਏ, ਕਈ ਵਾਰੀ ਜਪਦਿਆਂ ਜਪਦਿਆਂ ਵਿਸਰ ਜਾਂਦਾ, ਬਸ ਇੱਕ ਕਿਰਪਾ ਕਰ ਜਿਹੜੇ ਵਿਛੋੜੇ ਦੀ ਪੀੜੇ ਇਹਨੂੰ ਦੂਰ ਕਰ ਦੇ, ਤੇ ਦੂਸਰੀ ਕਿਰਪਾ ਕਰ। ਇੱਕ ਜੀਭ ਨਾਲ ਹੁਣ ਗੱਲ ਨਹੀਂ ਬਣਦੀ ਪਈ, ਤੇਰੇ ਪ੍ਰੇਮ ਨੇ ਅੰਦਰੋਂ ਖਿੱਚ ਪਾਈਆਂ ਤਣਾਵਾਂ ਕੱਛੀਆਂ ਨੇ, ਜਿੰਨੇ ਮੇਰੀ ਚਮੜੀ ਦੇ ਰੋਮ ਨੇ ਸਾਰੀ ਜੀਭ ਬਣਾ ਦੇ। ਮੈਂ ਇੰਨਾ ਜਪਾਂ ਕਿ ਕਦੀ ਤੈਨੂੰ ਭੁਲਾਵਾਂ ਹੀ ਨਾ। ਹੁਣ ਇੰਨਾ ਕੋਈ ਯਾਦ ਕਰੇ, ਭਾਈ ਸਾਹਿਬ ਦੀ ਰਚਨਾ ਹੈ ਕਿ ਖਿਜ਼ਰ ਮਾਰਾ ਆਰਜ਼ੂਏ ਇਹ ਵਸਲ ਬਖਸ਼। ਖਿਜ਼ਰ ਵਿਛੋੜਾ, ਵਸਲ ਦਾ ਅਰਥ ਮਿਲਾਪ। ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਇਹ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਹਰ ਸਰੇ ਮਯੂਮ ਜ਼ੁਬਾਂ ਕੁਨ ਅਜ਼ ਕਰਮ, ਇੱਕ ਬਖਸ਼ਿਸ਼ ਕਰ ਹਰ ਮੂਵੇ ਹਰ ਕੇਸ ਨੂੰ ਜੀ ਬਣਾ ਦੇ। ਹਰ ਸਰੇ ਮਯੂਮ ਜ਼ੁਬਾਂ ਕੁਨ ਅਜ਼ ਕਰਮ, ਤਾਂ ਬਗੋਇਮ ਵਸਫ ਹਕਰਾ ਦਮ ਬਦਮ, ਇੰਨੀਆਂ ਜੀਵਾਂ ਦੇ ਦੇ ਤੂੰ ਕਦੀ ਵਿਸਰ ਹੀ ਨਾ, ਨਾ ਕੋਈ ਜੀਵ ਥੱਕੇ। ਮਹਾਰਾਜ ਕਹਿੰਦੇ ਨੇ ਕਿ ਦੇਖੋ ਉਹਨੂੰ ਵਿਸਰੀਏ ਨਾ, ਤੇ ਵਿਸਰਦਾ ਕਿੱਥੇ ਕਿੱਥੇ ਹੈ। ਬਸ ਇੱਕ ਸ਼ਬਦ ਕਹਿ ਕੇ ਮੈਂ ਸੰਪੰਨਤਾ ਕਰਾਂਗਾ, ਕਿਉਂਕਿ ਭਾਵੇਂ ਇਸ ਪ੍ਰਕਰਨ ਤੇ ਬੋਲੀ ਜਾਓ। ਮਹਾਰਾਜ ਨੇ ਤੇ ਮੰਗੇ ਹੀ ਇਹ ਵੇ ਕਿ ਮਾਲਕ ਜੀ ਤੂੰ ਨਾ ਵਿਸਰੀ, ਵਿਸਰ ਨਾ ਹੀ ਦਾਤਾਰ। ਇਹੀ ਕਿਹਾ ਨਾ, ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਵੇ ਹੋ। ਸਾਹਿਬ ਕਹਿੰਦੇ ਨੇ ਜੇ ਤੂੰ ਵਿਸਰ ਜਾ ਫਿਰ ਕੀ ਹੁੰਦਾ, ਕਹਿੰਦੇ ਨੇ ਹਾਲਤ ਇਹ ਹੁੰਦੀ ਏ ਜਿਵੇਂ ਦੁੱਧ ਤੋਂ ਬਿਨਾਂ ਗਾਂ ਨੂੰ ਸੋਟੇ ਪੈਂਦੇ ਨੇ, ਪੰਛੀ ਪੰਖ ਤੋਂ ਬਿਨਾਂ ਧਰਤੀ ਤੇ ਡਿੱਗ ਪੈਂਦਾ, ਪਾਣੀ ਤੋਂ ਬਿਨਾਂ ਫਸਲਾਂ ਸੜ ਜਾਂਦੀਆਂ ਨੇ। ਤੂੰ ਵਿਸਰ ਜਾ ਤੇ ਅੰਦਰ ਦੀ ਕੀਮਤ ਕੋਈ ਨਹੀਂ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪਜ ਕਾਮ ਨਹੀਂ, ਕਿਆ ਸੁਲਤਾਨ ਸਲਾਮ ਵਿਖੂਣਾ ਅੰਧੀ ਕੋਠੀ, ਤੇਰਾ ਨਾਮ ਨਹੀਂ ਕੀ ਵਿਸਰੈ, ਦੁੱਖ ਬਹੁਤਾ ਲੱਗੈ ਦੁੱਖ ਲੱਗੈ ਤੂੰ ਵਿਸਰ ਨਾ ਹੀ। ਵਿਸਰਨਾ ਕੀ ਵਿਸਰੈ ਦਰ ਤੇ ਕਿਉਂ ਵਿਸਰਨਾ, ਕਿਉਂ ਭੁੱਲਣਾ, ਕੀ ਵਿਸਰੈ, ਦੁੱਖ ਬਹੁਤਾ ਲੱਗੈ ਦੁੱਖ ਲੱਗੈ ਤੂੰ ਵਿਸਰਨਾ ਕੀ, ਮੈਨੂੰ ਭੁੱਲਣਾ। ਮਹਾਰਾਜ ਜੀ ਦੇ ਬਚਨ ਇਹ ਬਾਣੀ ਚ ਮੰਗਿਆ। ਕਹਿਣ ਲੱਗੇ ਇੱਕ ਕਿਰਪਾ ਕਰਮਾਲ, ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ, ਉਹ ਨਾ ਵਿਸਰੇ ਬਾਕੀ ਸਭ ਕੁਝ ਭੁੱਲ ਜਾ। ਤਾਂ ਹੀ ਤਾਂ ਚੇਤੇ ਕਰਾਇਆ, ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੋ ਧਣੀ, ਤੇ ਵਿਸਰਦਾ ਕਦੋਂ ਮੈਂ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਦੇਖੋ ਬਾਣੀ ਚੋਂ ਸਾਰੇ ਸ਼ਬਦ। ਮਹਾਰਾਜ ਕਹਿੰਦੇ ਜਦੋਂ ਬੱਚਾ ਜਨਮ ਨਹੀਂ ਲੈਂਦਾ ਨਾ, ਉਦੋਂ ਨਹੀਂ ਭੁੱਲਦਾ ਉਹਨੂੰ, ਕਿਉਂਕਿ ਉਦੋਂ ਤਾਂ ਮਾਤ ਗਰਭ ਮੈਂ ਆਪਨ ਸਿਮਰਨ ਦੇ, ਉੱਥੇ ਥੋੜਾ ਵਿਸਰਿਆ। ਤੈ ਤੁਮ ਰਾਖਣ ਹਾਰੇ, ਹੁਣ ਜਦੋਂ ਵਿਸਰਦਾ ਕਦੋਂ ਮੈਂ। ਜਨਮ ਹੋਇਆ ਤੇ ਮਾਂ ਨੇ ਚੁੱਕਿਆ, ਤੇ ਇਹਨੂੰ ਅਤ ਕਥਨ ਨਾ ਸਮਝਿਓ। ਹਰ ਮਾਂ ਤਕਰੀਬਨ ਬੱਚਾ ਜਨਮ ਲੈਂਦਾ, ਉਹਦੇ ਵਹਿੰਦਿਆ ਸਾਰ ਮੇਰਾ ਲਾਲ ਮੇਰਾ ਪੁੱਤਰ ਸਾਡਾ ਬੱਚਾ, ਤੇ ਜਿਹੜੇ ਸੱਚਮੁੱਚ ਗੁਰਮਤੀਏ ਸਿੱਖ ਨੇ ਉਹ ਬੱਚੇ ਦੇ ਜਨਮ ਹੁੰਦਿਆਂ ਸਾਰ ਇੱਕੋ ਦਮ ਉਹਦੀ ਕੰਨ ਚ ਮੂਲ ਮੰਤਰ ਗੁਰਮੰਤਰ ਜਾਂ ਸ਼ਬਦ ਪੜ੍ਹਦੇ ਨੇ, ਵੀ ਇਹਨੂੰ ਬਾਹਰ ਆਉਂਦਿਆਂ ਸਾਰ ਉਹ ਕੋਈ ਦਿੱਤਾ ਜਾਏ ਜਿਹੜਾ ਮਾਂ ਦੇ ਉਧਰ ਸੀ। ਹਜ਼ੂਰ ਨੇ ਬਾਣੀ ਚ ਫਰਮਾਇਆ, ਕਹਿਣ ਲੱਗੇ ਦੂਜਾ ਪਹਿਰੈ ਰਹਿਣ ਕਹਿ ਵਣਜਾਰਿਆ ਮਿੱਤਰਾ, ਵਿਸਰੈ ਮਰ ਜਾਉ। ਦੂਜਾ ਪਹਿਰ ਜ਼ਿੰਦਗੀ ਦਾ ਆਇਆ, ਵਿਸਰ ਗਿਆ ਧਿਆਨ, ਜਨਮ ਹੋਇਆ ਅੰਦਰੋਂ ਧਿਆਨ ਵਿਸਰ ਗਿਆ। ਇਹੀ ਕਾਰਨ ਅਸੀਂ ਕਹਿੰਦੇ ਜਦੋਂ ਬੱਚਾ ਛੋਟਾ ਸੀ ਇਹ ਗੁਰਦੁਆਰੇ ਜਾਂਦਾ ਸੀ, ਬੱਚਾ ਛੋਟਾ ਸੀ ਬੜੀ ਬਾਣੀ ਪੜ੍ਹਦਾ ਸੀ, ਉਹ ਅਸਲ ਵਿੱਚ ਉਦੋਂ ਵਾਸ਼ਨਾਵਾਂ ਵਾਲੀ ਹਨੇਰੀ ਅੰਦਰ ਨਹੀਂ ਸੀ ਤਾਂ ਸੀ, ਉਦੋਂ ਜਾਂ ਖੇਡਣ ਦਾ ਪਤਾ ਸੀ। ਮਹਾਰਾਜ ਕਹਿੰਦੇ ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਆ ਵਣਜਾਰਿਆ ਮਿੱਤਰਾ, ਤੇ ਜਿਹੋ ਜੇ ਹੱਥ ਨਚਾਉਂਦੇ ਨੇ ਉਹ ਜਿਹਾ ਬੱਚੇ ਦਾ ਜੀਵਨ ਬਣ ਜਾਂਦਾ ਹੈ, ਕਿਉਂਕਿ ਹੱਥ ਅਸਰ ਪਾਉਂਦੇ ਜੇ, ਜਿਹੋ ਜਿਹਾ ਹੱਥ ਜੇ ਬੰਦਗੀ ਕਰਨ ਵਾਲੇ ਦੇ ਹੱਥਾਂ ਚ ਜਾਏਗਾ, ਨਾਮ ਚੇਤੇ ਆਏਗਾ, ਤੇ ਜਿਹੜਾ ਆਪ ਹੀ ਵਾਸ਼ਨਾ ਤੇ ਵਿਕਾਰਾਂ ਨਾਲ ਭਰਿਆ ਉਹਦੇ ਹੱਥਾਂ ਚ ਨਚਾਇਆ, ਉਹਨੇ ਬ੍ਰਹਮ ਗਿਆਨੀ ਥੋੜਾ ਬਣ ਜਾਣਾ ਹੈ। ਹੱਥੋਂ ਹੱਥ ਨਚਾਈਆ ਵਣਜਾਰਿਆ ਮਿੱਤਰਾ ਜਿਉਂ ਜਿਸ ਦਾ ਕਰ ਕਾਨ, ਹੱਥੋਂ ਹੱਥ ਨਚਾਈਆ ਪ੍ਰਾਣੀ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ, ਜਿਨ ਰਚ ਰਚਿਆ ਤਿਸਾ ਨਾ ਜਾਣੇ ਮਨ ਭੀਤਰ ਤਰ ਗਿਆਨ, ਕਉ ਨਾਨਕ ਦੂਜੇ ਪਹਿਰੇ ਪ੍ਰਾਣੀ ਵਿਸਰ ਗਿਆ ਧਿਆਨ। ਕਿੱਥੇ ਨਾਮ ਵਿਸਰਦਾ? ਜਦੋਂ ਅੰਦਰ ਕੱਚਾ ਹੋਵੇ, ਅੰਦਰ ਡੱਕੋ ਡੋਲੇ ਖਾਂਦਾ ਹੋਵੇ। ਉਹ ਸ਼ਬਦ ਕਈ ਵਾਰੀ ਵੈਸੇ ਕਥਾ ਕੀਤੀ ਹੈ, ਮੈਂ ਜ਼ਰੂਰ ਉਹ ਸ਼ਬਦ ਕਹਿ ਕੇ, ਇੱਕ ਤਾਂ ਧਨਾਸਰੀ ਰਾਗ ਚ ਜਦੋਂ ਵਿਸਰਦਾ ਇੰਨਾ ਦੁੱਖ ਲੱਗਦਾ ਕਿ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲਾਏ। ਸਿਰਫ ਚਾਰ ਬਚਨ ਕਹਿ ਬਾਬਾ ਜੀ ਨੇ, ਕਹਿੰਦੇ ਨੇ ਪਹਿਲੀ ਗੱਲ ਜਦੋਂ ਮਾਇਆ ਝਲਕ ਦਿੰਦੀ ਉਦੋਂ ਵਿਸਰਦਾ। ਘਰ ਵੱਡਾ ਬਣ ਗਿਆ, ਕੁੱਲੀ ਚ ਰਹਿੰਦਿਆਂ ਯਾਦ ਸੀ, ਮਹੱਲ ਬਣ ਗਿਆ ਸਾਈਂ ਭੁੱਲ ਗਿਆ, ਜੀਵਨ ਸਾਥੀ ਆਇਆ ਮੌਜ ਮੇਲੇ ਮਨਾਏ ਸੱਚ ਏਵੇ ਉਦੋਂ ਵਿਸਰ ਗਿਆ। ਸ਼ੁਰੂਆਤ ਕੀਤੀ ਬੰਦਗੀ ਦੀ ਜਦੋਂ ਗੁਰਦੁਆਰੇ ਭਾਂਡੇ ਮਾਂਜਦਾ ਸੀ, ਜੋੜੇ ਝਾੜਦਾ ਸੀ, ਉਦੋਂ ਸਾਈਂ ਚੇਤੇ ਆਇਆ, ਤੇ ਜਦੋਂ ਚਾਰ ਕਚੇਲੇ ਬਣ ਗਏ। ਖਿਮਾ ਕਰਿਓ, ਬੰਦਗੀ ਕਰਨ ਵਾਲੇ ਹੁੰਦੇ ਨੇ, ਅੱਜ ਵੀ ਖਹਿਣ ਤੇ ਅਗਾਂਹ ਵੀ ਹੋਣਗੇ। ਆਪਾਂ ਇੱਕੋ ਹੀ ਸਿਰਫ ਸੂਈ ਸਾਂ ਰੱਖੀ। ਮੈਂ ਇਸ ਗੱਲ ਨੂੰ ਕਦੀ ਸਹਿਮਤ ਨਹੀਂ ਹੋਇਆ, ਭਾਵੇਂ ਕੋਈ ਜੋ ਮਰਜ਼ੀ ਸ਼ਬਦ ਕਹੀ ਜਾਏ, ਹਜ਼ਾਰਾਂ ਬਾਈ ਬੰਦੇ ਬੇਈਮਾਨ ਹੋ ਸਕਦੇ ਨੇ, ਇੱਕ ਉਹ ਵੀ ਬੈਠਾ ਹੈ ਜਿਹੜਾ ਭੋਰੇ ਚ ਬੈਠਾ ਰੱਬ ਤੋਂ ਬਿਨਾਂ ਕਿਸੇ ਨੂੰ ਜਾਣਦਾ ਨਹੀਂ। ਸਾਰੇ ਪਖੰਡੀ ਨੇ ਹੀ। ਗੁਰੂ ਨਾਨਕ ਸਾਹਿਬ ਦਾ ਰਾਤ ਸ਼ਾਇਦ ਕਿ ਬਾਹਰ ਪਰਸੋਂ ਆਸਟ੍ਰੇਲੀਆ ਪ੍ਰਮਾਣ ਦਿੱਤਾ ਸੀ, ਉੱਥੇ ਵੀ ਕਿਸੇ ਕਿਹਾ ਜੀ ਇਹ ਬੰਦਗੀ ਕਰਨ ਵਾਲੇ ਹੁੰਦੇ ਨੇ। ਮੈਂ ਕਿਹਾ ਹਾਂ ਖੈਣ, ਪਰ ਉਹ ਢੋਲ ਵਜਾ ਕੇ ਲੋਕਾਂ ਚ ਨਹੀਂ ਤੁਰੇ ਫਿਰਦੇ। ਬੰਦਗੀ ਕਰਨ ਵਾਲੇ ਗੁਰੂ ਜੁਗੋ ਜੁਗ ਅਟਲ ਹੈ ਤੇ ਚੇਲਾ ਵੀ ਜੁਗੋ ਜੁਗ ਅਟਲ ਹੈ। ਉੱਥੇ ਗੁਰੂ ਨਾਨਕ ਸਾਹਿਬ ਦੇ ਦੋ ਵਚਨ ਨੇ, ਇੱਕ ਤਾਂ ਪਖੰਡ, ਦੂਜਾ ਅਸਲੀਅਤ। ਪਖੰਡ ਬਾਰੇ ਬਾਬਾ ਜੀ ਨੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ ਮਸ਼ਹੂਰੀਆਂ ਕਰਾਉਂਦੇ ਨੇ। 68 ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਤੇ ਕੀ ਸਾਰੇ ਪਖੰਡੀ? ਮਹਾਰਾਜ ਜੀ ਨੇ ਕਿਹਾ ਨਹੀਂ, ਜਿਨ ਪੱਟ ਅੰਦਰ ਬਾਹਰ ਗੁੱਦੜ, ਜਿਨ੍ਹਾਂ ਦੇ ਅੰਦਰ ਨਾਮ ਹੈ ਨਾ, ਬਾਹਰ ਪਾਟੇ ਕੱਪੜੇ ਪਾਈ ਬੈਠੇ ਨੇ, ਹੁਣ ਨਜ਼ਦੀਕ ਖੁਦਾਏ ਦੇ ਭੇਦ ਕਿਸੇ ਨਾ ਦੇਣ ਵਾਲੀ ਗੱਲ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਛੇਤੀ ਦੇਖਣੇ, ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ। ਉਹਨਾਂ ਕਿਹੜੀਆਂ ਵੋਟਾਂ ਮੰਗਣੀਆਂ ਨੇ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਉਹ ਕਹਿੰਦਾ ਰੱਬ ਤੋਂ ਬਿਨਾਂ ਸਾਨੂੰ ਕਿਸੇ ਦੀ ਕੀ ਪਰਵਾਹ। ਸੰਤ ਵੀ ਸੱਚ ਹੋ ਜੇ ਜਿਹੜਾ ਬੇਬਾਕ ਤੇ ਨਿਡਰ ਹੈ। ਗੁਰੂ ਸਾਹਿਬ ਨੇ ਬਾਣੀ ਚ ਕਿਰਪਾ ਕੀਤੀ, ਕਹਿਣ ਲੱਗੇ ਕਈ ਵਾਰੀ ਜਦੋਂ ਬੰਦਾ ਸਾਧਨਾ ਕਰਦਾ ਵਾਹ 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 ਹੋਣ ਲੱਗ ਪਈ, ਤੇ ਜਿੰਨੀ ਵਾਹ 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 ਹੁੰਦੀ ਹੈ ਪਸਾਰਾ ਉਨਾ ਵੱਧ ਗਿਆ। ਸੱਚੀ ਗੱਲ, ਚੇਲੇ ਵੱਧ ਗਏ, ਤੇ ਜਦੋਂ ਚੇਲੇ ਵੱਧ ਜਾਣ, ਚੇਲੇ ਵੀ ਵੇਖਦੇ ਨੇ ਬਾਬਾ ਕਿਹੜੀ ਚੜ੍ਹਾਈ ਚ, ਖਿਮਾ ਕਰਿਓ, ਉਹ ਵੀ ਚੁਣ ਲੈਂਦੇ ਆ ਵੀ ਇਹਦੇ ਨੇੜੇ ਰਿਹਾ ਗਾ, ਸਰਕਾਰੀ ਦਰਬਾਰੇ ਵੀ ਚੱਲੇਗੀ। ਮਹਾਰਾਜ ਕਹਿੰਦੇ ਨੇ ਕਿਰਪਾ ਕਰੀ ਦਾਤਾ, ਕਈ ਵਾਰੀ ਸਾਧਨਾ ਕਰਦੇ ਕੋਈ ਸਾਧਨਾ ਵਿੱਚ ਵਿਸਰ ਜਾਂਦੇ ਨੇ, ਤੂੰ ਮਿਹਰ ਕਰੀ ਜਿੰਨੀਆਂ ਮਰਜ਼ੀ ਅੰਦਰ ਸ਼ਕਤੀਆਂ ਆਉਣ ਪਰ ਤੇਰਾ ਨਾਮ ਨਾ ਵਿਸਰੇ। ਚੌਥੀ ਗੱਲ ਸੀ ਤਖਤ ਰਾਜ ਭਾਗ, ਇਹ ਮਿਲ ਜਾਏ ਤੇ ਤੇਰੀ ਯਾਦ ਨਾ ਵਿਸਰੇ। ਇਹ ਸ਼ਬਦ ਪੜ੍ਹਦੇ ਨਾ ਅਰਥ ਤੁਸੀਂ ਸਾਰੇ ਜਾਣਦੇ ਹੋ, ਮੋਤੀ ਤਾਂ ਮੰਦਰ ਉਸਰੈ ਵਿਸਰੈ ਮਰ ਜਾਓ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਫੂਲਾਂ ਵਿਸਰੈ। ਮਾਲਕਾ ਆ ਦਿੱਤਾ ਹੀ ਕਿਤੇ ਇਹਨੂੰ ਵੇਖ ਕੇ ਗੁਰਦੁਆਰਾ ਨਾ ਵਿਸਰ ਜਾ, ਤੇਰਾ ਦਰ ਨਾ ਭੁੱਲ ਜਾ ਕਿਤੇ। ਮਤ ਦੇਖ ਫੂਲਾਂ ਵਿਸਰੈ ਤੇਰਾ ਚੇਤਨਾ ਆਵੇ ਨਾ, ਜੇ ਤੂੰ ਵਿਸਰ ਗਿਆ। ਕਹਿਣ ਲੱਗੇ ਮੈਂ ਗੁਰੂ ਤੋਂ ਪੁੱਛ ਕੇ ਆਇਆ, ਉਹਨਾਂ ਕਿਹਾ ਜਿੱਦਣ ਵਿਸਰ ਗਿਆ ਅੰਦਰ ਸੜ ਜਾਏਗਾ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ।
ਰਹਾਓ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮੋਹਣੀ ਮੁਖ ਮਣੀ ਸੋਹੈ ਕਰੈ ਰੰਗ ਪਸਾਓ। ਇਹੋ ਜੀ ਜੀਵਨ ਸਾਥਨ ਹੋਵੇ ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾ। ਸਿੱਧ ਹੋਵਾਂ ਸਿੱਧ ਲਾਈ, ਇਹਦੇ ਅਰਥ ਜ਼ਰੂਰ ਕਰ ਦੇਣਾ, ਇੱਕ ਸਿੱਧ ਦਰ ਤੇ ਪਹੁੰਚਿਆ ਤੇ ਦੂਜਾ ਸਿੱਧ ਲਾਈ ਦਰ ਤੇ ਸਮਾਧੀ ਲਾਵਾਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ ਤਾਕਤਾਂ ਆ ਜਾਣ, ਗੁਪਤ ਪ੍ਰਗਟ ਹੋਏ ਬੈਸਾਂ। ਇੰਨੀ ਵੱਡੀ ਕਿਰਪਾ ਹੋ ਜਾਏ, ਸਰੀਰ ਵਿੱਚੋਂ ਨਿਕਲ ਵੀ ਜਾਵਾਂ, ਬੈਠਿਆਂ ਬੈਠਿਆਂ ਅਲੋਪ ਹੋ ਜਾ, ਤੇ ਜਿੱਥੇ ਚਾਹਾਂ ਪੰਜ ਤੱਤ ਇਕੱਠੇ ਕਰਕੇ ਫਿਰ ਮਿਲ ਜਾਵਾਂ, ਪ੍ਰਗਟ ਹੋ ਜਾ। ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰੱਖ ਹੈ ਭਾਉ ਲੋਕ ਰੱਜ ਕੇ ਸਤਿਕਾਰ ਕਰਨ, ਪਰ ਮਾਲਕਾਂ ਇਹ ਸਤਿਕਾਰ ਕਿਤੇ ਤੇਰੇ ਤੋਂ ਵਿਛੋੜ ਨਾ ਦੇ। ਮਤ ਦੇਖ ਭੂਲਾਂ ਵਿਸਰੈ, ਕਿਤੇ ਚੇਲੇ ਵੇਖ ਕੇ ਤੂੰ ਨਾ ਵਿਸਰ ਜਾਏ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਅਖੀਰ ਤੇ ਕਿਹਾ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ। ਸਭ ਵਾਓ ਵਾਓ ਦਰ ਤੇ ਖਵਾ, ਜੇ ਨਾਮ ਚੇਤੇ ਨੀ ਖਵਾ ਆਈ ਤੇ ਗਈ ਨਾਨਕਾ ਸਭ ਵਾਓ। ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾ। ਤੂੰ ਕਦੀ ਵਿਸਰੀ ਨਾ, ਬਸ ਤੂੰ ਯਾਦ ਰੱਖੇ ਇਹ ਗੁਰਮੁਖੋ, ਉਹਦੀ ਯਾਦ ਰਹਿ ਗਈ। ਮੈਂ ਸਿਰਫ ਇੱਕੋ ਬੇਨਤੀ ਕੀਤੀ, ਕੋਈ ਵੱਡਾ ਕੰਮ ਨਹੀਂ, ਉਹਨੂੰ ਯਾਦ ਕਰਨਾ। ਕਰੀਏ ਕਿਹਨੂੰ, ਜਿਹਨੂੰ ਯਾਦ ਕਰੀਦਾ ਯਾਦ ਵਿੱਚੋਂ ਵਿਸਰ ਜਾਂਦਾ ਹੈ। ਵਾਹਿਗੁਰੂ ਦੀ ਯਾਦ ਦੋ ਮਨ ਨੇ ਸਾਡੇ, ਗੱਲਾਂ ਨਾਲ ਨਹੀਂ, ਕੌਂਸ਼ੀਅਸ ਮਾਇੰਡ ਸਬ ਕੌਂਸ਼ੀਅਸ ਮਾਇੰਡ ਜਾਂ ਚੇਤ ਮਨ ਤੇ ਅਚੇਤ ਮਨ। ਅਸੀਂ ਸਿਮਰਨ ਨੂੰ ਅਚੇਤ ਵਿੱਚ ਲਿਜਾਣਾ ਹੈ, ਜਦੋਂ ਉੱਥੇ ਪਹੁੰਚ ਜਾਏਗਾ ਨਾ, ਉੱਥੇ ਫਿਰ ਕਦੀ ਸਿਮਰਨ ਨਹੀਂ ਭੁੱਲਦਾ। ਜ਼ਬਾਨ ਤੋਂ ਕਿਉਂ ਵਾਹਿਗੁਰੂ ਕਹਿੰਦੇ ਹਾਂ, ਹੁਣ ਦੇਖੋ 15 ਮਿੰਟ ਕਹੀਏ 20 ਮਿੰਟ ਕਹੀਏ ਸਾਰਾ ਦਿਨ ਫਿਰ ਭੁੱਲਿਆ ਰਹਿੰਦਾ, ਕਿਉਂਕਿ ਉਹ ਅਚੇਤ 'ਚ ਨਹੀਂ ਪਹੁੰਚਿਆ। ਜਦੋਂ ਜਪਦਿਆਂ 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 ਇੱਕ ਦਿਨ ਤਲ ਹੀਲ ਉਹਨੂੰ ਬਾਣੀ ਨੇ ਕਿਹਾ, ਜਿੱਦਣ ਅਚੇਤ ਵੀ ਚਲਾ ਜਾਏਗਾ ਨਾ, ਉਦਣ ਪਿਆਰਿਓ ਸਿਮਰਨ ਚੇਤੇ ਵਿੱਚ ਵਸ ਜਾਏਗਾ, ਤੇ ਜਦੋਂ ਵਸ ਜਾਏਗਾ ਜਿੱਥੇ ਬਾਂਗੇ ਉਹਦੀ ਯਾਦ ਆਉਣ ਲੱਗ ਪਵੇਗੀ। ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਸਾਡੇ ਤੇ ਮਿਹਰ ਕਰੋ, ਸਾਨੂੰ ਆਪਣੀ ਯਾਦ ਬਖਸ਼ ਦਿਓ। ਤੇ ਫਿਰ ਇਹ ਵੀ ਬੇਨਤੀ, ਜੇ ਦੇਖੋ ਇੱਕ ਦੋ ਪ੍ਰਮਾਣ ਹੋਰ ਦੇ ਕੇ, ਜਿਹੜਾ ਮਨ ਨਾਮ ਨਹੀਂ ਨਾ ਵਿਸਾਰਦਾ ਉਹਦੇ ਤਿੰਨ ਕੰਮ ਰੋਜ਼ ਹੋਣ ਕਰਨਗੇ। ਉਹ ਇਹ ਵੇ, ਜਿਹੜਾ ਨਾਮ ਨਹੀਂ ਵਿਸਾਰੇਗਾ, ਮਨ ਸ਼ਬਦ ਵਰਤੇ ਹੈ, ਇੱਕ ਤਾਂ ਉਹਦੇ ਨੇੜੇ ਦੁੱਖ ਨਹੀਂ ਪੋਏਗਾ ਉਹਦੇ ਅੰਦਰ ਨੂੰ, ਪਹਿਲਾ ਕੰਮ ਇਹ। ਦੂਜਾ, ਜਿਸ ਕੰਮ ਨੂੰ ਬਾਹਰੋਂ ਹੱਥ ਪਾਏਗਾ ਗੁਰੂ ਤੇ ਭਰੋਸਾ ਕਰਕੇ ਕਹਿੰਦਾ, ਉਹ ਕੰਮ 'ਚ ਕਾਮਯਾਬ ਹੋਵੇਗਾ, ਸੱਚਾਈ ਇਹ ਵੇ। ਤੀਜਾ, ਜਿਹਨੂੰ ਨਾਮ ਨਹੀਂ ਵਿਸਰੇਗਾ ਗੁਰੂ, ਉਹਦੇ ਫਿਜ਼ੀਕਲ ਤੌਰ 'ਤੇ ਵੀ ਅੰਗ ਸੰਗ ਹੋਵੇਗਾ, ਸਰੀਰਕ ਤੌਰ 'ਤੇ ਸਰੀਰ ਸਾਡਾ ਗੁਰੂ ਨਾਲ। ਉਹ ਮਹਾਰਾਜ ਜੀ ਦੀ ਇੱਕ ਪੌੜੀ ਹੈ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਆਖਾਂ ਜੀ ਉਹਦੇ ਨਾਲ ਰਹੋ, ਨਾਲ ਨਾਲ ਚੱਲ ਉਹਦੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਕੀ ਫਲ ਮਿਲੇਗਾ? ਦੁੱਖ ਸਭ ਵਿਸਾਰਨਾ, ਪਹਿਲੀ ਗੱਲ ਸਾਰੇ ਦੁੱਖ ਵਿਸਾਰੇਗਾ ਉਹਦੇ ਨਾਲ ਰਹੋ, ਯਾਦ ਰੱਖ ਉਹਨੂੰ, ਦੁੱਖ ਸਭ ਵਿਸਾਰਨਾ। ਦੂਜੀ ਕਿਰਪਾ ਕੀ ਹੋਵੇਗੀ? ਅੰਗੀਕਾਰ ਉਹ ਕਰੇ ਤੇਰਾ, ਤੇਰੇ ਅੰਗ ਸੰਗ ਰਹੇਗਾ। ਤੇ ਤੀਜੀ ਕਿਰਪਾ ਕਰੇਗਾ ਕਾਰਜ ਸਭ ਸਵਾਰਨਾ। ਤਿੰਨ ਗੱਲਾਂ ਰੋਜ਼ ਅਸੀਂ ਪੜ੍ਹਦੇ ਹਾਂ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ। ਵਿਸਰੇ ਮਰ ਜਾਊ ਵਿਸਾਰ ਨਾ ਉਹਨੂੰ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਤੂੰ ਸਦਾ ਰਹੋ ਹਰ ਨਾਲ। ਇੱਕ ਤਾਂ ਇਹ ਯਾਦ ਹੋ ਗਈ, ਦੂਸਰੀ ਬੇਨਤੀ ਕਿ ਜਿਹੜਾ ਨਾਮ ਚੇਤੇ ਕਰੇਗਾ ਨਾ। ਹੁਣ ਚੇਤਾ ਕਿਹੜੇ ਬੰਦੇ ਕੋਲ? ਆਪਾਂ ਜੇ ਕਹੀ ਜੀ ਚੇਤਾ ਕੀ ਹੁੰਦਾ, ਹਰ ਬੰਦੇ ਨੂੰ ਚੇਤਾ, ਹੁਣ ਇੱਥੇ ਬੈਠੇ ਹਾਂ, ਸੱਚੀ ਗੱਲ ਹੈ, ਆਪਣੇ ਮਨ ਨੂੰ ਪੁੱਛ ਕੇ ਦੇਖੋ, ਸੰਗਤ ਵਿੱਚੋਂ ਕਈ ਵਾਰੀ ਬਾਹਰ ਨਹੀਂ ਗਿਆ, ਕਿੰਨਿਆਂ ਨੂੰ ਚੇਤੇ ਕੀਤਾ ਇੱਥੇ ਬੈਠਿਆਂ? ਜੇ ਉਹ ਚੇਤੇ 'ਚ ਵਿਸੇ ਨੇ ਤੇ ਇਹ ਨਾਮ ਕਿਉਂ ਨਹੀਂ ਚੇਤੇ ਵਿੱਚ ਵਸ ਜਾਏਗਾ? ਮਹਾਰਾਜ ਜੀ ਦਾ ਇੱਕ ਬਚਨ ਕਹਿ ਕੇ ਕਹਿਣ ਲੱਗੇ, ਚੁੱਗੈ ਕਬੀਰ ਸਾਹਿਬ ਚਿਤਾਰੈ ਭੀ ਚੁੱਗੈ, ਚੁੱਗ ਚੁੱਗ ਚਿਤਾਰੇ, ਕੂੰਜ ਦਾਣਾ ਚੁੱਗਦੀ ਹੈ ਬੱਚੇ ਨੂੰ ਚੇਤੇ ਕਰਦੀ ਹੈ।
ਵਿਸਰਦੀ ਨਹੀਂ ਹੋ। ਬੱਚਾ ਕਿਤੇ ਬੈਠਾ, ਸਿਆਲ ਸ਼ੁਰੂ ਹੋ ਗਿਆ, ਪੰਛੀਆਂ ਨੇ ਪ੍ਰਵਾਸ ਕਰਨਾ, ਨਾਮ ਕੀ ਹੈ? ਮੰਨ ਲਿਆ ਜੇ ਤੂੰ ਗੁਰੂ ਤੋਂ ਦੂਰ ਹੈ, ਗੁਰਦੁਆਰੇ ਤੋਂ ਦੂਰ ਹੈ, ਤੂੰ ਦੁਕਾਨ ਤੇ ਵੇ ਤੇ ਤੈਨੂੰ ਇੱਕੋ ਦਮ ਕੋਈ ਭੀੜਾ ਪੈ ਗਈ ਤੇ ਕੀ ਇੱਕੋ ਦਮ ਤੂੰ ਭੱਜ ਕੇ ਆਏਗਾ ਗੁਰਦੁਆਰੇ? ਨਹੀਂ, ਤੂੰ ਉੱਥੇ ਗੁਰੂ ਨੂੰ ਚੇਤੇ ਕਰ, ਸ਼ਬਦ ਦੀ ਕਲਾ ਅਦ੍ਰਿਸ਼ਟ ਕਿਰਪਾ ਉੱਥੇ ਵੀ ਵਰਤੇਗੀ। ਕਿਵੇਂ ਜੀ? ਇਹ ਬਾਣੀ ਚੋਂ ਪ੍ਰਮਾਣ। ਸਾਹਿਬ ਨੇ ਕਿਹਾ ਚੁੱਗਾ ਕੂੰਜ ਦਾਣਾ ਚੁੱਗਦੀ ਏ ਚੁੰਝ ਨਾਲ, ਚੋਂਚ ਨਾਲ ਚਿਤਾਰਾ, ਇੱਕੋ ਦਮ ਆਪਣੇ ਬੱਚੇ ਨੂੰ ਚੇਤੇ ਕਰ ਲਿਆ। ਦਾਣਾ ਚੁੱਗਿਆ, ਬੱਚਾ ਚੇਤੇ ਕੀਤਾ, ਚੁੱਗਾ ਚਿਤਾਰੇ ਭੀ ਚੁੱਗਾ, ਚੁੱਗ ਚੁੱਗ ਚਿਤਾਰੇ ਫਿਰ ਚੇਤੇ ਕਰਦੀ ਏ ਚੁੱਗਦੀ ਏ। ਜੇ ਪੁੱਛੀਏ ਕੂੰਜ ਨੂੰ, ਇੱਕ ਪਾਸੇ ਮੂੰਹ ਚ ਦਾਣਾ, ਦੂਜੇ ਪਾਸੇ ਚਿੱਤ ਵਿੱਚ ਬੱਚਾ, ਇਹ ਕਿਉਂ? ਉਹ ਕਹਿੰਦੀ ਏ ਦਾਣਾ ਮੈਂ ਖਾਂਦੀ ਹਾਂ, ਐਨਰਜੀ ਬੱਚੇ ਨੂੰ ਮਿਲ ਜਾਏਗੀ। ਜਿਹਨੂੰ ਸਾਹਿਬ ਨੇ ਕਿਹਾ ਕਿ ਉਡੈ ਊਡ ਆਵੈ ਸੈ ਕੋਸਾਂ, ਮਨ ਮੈਂ ਸਿਮਰਨ ਕਰਿਆ। ਜਿਹੜਾ ਅਸੀਂ ਬਚਨ ਪੜ੍ਹਦੇ ਹਾਂ, ਉਡੈ ਊਡ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ, ਕਮਣ ਖਲਾਵੈ ਕਮਣ ਚੁਗਾਵੈ ਮਨ ਮੈਂ ਸਿਮਰਨ। ਉਹ ਜਿਹੜਾ ਮਨ ਚ ਸਿਮਰਨ ਏ, ਇੱਕ ਕੂੰਜ ਦਾ ਸਿਮਰਨ ਚੇਤਾ ਬੱਚੇ ਨੂੰ ਜ਼ਿੰਦਗੀ ਦੇਈ ਜਾਂਦਾ ਹੈ। ਤੇ ਜਿਸ ਸਿੱਖ ਦੇ ਚੇਤੇ ਵਿੱਚ ਗੁਰੂ ਹੈ, ਗੁਰੂ ਕਿਉਂ ਨਹੀਂ ਉਹਨੂੰ ਜ਼ਿੰਦਗੀ ਦਏਗਾ? ਗੁਰਮੁਖੋ ਆਓ, ਚੇਤਾ ਪਕਾਉਣਾ ਸ਼ੁਰੂ ਕਰ ਦਈਏ। ਇਹ ਤਾਂ ਪੱਕੇਗਾ ਜੇ ਸਵੇਰੇ ਉੱਠ ਕੇ ਦੋ ਚਾਰ ਘੜੀਆਂ ਘਰ ਬੈਠੋ, ਗੁਰਦੁਆਰਾ ਸਾਹਿਬ ਆਈਏ, ਬੈਠ ਕੇ ਸਿਮਰਨ ਕਰੀਏ, ਉਹਨੂੰ ਚੇਤੇ ਕਰਨਾ ਸ਼ੁਰੂ ਕਰ ਦਈਏ। ਤੇ ਸੱਚ ਵੀ ਉਹ ਚੇਤੇ ਚ ਇੰਨਾ ਵਸ ਜਾਏਗਾ, ਚੇਤੇ ਚ ਵਸਿਆ ਹੋਇਆ ਕਦੀ ਦੁੱਖ ਆਏਗਾ, ਇੱਕੋ ਦਮ ਉਹਦੀ ਯਾਦ ਆਪਣੇ ਆਪ ਅੰਦਰ ਚੱਲਣ ਲੱਗ ਪਏਗੀ। ਸਤਿਗੁਰੂ ਮਿਹਰ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਭਾਈ, ਸਮਾਂ ਤੁਹਾਡਾ ਜ਼ਿਆਦਾ ਲੈ ਲਿਆ ਤੇ ਕਿਰਪਾ ਕਰਕੇ ਬਖਸ਼ ਦਿਆ ਜੇ। ਮੈਂ ਧੰਨਵਾਦੀ ਹਾਂ ਸਮੂਹ ਪ੍ਰਬੰਧਕ ਕਮੇਟੀ ਦਾ, ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਆਪਣੇ ਭਾਈ ਪਿਆਰਾ ਸਿੰਘ ਹੋਣੀ, ਪ੍ਰਬੰਧਕ ਵੀਰ ਸਰਦਾਰ ਐਮ ਐਸ ਭੁੱਲਰ ਸਾਹਿਬ, ਦਰਦੀ ਸਾਹਿਬ ਸਾਡੇ ਬੈਠੇ ਆ, ਪ੍ਰੋਫੈਸਰ ਸਾਹਿਬ, ਇਹਨਾਂ ਬੜੀ ਵਾਰੀ ਕਿਹਾ ਪਰ ਵਕਤ ਹੁਣ ਨਿਕਲਿਆ, ਤੇ ਜਿੰਨੇ ਤੁਸੀਂ ਬਜ਼ੁਰਗ ਪ੍ਰਬੰਧਕ ਹੋ ਵੀਰ ਹੋ, ਸਭ ਦਾ ਧੰਨਵਾਦ। ਫਿਰ ਕਦੀ ਸਮਾਂ ਬਣਿਆ ਤੇ ਆਪ ਦੇ ਦਰਸ਼ਨ ਕਰਾਂਗਾ ਜੀ, ਕਿਉਂਕਿ ਕੱਲ੍ਹ ਸਵੇਰੇ ਸ਼ੀਸ਼ਗੰਜ ਸਾਹਿਬ ਹਾਜ਼ਰੀ ਭਰਨੀ ਹੈ। ਇਸ ਕਰਕੇ ਮੈਂ ਤੁਹਾਡੇ ਤੋਂ ਖਿਮਾ ਮੰਗ ਕੇ ਹੁਣੀ ਜਾਣਾ ਚਾਹੁੰਦਾ, ਕਿਉਂਕਿ ਸਵੇਰੇ ਉੱਥੇ ਪਹੁੰਚਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।